ਪੂਰਾ ਭਾਵੇਂ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ
ਗੁਣ ਗਾਓ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਜੀ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਮਿਲਿਆ ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਲਏ ਹਾਂ। ਕਾਫੀ ਸੰਗਤ ਆ ਗਈ ਹੈ ਤਕਰੀਬਨ ਪੰਡਾਲ ਭਰ ਗਿਆ ਜਿਹੜੇ ਰਹਿ ਗਏ ਆ ਬਈ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ ਲੇਟ ਸੰਗਤ ਕਾਫੀ ਆ ਰਹੀ ਹੈ ਕਿਉਂਕਿ ਜਲਦੀ ਆ ਕੇ ਬੈਠੀਏ ਇਕਾਗਰਤਾ ਬਣੇ ਤਾਂ ਹੀ ਰਸ ਬਣਦਾ ਹੈ ਜਿੰਨਾ ਚਿਰ ਹਿਲਜੁਲ ਹੁੰਦੀ ਰਹੇ ਬੇਰਸੀ ਬਣੀ ਰਹਿੰਦੀ। ਸੋ ਮੈਂ ਬੇਨਤੀ ਕਰਾਂਗਾ ਪਹਿਰੇਦਾਰਾਂ ਨੂੰ ਰਾਹ ਵਿੱਚ ਜਿਹੜੀ ਸੰਗਤ ਖੜੀ ਹੈ ਰਾਹ ਵਾਲੇ ਜਿਹੜੇ ਖੜੇ ਹੋ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਹਟ ਕੇ ਇੱਥੇ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਣ ਤੇ ਸਿੰਘ ਸਿੰਘਾਂ ਵਾਲੇ ਪਾਸੇ ਮੱਥਾ ਟੇਕ ਕੇ ਰਾਹ 'ਚ ਹੀ ਬਹਿ ਜਾਓ ਪਿੱਛੇ ਨੂੰ ਹਟ ਕੇ ਬੈਠੇ ਖੁੱਲ੍ਹੇ ਖੁੱਲ੍ਹੇ ਬੈਠੋ ਕੋਈ ਨਹੀਂ ਖੁੱਲ੍ਹੇ ਖੁੱਲ੍ਹੇ ਸਾਰੇ ਬਹਿ ਜਾਓ ਪਿੱਛੇ ਪਿੱਛੇ ਹਟ ਜਾਓ ਹੋਰ ਥੋੜ੍ਹਾ ਥੋੜ੍ਹਾ ਭਾਈ ਨਾਲੇ ਤੇ ਰਸਤਾ ਕੰਮ ਆ ਜਾਏਗਾ ਪੰਡਾਲ ਵਿੱਚ ਤੇ ਸੰਗਤ ਚਲੋ ਬੈਠੀ ਹੋਈ ਹੈ ਸਾਰੀ ਭੈਣਾਂ ਭੈਣਾਂ ਵਾਲੇ ਪਾਸੇ ਨੂੰ ਹੋ ਜਾਓ ਭਾਈ ਸਿੰਘ ਸਿੰਘਾਂ ਵਾਲੇ ਪਾਸੇ ਬੈਠ ਜਾਓ ਪਿੱਛੇ ਪਿੱਛੇ ਹੋ ਕੇ ਬਹਿ ਜਾਓ ਜਿੱਥੇ ਜਿਹਨੂੰ ਜਗ੍ਹਾ ਮਿਲੇ ਕਿਰਪਾ ਕਰਕੇ ਆਪਾਂ ਇਹ ਵਚਨ ਬਹੁਤ ਵਾਰ ਪੜ੍ਹਦੇ ਹਾਂ ਤੇ ਕੱਲ੍ਹ ਵੀ ਅਰਜ਼ ਕੀਤੀ ਸੀ ਗੁਰਬਾਣੀ ਪੜ੍ਹਨ ਨਾਲ ਸੁਣਨ ਨਾਲ ਗੁਰਬਾਣੀ ਦੀ ਵਿਚਾਰ ਸੁਣਨ ਨਾਲ ਅਸੀਂ ਗਤੀ ਕਰਦੇ ਹਾਂ ਸਾਡਾ ਮਾਇੰਡ ਡਿਵੈਲਪ ਹੁੰਦਾ ਹੈ। ਕੱਲ੍ਹ ਵੀ ਆਪਾਂ ਬੇਨਤੀ ਕੀਤੀ ਸੀ ਪੜ੍ਹੋ ਅੰਮ੍ਰਿਤ ਬਾਣੀ ਹਰ ਹਰ ਮੇਰੇ ਮਾਲਕ ਜੀ ਤੇਰੀ ਬਾਣੀ ਅੰਮ੍ਰਿਤ ਰੂਪ ਹੈ ਤੇਰੇ ਜਿਹੜੇ ਬਚਨ ਨੇ ਅੰਮ੍ਰਿਤ ਰੂਪ ਨੇ ਇੱਥੇ ਕਿਰਪਾ ਹੁੰਦੀ ਹੈ ਸਾਡੀ ਬੁੱਧੀ ਦਾ ਵਿਕਾਸ ਹੁੰਦਾ ਹੈ ਗਤੀ ਹੋਣ ਦਾ ਮਤਲਬ ਹੈ ਵਿਕਾਸ ਹੋਣਾ ਵਿਕਾਸ ਹੁੰਦਾ ਹੈ ਸਾਡਾ ਅਸੀਂ ਜਿਹੜੇ ਡੈੱਡ ਜੇ ਰਹਿੰਦੇ ਹਾਂ ਡੈੱਡ ਜੇ ਬੁੱਧੂ ਜੇ ਬਣੇ ਰਹਿੰਦੇ ਹਾਂ ਬਸ ਇੱਦਾਂ ਕਹਿ ਲਓ ਸਿੱਧਾ ਜਿਹਾ ਵੀ ਬੁੱਧੂ ਜੇ ਬਣੇ ਰਹਿੰਦੇ ਹਾਂ ਤੇਰੇ ਤੇਰਾ ਸੱਚਾ ਗਿਆਨ ਸਾਨੂੰ ਬੁੱਧੀਮਾਨ ਬਣਾ ਤੇਰਾ ਸੱਚਾ ਗਿਆਨ ਸਾਨੂੰ ਅਕਲ ਵਾਲੇ ਬਣਾ ਦਿੰਦਾ ਵੀ ਧਿਆਨ ਰੱਖਿਓ ਤੇਰੇ ਗਿਆਨ ਕਰਕੇ ਤੇਰੀ ਦਿੱਤੀ ਸੋਝੀ ਕਰਕੇ ਅਸੀਂ ਅਕਲ ਵਾਲੇ ਬੁੱਧੀਮਾਨ ਸਮਝਦਾਰ ਬਣ ਜਾਂਦੇ ਹਾਂ। ਸੋ ਇਸ ਕਰਕੇ ਆਪਾਂ ਕੱਲ ਵੀ ਪੜ੍ਹਦੇ ਸੀ ਹਾਂਜੀ
ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਆ ਸਤਿਗੁਰ ਕਾ ਦਰਸ਼ਨ ਪਾਏ ਜੀਓ
ਤੇਰੇ ਜਿਹੜੇ ਬਚਨ ਨੇ ਤੇਰੀ ਬਾਣੀ ਅੰਮ੍ਰਿਤ ਰੂਪ ਹੈ ਸਾਡੇ ਚ ਜਾਨ ਪੈਂਦੀ ਹੈ ਜੀ ਜਾਨ ਦਿਮਾਗੀ ਪੱਧਰ ਉੱਚਾ ਹੁੰਦਾ ਹੈ ਸਾਡਾ ਦਿਮਾਗ ਇਹਦੇ ਨਾਲ ਵਿਕਾਸ ਕਰਦਾ ਹੈ ਤੇਰੀ ਬਾਣੀ ਜਦੋਂ ਪੜ੍ਹਦੇ ਸੁਣਦੇ ਹਾਂ ਮੇਰੇ ਮਾਲਕ ਜੀ ਫਿਰ ਸਾਨੂੰ ਅਕਲ ਆਉਂਦੀ ਹੈ ਇਸੇ ਕਰਕੇ ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆ ਗਈ ਗੁਰਬਾਣੀ ਪੜ੍ਹਨ ਸੁਣਨ ਲੱਗ ਪਏ ਉਹਨਾਂ ਨੇ ਹੀ ਅੰਮ੍ਰਿਤ ਛਕਿਆ ਅੰਮ੍ਰਿਤ ਛਕਿਆ ਉਹਨਾਂ ਦਾ ਹੀ ਜਾਣੋ ਜਿਨ੍ਹਾਂ ਗੁਰਬਾਣੀ ਮਨ ਭਾਈ ਆ ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆ ਗਈ ਅੰਮ੍ਰਿਤ ਛਕ ਛਕਿਆ ਉਹਨਾਂ ਨੇ ਛਕਿਆ ਜਿਹੜੇ ਗੁਰਬਾਣੀ ਨੂੰ ਨਾ ਪਸੰਦ ਕਰਦੇ ਐ ਗੁਰਬਾਣੀ ਪੜ੍ਹਦੇ ਸੁਣਦੇ ਨਹੀਂ ਅਕਲ ਕਿੱਥੋਂ ਆਉਣੀ ਹੈ ਜੀ ਸਾਡੀ ਬੁੱਧੀ ਦਾ ਵਿਕਾਸ ਕਿੱਥੋਂ ਹੋਣਾ ਹੈ ਦਿਮਾਗੀ ਪੱਧਰ ਸਾਡਾ ਉੱਚਾ ਕਿਵੇਂ ਹੋਏਗਾ ਤੁਸੀਂ ਆਮ ਹੀ ਮੇਰੇ ਵੀਰੋ ਭਾਈਓ ਜਰਾ ਨੋਟ ਕਰੋ ਆਮ ਹੀ ਵੇਖ ਲਓ ਤੁਸੀਂ ਅਖੁੰਡਾਂ ਤੇ ਬੈਠੇ ਜਿਹੜੇ ਤਾਸ਼ਾਂ ਖੇਡਦੇ ਐ ਜਿਹੜਾ ਬੰਦਾ ਸਵੇਰੇ 5-4 ਅਖਬਾਰ ਪੜ੍ਹ ਕੇ ਆਉਂਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਕੀ ਸਾਰੇ ਤੇ ਐ ਇਕੱਠੇ ਜੇ ਹੋਈ ਜਾਣਗੇ ਐ ਵਿੱਚ ਜੇ ਵੜੀ ਜਾਂਦੇ ਹੁੰਦੇ ਨੇ ਇਕੱਠੇ ਜੇ ਕਿਉਂਕਿ ਬੰਦਾ ਖੁੱਲਦਾ ਗਿਆਨ ਨਾਲ ਹੈ ਸਮਝ ਨਾਲ ਹੈ ਚਮਕਾਉਂਦੀ ਹੈ ਗਿਆਨ ਵੀ ਨਸ਼ਾ ਹੈ ਗੁਰਬਾਣੀ ਦਾ ਗਿਆਨ ਵੀ ਬੰਦੇ ਨੂੰ ਨਸ਼ਾ ਕਰ ਦਿੰਦਾ ਉਹ ਹੰਕਾਰ ਵਾਲਾ ਨਸ਼ਾ ਨਹੀਂ ਸਮਝਦਾਰੀ ਵਾਲਾ ਹੁਣ ਉਹ ਵੇਖਿਆ ਹੀ ਹੈ ਤੁਸੀਂ ਫਿਰ ਜਦੋਂ 3-4 ਅਖਬਾਰਾਂ ਪੜ੍ਹ ਕੇ ਆਇਆ ਕਿਧਰੇ ਅਮਰੀਕਾ ਦੇ ਟਰੰਪ ਦੀਆਂ ਗੱਲਾਂ ਕਰੂ ਕਿਧਰੇ ਮੋਦੀ ਦੀਆਂ ਗੱਲਾਂ ਕਰੂ ਕਿਧਰੇ ਇੱਥੋਂ ਵਾਲੇ ਸਿਸਟਮ ਦੀਆਂ ਉਹਨੂੰ ਸਾਰਾ ਹੀ ਪਤਾ ਸਵੇਰੇ ਤੇ 2 ਘੰਟੇ ਲਾ ਕੇ ਸਾਰੀਆਂ ਅਖਬਾਰਾਂ ਪੜ੍ਹ ਕੇ ਆਇਆ ਨੌਲੇਜ ਹੈ ਬੰਦੇ ਨੂੰ ਤੇ ਦੂਜੇ ਉਹਦੇ ਮੂੰਹ ਕੰਨੀ ਵੇਖੀ ਜਾਂਦੇ ਅੱਛਾ ਐਵੇਂ ਹੁੰਦਾ ਭਾਈ ਐਵੇਂ ਉਹ ਕਹੋ ਬਾਕੀ ਤੇ ਮਾਫ ਕਰਨਾ ਬਾਕੀ ਤੇ ਪੜ੍ਹੇ ਹੀ ਨਹੀਂ ਸੀ ਉਦੋਂ ਜਦੋਂ ਪੜ੍ਹਨ ਦਾ ਵੇਲਾ ਸੀ ਉਦੋਂ ਮਾਂ ਪਿਓ ਨੇ ਭੇਜਿਆ ਸੀ ਮਾੜਾ ਮੋਟਾ ਜਾਂ ਬਸ ਫਿਰ ਹੱਟ ਹੁੱਟ ਗਏ ਛੱਡੋ ਪਰੇ ਯਾਰ ਲੋੜ ਹੀ ਨਹੀਂ ਯਾਨੀ ਕਿ ਵਿਕਾਸ ਫਿਰ ਕਿੱਥੋਂ ਹੋਏਗਾ ਜਿਹੜੀ ਗੁਰਮਤ ਦੀ ਪੜ੍ਹਾਈ ਹੈ ਇਹ ਸਾਡਾ ਬੌਧਿਕ ਵਿਕਾਸ ਕਰਦੀ ਹੈ ਤੇ ਗੁਰੂ ਸਾਹਿਬ ਤੋਂ ਅਕਲ ਲੈ ਕੇ ਅਸੀਂ ਸਿਆਣੇ ਬਣਨਾ ਹੁੰਦਾ ਹੈ ਜੀ ਗੁਰਮੁਖੋ ਜਿਉਣ ਦਾ ਚੱਜ ਆਪਾਂ ਆਪਣੇ ਗੁਰੂ ਸਾਹਿਬ ਤੋਂ ਸਿੱਖਣਾ ਹੁੰਦਾ ਹੈ ਸਾਡਾ ਬੌਧਿਕ ਵਿਕਾਸ ਹੋ ਜਾਂਦਾ ਹੈ ਕਈਆਂ ਦਾ ਤੇ ਫਿਰ ਜ਼ਿਆਦਾ ਹੀ ਹੋ ਜਾਂਦਾ ਜੀ ਸਾਡੇ ਕੋਲ ਹੁਣ ਤੇ ਆਪਾਂ ਅੱਜ ਦੀ ਘੜੀ ਵਿੱਚ ਤੇ ਜਰਾ ਹੁਣ ਆਹ ਗੱਲ ਤੁਸੀਂ ਧਿਆਨ ਨਾਲ ਸੁਣਿਓ ਕਈ ਗੱਲਾਂ ਪਕੜੀ ਦੀਆਂ ਨੇ ਇਸ਼ਾਰੇ ਸਮਝ ਲਈਦੇ ਆ ਬਾਕੀ ਸਾਰਾ ਕੁਝ ਐਕਸਪਲੇਨ ਆਪਣੇ ਹਿਸਾਬ ਨਾਲ ਮਾਈਂਡ ਕਰਦਾ ਹੈ ਆਪਣੇ ਅੰਦਰ ਕਥਾ ਹੁੰਦੀ ਹੈ ਪਰ ਗੱਲ ਇਸ਼ਾਰਾ ਹੁੰਦਾ ਹੈ ਜੇ ਦਿਮਾਗ 'ਚ ਆ ਜੇ ਪਕੜ ਲਈਦਾ ਸਭ ਨੂੰ ਬੇਨਤੀ ਹੈ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਸਭ ਬਹਿ ਜਾਓ ਬੀਬੀਓ ਕੋਈ ਭੈਣ ਖੜੀ ਨਾ ਹੋਵੇ ਕੋਈ ਵੀਰ ਖੜਾ ਨਾ ਹੋਵੇ ਹੁਣ ਟਕਾ ਰੱਖਿਓ ਪਹਿਲਾਂ ਤੁਹਾਨੂੰ ਉਡੀਕਦਾ ਰਿਹਾ ਮੈਂ ਇੱਕ ਘੰਟੇ ਦਾ ਬੈਠਾ ਆ ਕੇ ਪਹਿਲਾਂ ਤੇ ਆਉਂ ਵੀ ਸੋਚੀ ਜਾਂਦੇ ਸੀ ਵੀ ਹੁਣ ਆਉਣ ਬਹਿ ਬੈਠਣ ਹੁਣ ਇਹ ਨਾ ਹੋਵੇ ਵੀ ਹਿੱਲਣ ਵਾਲਿਆਂ ਨੂੰ ਟਕਾਉਣਾ ਪਵੇ ਤੇ ਅੱਧੇ ਘੰਟੇ ਬਾਅਦ ਫਿਰ ਜਾਣ ਵਾਲਿਆਂ ਨੂੰ ਟਕਾਉਣਾ ਪਵੇ ਵੀ ਟਿਕੇ ਰਹੋ ਭਾਈ ਇਕੱਠ ਵਿੱਚ ਬਹੁਤ ਔਖਾ ਹੋ ਜਾਂਦਾ ਇਕੱਠ ਵਿੱਚ ਅੰਦਾਜ਼ਾ ਲਾਉਣਾ ਵੀ ਔਖਾ ਹੁੰਦਾ ਭਾਈ ਇਹ ਵੀ ਬੜਾ ਔਖਾ ਹੈ ਅੰਦਾਜ਼ਾ ਲਾਉਣਾ ਵੀ ਪੱਧਰ ਕੀ ਹੈ ਗੱਲ ਕਿੱਦਾਂ ਦੀ ਕਰੀਏ ਜੇ ਤੇ ਸੰਗਤ ਥੋੜ੍ਹੀ ਹੋਵੇ ਥੋੜ੍ਹੇ ਬੰਦੇ ਮੰਨ ਲਓ ਵੀ ਮੈਨੂੰ ਚਿਹਰਾ 100 ਕੁ ਦਿਸਦਾ 200 ਚਿਹਰਾ ਦਿਸਦਾ ਆਈਡੀਆ ਲੱਗ ਜਾਂਦਾ ਵੀ ਗੱਲ ਕਿੱਦਾਂ ਦੀ ਸੁਣ ਸਕਦੇ ਆ ਪੱਧਰ ਕੀ ਹੈ ਸੁਣਨ ਵਾਲੇ ਦਾ ਸਰੋਤਾ ਕਿਸ ਪੱਧਰ ਤੇ ਸੁਣਦਾ ਜਦੋਂ ਇਕੱਠ ਵੱਡਾ ਹੋਵੇ ਫਿਰ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੋ ਜਾਂਦਾ ਵੀ ਇਹ ਪੱਧਰ ਕੀ ਹੈ ਸੁਣਨ ਵਾਲੇ ਦਾ ਕਿਸ ਟਾਈਪ ਦੀ ਗੱਲ ਨੂੰ ਇਹ ਅੰਡਰਸਟੈਂਡਿੰਗ ਹੈ ਸਾਡੀ ਸਮਝ ਸਕਦੇ ਆ ਤੇ ਜੇ ਗੱਲ ਸਾਡੀ ਸਮਝ ਹੀ ਨਹੀਂ ਆਉਂਦੀ ਫਿਰ ਤੇ ਮੈਂ ਬੋਲੀ ਜਾਣਾ ਕਈਆਂ ਦੇ ਉੱਤੋਂ ਹੀ ਲੰਘ ਜਾਣੀ ਗੱਲ ਵੀ ਇਹਦਾ ਕੀ ਅਰਥ ਹੈ ਸਾਡੇ ਤੇ ਸਮਝ 'ਚ ਨਹੀਂ ਪੈਂਦੀ ਤਾਂ ਕਰਕੇ ਕੋਸ਼ਿਸ਼ ਕਰੀ ਦੀ ਹੈ ਵੀ ਸਮਝ ਆਵੇ ਸਾਡੇ ਸਾਰਿਆਂ ਦੇ ਗੱਲ ਜਿਹੜੀ ਹੈ ਨਾ ਕਿ ਪਕੜ 'ਚ ਆਉਣੀ ਚਾਹੀਦੀ ਹੈ ਲਓ ਹੁਣ ਆਪਾਂ ਧਿਆਨ ਨਾਲ ਸੁਣਿਓ ਆ ਗੱਲ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਿਓ ਕਈਆਂ ਦੀ ਬੁੱਧੀ ਦਾ ਬੌਧਿਕ ਵਿਕਾਸ ਹੈ ਨਾ ਜਿਹੜਾ ਸਾਡਾ ਕਈਆਂ ਦਾ ਬੌਧਿਕ ਵਿਕਾਸ ਬਹੁਤ ਹੁੰਦਾ ਹੈ ਕਈ ਏਡੇ ਕਮਾਲ ਦੇ ਬਣ ਜਾਂਦੇ ਆ ਜੀ ਜਿੱਥੋਂ ਸੁਣਦੇ ਆ ਜਿੱਥੋਂ ਸਮਝਦੇ ਆ ਹੂਬਹੂ ਉਦਾਂ ਦੇ ਬਣ ਕੇ ਵਿਖਾਉਂਦੇ ਕਈ ਉਦੋਂ ਵੀ ਅੱਗੇ ਲੰਘ ਕੇ ਵਿਖਾਉਂਦੇ ਆ ਸੁਣਨ ਵਾਲੇ ਨੂੰ ਸਮਝਣ ਵਾਲੇ ਤੋਂ ਵੀ ਅੱਗੇ ਲੰਘਦੇ ਆ ਜੀ ਵਿਕਾਸ ਇੰਨਾ ਕਰਦਾ ਕਈਆਂ ਦਾ ਦਿਮਾਗ ਪਰ ਹਰੇਕ ਨਹੀਂ ਇਦਾਂ ਦਾ ਹੁੰਦਾ ਕੋਈ ਕੋਈ ਜਿਹੜਾ ਇੱਛਾ ਰੱਖਦਾ ਹੈ ਅੰਦਰ ਜਿਹਦੇ ਚਾਹ ਹੋਵੇ ਸਿੱਖਣ ਦੀ ਸਮਝਣ ਦੀ ਜਿਹਨੂੰ ਸਮਝਣ ਦੀ ਭੁੱਖ ਲੱਗੇ ਵੀ ਹੋਰ ਗੱਲ ਮੇਰੇ ਪਕੜ ਚ ਆਵੇ ਸਮਝੇ ਤੇ ਜਿਹੜਾ ਬੰਦਾ ਸਮਝਦਾ ਹੈ ਫਿਰ ਜਦੋਂ ਉਹਨੂੰ ਪ੍ਰੈਕਟੀਕਲ ਕਰਕੇ ਵੇਖਦਾ ਜਿਹੜੇ ਬੰਦੇ ਗਿਆਨ ਨੂੰ ਸੁਣਦੇ ਆ ਉਦੋਂ ਬਾਅਦ ਉਹਨੂੰ ਪ੍ਰੈਕਟੀਕਲ ਕਰਦੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖਦੇ ਆ ਫਿਰ ਹੋਰ ਵੀ ਰਸ ਆਉਣ ਲੱਗ ਪੈਂਦਾ ਵੀ ਇਹ ਤੇ ਇਹਦਾ ਤਾਂ ਫਾਇਦਾ ਹੀ ਬੜਾ ਹੈ ਜੋ ਸੁਣਦੇ ਆ ਇਹਨੂੰ ਮੰਨੀਏ ਤੇ ਇਹਦਾ ਤੇ ਫਾਇਦਾ ਹੀ ਬਹੁਤ ਹੈ ਫਿਰ ਜਦੋਂ ਅਸੀਂ ਪ੍ਰੈਕਟੀਕਲ ਕਰਦੇ ਆ ਫਿਰ ਸਾਡੇ ਅੰਦਰ ਗੁਰਮੁਖੋ ਸ਼ੌਂਕ ਵੀ ਵੱਧਦਾ ਹੈ ਤੇ ਹੌਸਲਾ ਵੀ ਵੱਧਦਾ ਹੈ ਜਿਹੜਾ ਬੰਦਾ ਵੇਟ ਘਟਾਉਣ ਲੱਗ ਜੇ ਤੇ ਪਹਿਲੇ ਦਿਨ ਹੀ ਇਹ ਸੋਚ ਲੈ ਵੀ ਮੈਂ ਤੇ ਜੀ 20 ਕਿਲੋ ਘਟਾਉਣਾ ਹੈ ਉਹ ਜਦੋਂ 2-4 ਦਿਨ ਵੇਖਦਾ ਹੈ ਯਾਰ ਇਹ ਤੇ ਅੱਧਾ ਕਿਲੋ ਵੀ ਨਹੀਂ ਘਟਿਆ ਉਹ ਫਿਰ ਨੈਗੇਟਿਵਿਟੀ ਆ ਜਾਂਦੀ ਹੈ ਉਹਦੇ ਅੰਦਰ ਵੀ ਇਹ ਨਹੀਂ ਘਟਦਾ ਛੱਡ ਪਰੇ ਰਹਿਣ ਹੀ ਦੇ ਪਰੇ ਵੀ ਇੰਨਾ ਹੀ ਠੀਕ ਹੈ ਜਿੰਨਾ ਹੈ ਜਿਹੜਾ ਬੰਦਾ ਸੋਚੇ ਇਹ ਵੀ ਅੱਧਾ ਕਿਲੋ ਘਟਾਉਣਾ ਹੈ ਉਹਦਾ ਟਾਰਗੇਟ ਗੋਲ ਜਿਹੜਾ ਗੋਲ ਸੈੱਟ ਕਰਨਾ ਹੁੰਦਾ ਨਾ ਵੀ ਉਹਨੇ ਗੋਲ ਹੀ ਇਹ ਸੈੱਟ ਕੀਤਾ ਵੀ ਮੈਂ ਅੱਧਾ ਕਿਲੋ ਘਟਾਉਣਾ ਹੈ ਜਦੋਂ ਉਹਦਾ 3-4 ਦਿਨਾਂ ਚ ਅੱਧਾ ਕਿਲੋ ਘਟ ਜੂ ਉਹਨੂੰ ਹੌਸਲਾ ਬਣ ਜਾਣਾ, ਹੌਸਲਾ ਬਣ ਜਾਂਦਾ ਇਹਦੇ ਨਾਲ, ਫਿਰ ਉਹ ਸੋਚਦਾ ਵੀ ਯਾਰ ਹੁਣ ਨਾ ਮੈਂ 1 ਕਿਲੋ ਘਟਾਉਂ, ਪੂਰਾ ਫਿਰ ਕਿਲੋ ਘਟਦਾ, ਫਿਰ 2 ਕਿਲੋ ਦਾ ਟਾਰਗੇਟ ਰੱਖਦਾ ਵੀ 2 ਕਿਲੋ ਹੀ ਘਟਾਵਾਂਗੇ, ਫਿਰ 2 ਠੀਕ ਹੈ ਕੰਮ। ਪਹਿਲੇ ਦਿਨ ਹੀ ਜਿਹੜਾ ਬੰਦਾ ਸੋਚ ਕੇ ਪੈ ਜਾਵੇ 50 ਕਿਲੋ ਘਟ ਘਟਾ ਲੈਣਾ, ਮੈਂ 20 ਕਿਲੋ ਘਟਾ ਲੈਣਾ, ਉਹ ਫਿਰ ਹੌਸਲਾ ਨਹੀਂ ਬਣਦਾ। ਜਦੋਂ ਤੁਸੀਂ ਗੁਰਬਾਣੀ ਦੇ ਗਿਆਨ ਨੂੰ ਪ੍ਰੈਕਟੀਕਲ ਕਰਦੇ ਹੋ ਨਾ ਆਪਣੀ ਲਾਈਫ ਵਿੱਚ, ਫਿਰ ਜਦੋਂ ਰਸ ਬਣਦਾ ਵੀ ਯਾਰ ਇਹਦਾ ਤੇ ਫਾਇਦਾ ਹੀ ਬਹੁਤ ਆ, ਫਿਰ ਹੌਸਲਾ ਪੈ ਜਾਂਦਾ, ਬੰਦਾ ਖੁੱਲ ਜਾਂਦਾ ਹੈ, ਫਿਰ ਵੀ ਇਹਦਾ ਤੇ ਲਾਭ ਬਹੁਤ ਹੈ, ਫਿਰ ਖੁੱਲੀ ਜਾਂਦਾ, ਫਿਰ ਉਹ ਹੋਰ ਵਿਕਾਸ ਕਰਦਾ, ਹੋਰ ਵਿਕਾਸ ਕਰਦਾ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਰਾਹ ਵਿਖਾਉਣਾ ਪਿਆਰਿਓ, ਰਾਹ ਵਿਖਾਉਣਾ, ਤੁਰਨਾ ਸਾਨੂੰ ਪੈਣਾ। ਸਾਡੀ ਲੜਾਈ ਆਪਣੇ ਆਪ ਨਾਲ ਹੈ, ਆਪਣੇ ਆਪ ਨਾਲ ਝਗੜਾ ਹੈ, ਆਪਣੇ ਆਪ ਨਾਲ ਲੜਾਈ ਹੈ। ਜੇ ਤੁਸੀਂ ਕਹੋਗੇ ਵੀ ਜੋ ਕਥਾ ਚੱਲਦੀ ਹੈ ਇਹ ਫਾਇਦਾ ਕਰੂ, ਨਾ, ਜਦੋਂ ਤੁਹਾਡਾ ਮਨ ਕਥਾ ਕਰੇਗਾ ਉਹਨੇ ਫਾਇਦਾ ਕਰਨਾ, ਕਿਵੇਂ ਭਲਾ? ਫਿਰ ਸਮਝੋ, ਜਿਵੇਂ ਹੁਣ ਇੱਕ ਤੇ ਇੱਥੇ ਮੈਂ ਕਹਿ ਰਿਹਾ ਬਈ ਮਾੜੇ ਗੀਤ ਸੁਣਨ ਵਾਸਤੇ ਗੁਰਬਾਣੀ ਚ ਇਦਾਂ ਲਿਖਿਆ, ਭਾਈ ਬੋਲ ਕੇ ਪੜ੍ਹ ਦਿਓ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਪੜ੍ਹ ਦਿਓ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ, ਸੁਣੋ।
ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਈ।
ਅਜਾਈ ਜਾਣ ਵਾਲੇ ਜਿਹੜੇ ਬੋਲ ਹੁੰਦੇ ਨੇ, ਅਜਾਈ ਜੇ ਨੇ ਜੀ, ਜਿਨ੍ਹਾਂ ਦਾ ਫਾਇਦਾ ਫੂਦਾ ਕੋਈ ਨਹੀਂ, ਲਾਭ ਕੋਈ ਨਹੀਂ। ਹੁਣ ਗੀਤਾਂ ਦੇ ਵਿੱਚ ਕੀ ਸੁਣਦੇ ਆ, ਕੰਨਾਂ ਦੀ ਸਿਫਤ ਕਰੀ ਜਾਂਦੇ ਨੇ, ਨੱਕ ਦੀ ਸਿਫਤ ਕਰੀ ਜਾਂਦੇ ਨੇ, ਵਾਲਾਂ ਦੀ ਸਿਫਤ ਕਰੀ ਜਾਂਦੇ ਨੇ, ਇਹ ਚਮੜੀ ਦੀ ਸਿਫਤ ਆ ਲੈ, ਹੁਣ ਚਮੜੀ ਹੈ ਚੱਲ ਵਰਤੀ ਜਾਓ ਜਿੰਨਾ ਕੁ ਚਿਰ ਚੱਲਦੀ ਹੈ, ਇਹਦੀਆਂ ਸਿਫਤਾਂ ਕੀ ਕਰਨੀਆਂ ਨੇ, ਮਾਲਕ ਨੇ ਦਿੱਤਾ ਵਰਤ ਲਓ, ਆਹੀ ਵਾਲ ਨੇ, ਆਹੀ ਦੰਦ ਨੇ, ਆਹੀ ਨੱਕ ਹੈ, 15-20 ਸਾਲਾਂ ਬਾਅਦ ਵੇਖਿਓ ਬਣਦਾ ਕੀ ਹੈ, ਚਿਹਰਾ ਝੁਰੜੀਆਂ ਦਾ ਭਰਿਆ ਹੋਣਾ ਹੈ, ਕੇਸ ਸਾਰੇ ਟੁੱਟ ਜਾਣੇ ਹੈ, ਦੰਦ ਟੁੱਟੇ ਹੋਣਗੇ, ਕੰਨ ਬੋਲੇ ਹੋਏ ਹੋਣਗੇ, ਸਿਰ ਐਂ ਕੰਬਦਾ ਹੋਊ, ਇਹਦੇ ਹੀ ਗੁਣ ਕਿਉਂ ਗਾਈ ਜਾਂਦੇ ਹੋ? ਇਹਨੂੰ ਬਣਾਉਣ ਵਾਲੇ ਦੇ ਗੁਣ ਗਾਓ, ਆਖੋ ਸਤਨਾਮ। ਹੁਣ ਹਾਲ ਕੀ ਹੋਣਾ, ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ, ਇਹਦੇ ਹੀ ਕੀ ਗੁਣ ਗਾਈ ਜਾਈਏ? ਸਰੀਰ ਮਿਲਿਆ, ਮਾਲਕ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਤੋਂ ਕੰਮ ਲੈ ਲਈਏ ਬਸ। ਹੁਣ ਆਪਾਂ ਅਜਾਈ ਜਾਣ ਵਾਲੇ ਬੋਲ ਸੁਣਦੇ ਹਾਂ, ਜਿਹਦਾ ਫਾਇਦਾ ਨਾ ਹੋਵੇ ਉਹ ਕੰਮ ਨਾ ਕਰੀ। ਬਾਬਾ ਫਰੀਦ ਸਾਹਿਬ ਦਾ ਪੜ ਬਚਨ ਪੜਦੇ ਹਾਂ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਪੜੋ
ਫਰੀਦਾ ਜਿੰਨੀ ਕੰਮੀ ਨਾਹੇ ਗੁਣ,
ਵਾਹ ਵਾਹ,
ਤੇ ਕਮੜੇ ਵੇਸਾ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ।
ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਕੰਮ ਨਾ ਕਰੀ ਜਿਹਦਾ ਫਾਇਦਾ ਹੀ ਕੋਈ ਨਹੀਂ। ਜਿਵੇਂ ਹੁਣ ਅੱਜ ਕੱਲ੍ਹ ਕਿਸੇ ਬੱਚੇ ਨੂੰ ਪੁੱਛੋ ਵੀ ਕਿੱਥੇ ਚੱਲਿਆ, ਬਸ ਐਵੇਂ ਹੀ ਗੇੜਾ ਜਾ ਦੇਣ ਚੱਲਿਆ। ਕੀ ਕਰਨ ਚੱਲਿਆ? ਬਸ ਐਵੇਂ ਹੀ, ਮੈਂ ਕਿਹਾ ਵੀ ਗੇੜਾ ਜਾ ਦੇ ਆਈਏ, ਜ਼ਿੰਦਗੀ ਇਹਨਾਂ ਕੰਮਾਂ ਲਈ ਹੈ, ਵਿਹਲੇ ਹੀ ਸੀ ਅਸੀਂ, ਕਹਿੰਦੇ ਚੱਲ ਉੱਥੇ ਬਹਿ ਜਾਣਾ ਖੁੰਡ ਤੇ, ਕੀ ਕਰਦਾ ਸੀ ਬਈ, ਐਵੇਂ ਹੀ ਬੈਠੇ ਸੀ, ਕੰਮ ਕੋਈ ਨਹੀਂ। ਜਿੱਥੋਂ ਕੁਝ ਤੈਨੂੰ ਸਿੱਖਣ ਨੂੰ ਨਹੀਂ ਮਿਲਦਾ, ਜਿੱਥੋਂ ਤੈਨੂੰ ਕੋਈ ਗੁਣ ਨਾ ਮਿਲੇ, ਜਿੱਥੋਂ ਤੈਨੂੰ ਕੋਈ ਅਕਲ ਨਾ ਮਿਲੇ, ਜਿਹੜੇ ਕੰਮ ਦਾ ਫਾਇਦਾ ਨਾ ਹੋਵੇ ਭੁੱਲ ਕੇ ਵੀ ਨਾ ਕਰੀ ਬਾਬਾ ਫਰੀਦ ਸਾਹਿਬ ਦੇ, ਐਵੇਂ ਹੀ ਆ ਜ਼ਿੰਦਗੀ ਤੇਰੀ, ਐਵੇਂ ਹੀ ਹੈ ਕਿਤੇ, ਇਹ ਐਵੇਂ ਹੀ ਨਹੀਂ ਮਿਲਿਆ ਕਿਤੇ ਜੀਵਨ ਤੈਨੂੰ। ਜਿਹੜੇ ਮੇਰੇ ਵੀਰ ਪੜ੍ਹਨ ਵਾਲੇ ਹੋ, ਕਿਤਾਬ ਪੜ੍ਹੋ, ਕੋਈ ਚੰਗੀ ਕਿਤਾਬ ਲਿਆਓ, ਗੁਰਬਾਣੀ ਦੇ ਅਰਥ ਪੜ੍ਹੋ, ਬੜਾ ਕੁਝ ਕਰਨ ਵਾਸਤੇ ਹੈ। ਇਦਾਂ ਥੋੜਾ ਵੀ ਚੱਲ ਜੋ ਹੁਣ ਵਿਹਲੇ ਬੈਠੇ ਕੋਈ ਇੱਦਾਂ ਗੇੜੇ, ਕੱਖ ਨਹੀਂ ਕੋਈ ਕੰਮ, ਐ ਨਹੀਂ ਭਾਈ, ਜਿਹਦਾ ਜਿਹੜੇ ਕੰਮ ਦਾ ਫਾਇਦਾ ਨਾ ਹੋਵੇ ਉਹ ਨਾ ਕਰੀ, ਨਹੀਂ ਤੇ ਮਾਲਕ ਦੀ ਹਜ਼ੂਰੀ ਵਿੱਚ, ਮਾਲਕ ਹਰ ਜਗ੍ਹਾ ਹੀ ਹੈ ਭਾਈ, ਪਰਮਾਤਮਾ ਹਰ ਜਗ੍ਹਾ ਹੀ ਹੈ, ਮਾਲਕ ਦੀ ਹਜ਼ੂਰੀ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਹੈ, ਮਾਲਕ ਦੀ ਹਜ਼ੂਰੀ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਭਾਈ, ਪਸ਼ੂਆਂ ਵਰਗਾ ਜੀਵਨ ਬਤੀਤ ਨਹੀਂ ਕਰਨਾ। ਅੱਛਾ ਹੁਣ ਗੱਲ ਧਿਆਨ ਨਾਲ ਸੁਣੋ, ਇੱਕ ਤੇ ਕਥਾ ਇਹ ਹੈ ਜਿਹੜੀ ਸਟੇਜ ਤੇ ਹੁੰਦੀ ਹੈ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਅਜਾਈ ਜਾਣ ਵਾਲੇ ਜਿਹੜੇ ਬੋਲ ਆ ਗਾਇਕਾਂ ਦੇ ਗੰਦੇ ਗੀਤ ਮੇਰਿਆ ਮਾਲਕਾ ਮੇਰੇ ਕੰਨਾਂ ਵਿੱਚ ਨਾ ਪੈਣ ਇਹ ਤੇ ਹੋ ਗਈ ਜੀ ਸਟੇਜ ਤੇ ਕਥਾ ਸਾਰਿਆਂ ਨੇ ਸੁਣ ਲਈ ਹੁਣ ਜਿਹੜੇ ਮੇਰੇ ਵੀਰਾਂ ਦੇ ਅੰਦਰ ਕਥਾ ਤੁਹਾਡਾ ਮਨ ਕਰੇਗਾ ਨਾ ਐਦਾਂ ਕਹੂ ਜਦੋਂ ਤੁਹਾਡਾ ਮਨ ਬਈ ਮੇਰਿਆ ਮਨਾ ਤੂੰ ਹੀ ਸੁਣਦਾ ਛੱਡ ਦੇ ਆਖੋ ਸਤਨਾਮ ਆਪਣੇ ਆਪ ਨੂੰ ਸ਼ੀਸ਼ੇ ਚ ਵੇਖੋਗੇ ਜਦੋਂ ਬਾਣੀ ਦੇ ਸ਼ੀਸ਼ੇ ਚ ਆਪਣੇ ਆਪ ਨੂੰ ਵੇਖੋਗੇ ਤਾਂ ਜ਼ਿੰਦਗੀ ਬਦਲੇਗੀ ਜਿਹੜੀ ਕਥਾ ਸਟੇਜ ਤੇ ਹੁੰਦੀ ਹੈ ਉਸ ਕਥਾ ਦੇ ਨਾਲ ਤੁਹਾਡਾ ਮਨ ਤੁਹਾਡੀ ਕਥਾ ਕਰੇ ਮੈਂ ਸਟੇਜ ਤੇ ਕਥਾ ਜਿਹੜੀ ਕਰਦਾ ਉਹ ਕਥਾ ਮੇਰਾ ਅੰਦਰ ਮਨ ਵੀ ਕਰੇ ਤੇ ਮੇਰੇ ਮਨ ਮੇਰਾ ਮਨ ਸਮਝੇ ਫਿਰ ਮੇਰਾ ਮਨ ਅੰਮ੍ਰਿਤ ਪੀਏਗਾ ਨਹੀਂ ਤੇ ਅੰਮ੍ਰਿਤ ਤੇ ਬਹੁਤ ਵਰਸਦਾ ਹੈ ਪਰ ਜੇ ਮੈਂ ਆਪਣਾ ਮਨ ਸਿੱਧਾ ਨਾ ਕੀਤਾ ਫਿਰ ਨਹੀਂ ਗੱਲ ਬਣਨੀ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਮੇਰਾ ਮਨ ਤਾਂ ਅੰਮ੍ਰਿਤ ਪੀਏਗਾ ਜੇ ਮੈਂ ਆਪਣੀ ਵਿਚਾਰ ਏਦਾਂ ਮੇਰੇ ਅੰਦਰ ਚੱਲੂ ਵੀ ਹਾਂ ਮੈਂ ਕਿੱਥੇ ਗਲਤ ਹਾਂ ਮੈਂ ਕਿੱਥੇ ਕਿੱਥੇ ਗਲਤੀਆਂ ਕਰਦਾ ਏਦਾਂ ਮੇਰੇ ਮਨ ਅੰਦਰ ਚੱਲੂ ਜਦੋਂ ਫਿਰ ਮੇਰਾ ਮਨ ਅੰਮ੍ਰਿਤ ਪੀਂਦਾ ਹੈ ਹੁਣ ਅੰਮ੍ਰਿਤ ਦੀ ਵਰਖਾ ਹੀ ਹੁੰਦੀ ਹੈ ਨਾ ਹੁਣ ਜਦੋਂ ਆ ਚੱਲ ਰਹੀ ਹੈ ਪਰ ਸਾਡਾ ਮਨ ਸਿੱਧਾ ਹੋਵੇ ਫਿਰ ਗੱਲ ਬਣ ਜੇ ਤੇ ਜਿਵੇਂ ਹੁਣ ਮੰਨ ਲਓ ਕਿਰਪਾ ਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਸਾਰੀ ਕਹੀ ਜਾਂਦੇ ਆ ਆਪਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਦੋ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦੋ ਸਾਡੇ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਿਰਪਾ ਕਰ ਦੋ ਤੇ ਬਾਜਾਂ ਵਾਲੇ ਕਹਿਣਗੇ ਕਿੰਨੇ ਸਾਲ ਹੋ ਗਏ 300 ਸਾਲ ਤੋਂ ਜ਼ਿਆਦਾ ਹੋ ਗਿਆ ਸਮਾਂ 1708 ਵਿੱਚ 1708 ਵਿੱਚ ਮੈਂ ਤੁਹਾਨੂੰ ਇੱਕ ਗਿਫਟ ਦੇ ਕੇ ਆਇਆ ਬੜਾ ਵੱਡਾ ਤੇ ਕਮਲਿਓ ਮੈਨੂੰ ਕਹਿੰਦੇ ਹੋ ਕਿਰਪਾ ਕਰ ਦਿਓ ਕਿਰਪਾ ਤੇ ਕੀਤੀ ਹੋਈ ਪਈ ਸੀ ਤੁਸੀਂ ਤੇ ਗਿਫਟ ਅਜੇ ਤੱਕ ਖੋਲ ਕੇ ਵੀ ਨਹੀਂ ਵੇਖਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਖਜ਼ਾਨਾ ਦੇ ਕੇ ਆਇਆ ਸੀ ਮੈਂ ਤੁਹਾਨੂੰ ਕਿਰਪਾ ਮੰਗਦਾ ਹੈ ਇਹ ਕਿਰਪਾ ਕਰਨ ਵਾਸਤੇ ਆਹ ਖਜ਼ਾਨਾ ਜਿਹੜਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਆਏ ਹੈ ਆ ਸੰਪੂਰਨ ਸਰੂਪ ਲਿਆਉਣ ਵਾਸਤੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਹਿਣਾ ਪਿਆ ਐਦਾਂ ਕਹਿੰਦੇ ਸੀ ਇੱਕ ਲਾਈਨ ਲਿਖ ਦਿਓ ਇਸਲਾਮ ਧਰਮ ਚੰਗਾ ਹੈ ਬਾਦਸ਼ਾਹ ਜਹਾਂਗੀਰ ਕਹਿੰਦਾ ਹੈ ਇਸਲਾਮ ਇੱਕ ਨੰਬਰ ਤੇ ਆ ਲਿਖੋ ਗੁਰੂ ਜੀ ਕਹਿੰਦੇ ਮੈਂ ਆਪਣੇ ਸਿੱਖਾਂ ਦੇ ਜ਼ਹਿਰ ਨਹੀਂ ਦੇਣੀ ਸੱਚ ਦੱਸਣਾ ਸੱਚ ਜਿੱਥੇ ਤੁਸੀਂ ਗਲਤ ਹੋ ਤੁਹਾਨੂੰ ਵੀ ਲਿਖਿਆ ਹੈ ਜਿੱਥੇ ਹਿੰਦੂ ਗਲਤ ਨੇ ਉਹਨਾਂ ਨੂੰ ਵੀ ਲਿਖਿਆ ਹੈ ਚੰਗੀ ਗੱਲ ਜਿੱਥੇ ਹੈ ਠੀਕ ਹੈ ਪਰ ਇਹ ਨਹੀਂ ਹੋ ਸਕਦਾ ਕਹਿੰਦੇ ਇੱਕ ਲਾਈਨ ਲਿਖ ਦਿਓ ਜਾਗੀਰਾਂ ਮਿਲਣਗੀਆਂ ਜੋ ਕਹੋਗੇ ਮਿਲੇਗਾ ਗੁਰੂ ਜੀ ਕਹਿੰਦੇ ਨਹੀਂ ਕਹਿੰਦੇ ਫਿਰ ਤਵੀ ਤੇ ਭਾ ਦਾਂ ਕਹਿੰਦੇ ਭਾ ਦਿਓ ਤਵੀ ਤੇ ਭਾ ਦਿਓ ਉਬਲਦੀ ਦੇਗ ਚ ਉਬਾਲ ਦਿਓ ਜਿਹੜੀ ਸਜ਼ਾ ਦੇਣੀ ਹੈ ਦੇ ਲਓ ਪਰ ਮੈਂ ਇਹਨਾਂ ਨੂੰ ਸਹੀ ਗਿਆਨ ਦੇਣਾ ਮੇਰੇ ਪੈਰੋਕਾਰ ਜਿਹੜੇ ਮੇਰੇ ਪਿੱਛੇ ਲੱਗੇ ਫਿਰਦੇ ਐ ਇਹਨਾਂ ਨੂੰ ਗੁੰਮਰਾਹ ਕਿਵੇਂ ਕਰਦੇ ਆ ਆਖੋ ਸਤਨਾਮ
ਸ੍ਰੀ ਵਾਹਿ
ਇਹਨਾਂ ਨੂੰ ਮਗਰ ਕਿਵੇਂ ਲੈ ਜਾ ਮੈਨੂੰ ਤੇ ਰੋਲ ਮਾਡਲ ਮੰਨਦੇ ਆ ਜਿਹੜੇ ਜਿਹੜਾ ਬੰਦਾ ਮੇਰੇ ਮਗਰ ਲੱਗਦਾ ਜ਼ਿੰਮੇਵਾਰੀ ਹੈ ਮੇਰੀ ਕਿ ਮੈਂ ਉਹਨੂੰ ਸਹੀ ਰਾਹ ਵਿਖਾਵਾਂ ਜਿਹੜੇ ਬੰਦੇ ਨੂੰ ਕੋਈ ਬੰਦਾ ਰੋਲ ਮਾਡਲ ਮੰਨਦਾ ਉਹਦਾ ਫਰਜ਼ ਬਣਦਾ ਹੈ ਆਪ ਪੀਸਿਆ ਜਾਵੇ ਭਾਵੇਂ ਪਰ ਗਲਤ ਰਾਹ ਨਾ ਦੱਸੇ ਜੇ ਅਗਲਾ ਪੁੱਛ ਹੀ ਲਵੇ ਤੇਰੇ ਤੋਂ ਪੁੱਛ ਹੀ ਲਿਆ ਅਗਲੇ ਨੇ ਰਾਹ ਸਹੀ ਦੱਸੀ ਤੇ ਉਹਦੇ ਵਾਸਤੇ ਜਿੰਨਾ ਮਰਜ਼ੀ ਨੁਕਸਾਨ ਉਠਾਉਣਾ ਪੈ ਜੇ ਭਾਈ ਜਿੱਡਾ ਵੱਡਾ ਮਰਜ਼ੀ ਨੁਕਸਾਨ ਉਠਾਉਣਾ ਪੈ ਜੇ ਅੱਜ ਮੈਂ ਬਾਹਰ ਖੜੇ ਵਾਲੇ ਕਈ ਵਾਰੀ ਪੁੱਛਦੇ ਦੱਸਿਓ ਬਈ ਕੁੜਾਣੀ ਨੂੰ ਰਾਹ ਕਿਹੜਾ ਜਾਂਦਾ ਹੈ ਆ ਮਕਸੂਦੜੇ ਨੂੰ ਰਾਹ ਕਿਹੜਾ ਜਾਂਦਾ ਦੁਰਾਹੇ ਨੂੰ ਕਿਹੜਾ ਰਾਹ ਜਾਂਦਾ ਅਗਲਾ ਐਂ ਦੱਸ ਦਿੰਦਾ ਹੈ ਜੇ ਧਰਮ ਵਾਲੇ ਪਾਸੇ ਅਗਲੇ ਨੇ ਪੁੱਛ ਲਿਆ ਵੀ ਸੱਚ ਦਾ ਧਰਮ ਦਾ ਰਾਹ ਹੈ ਕਿਹੜਾ ਉਹ ਰਾਹ ਦੱਸਣ ਵਾਲਾ ਇੰਨਾ ਨਹੀਂ ਉਹਨੂੰ ਤੋਰਦਾ ਹੈ ਤੁਰਨਾ ਸਿਖਾਉਂਦਾ ਹੈ ਉਹਦੇ ਲਈ ਭਾਵੇਂ ਜੋ ਮਰਜ਼ੀ ਹੋ ਜਾਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਰਾਹ ਦੱਸਿਆ ਹੈ ਆਹ ਗੁਰੂ ਗ੍ਰੰਥ ਸਾਹਿਬ ਰਾਹ ਦੱਸਦੇ ਹੈ ਸਹੀ ਰਾਹ ਕੀ ਹੈ ਅਸਲੀ ਰਾਹ ਕੀ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਮੈਨੂੰ ਤਵੀ ਤੇ ਭਾ ਦਿਓ ਦੇਗ ਚ ਉਬਾਲ ਦਿਓ ਪਰ ਮੈਂ ਇਹਨਾਂ ਨੂੰ ਸਹੀ ਖਜ਼ਾਨਾ ਦੇਣਾ ਆ ਆ ਵੇਖੋ ਆ ਕਿੱਡਾ ਵੱਡਾ ਖਜ਼ਾਨਾ ਸਾਨੂੰ ਦਿੱਤਾ ਹੈ ਸਾਡੀ ਸਿੱਖਾਂ ਦੀ ਬਦ ਕਿਸਮਤੀ ਹੈ ਥੋੜਿਆਂ ਜਿਹਾਂ ਨੂੰ ਛੱਡ ਕੇ ਥੋੜੇ ਮੇਰੇ ਵੀਰਾਂ ਭੈਣਾਂ ਨੂੰ ਛੱਡ ਕੇ ਬਾਕੀਆਂ ਨੇ ਤੇ ਅੱਜ ਤੱਕ ਰਮਾਲਾ ਚੁੱਕ ਕੇ ਨਹੀਂ ਵੇਖਿਆ ਸਾਰੀ ਜ਼ਿੰਦਗੀ 'ਚ ਵੀ ਲਿਖਿਆ ਕੀ ਹੈ ਤੇ ਨਹੀਂ ਵੇਖਿਆ ਤੇ ਅੱਜ ਹਾਲ ਵੇਖ ਲਓ ਫਿਰ ਕਿਹੜਾ ਪਖੰਡੀ ਬਾਬਾ ਜਿਹੜਾ ਪੰਜਾਬ 'ਚ ਨਹੀਂ ਵੜਿਆ ਇੱਥੇ ਸੱਪਾਂ ਦੀ ਪੂਜਾ ਹੋ ਰਹੀ ਹੈ ਇਦੋਂ ਵੱਧ ਕਮਲ ਕੀ ਘੋਟਾਂਗੇ ਸੱਪ ਪੂਜਣ ਵਾਲੀ ਚੀਜ਼ ਹੈ ਦੱਸੋ ਬਈ ਬੋਲੋ ਸੱਪ ਪੂਜਣ ਵਾਲੀ ਚੀਜ਼ ਹੈ ਬੋਲੋ ਜੀ ਨਹੀਂ ਪੂਜਣ ਵਾਲੀ ਚੀਜ਼ ਸੱਪ ਕੋਈ ਪੂਜਣ ਵਾਲੀ ਚੀਜ਼ ਹੈ ਤੇ ਸੱਪਾਂ ਦੀ ਪੂਜਾ ਕਰਾਈ ਜਾਂਦੀ ਪੱਧਰ ਇੰਨਾ ਨੀਵਾਂ ਕਰਤਾ ਸਾਡਾ ਸਾਨੂੰ ਕਿਸੇ ਨੇ ਦੱਸਤਾ ਵੀ ਆਹ ਵੀ ਬਾਬਾ ਲੈ ਲੈ ਭਾਈ ਬਾਬਾ ਸੁੱਖ ਰੱਖੇ ਸਾਨੂੰ ਕੋਈ ਤੁਰਿਆ ਜਾਂਦਾ ਦੱਸ ਦਿੰਦਾ ਆ ਵੀ ਬਾਬਾ ਏਦਾਂ ਹੱਥ ਲਾ ਕੇ ਬਾਬਾ ਤੂੰ ਵੀ ਸੁੱਖ ਰੱਖੀ ਕਿੰਨੇ ਕੁ ਨੇ ਸਾਡੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਨਿਆਣੇ ਆ ਜਿਹੜੇ ਨੌਜਵਾਨ ਪੜ੍ਹੇ ਲਿਖੇ ਹੈ ਦੀਵਾਲੀ ਵਾਲੇ ਦਿਨ ਬੀਬੀ ਕਹਿੰਦੀ ਹੈ ਲੈ ਪੁੱਤ ਥਾਲੀ ਚੱਕ ਦੀਵੇ ਜਗਾਇਆ ਸਾਰੇ ਥਾਵਾਂ ਤੇ ਕਿੱਥੇ ਕਿੱਥੇ ਆ ਇੱਕ ਗੁਰਦੁਆਰੇ ਰੱਖਿਆ ਹੀ ਆ ਇੱਕ ਨਿਸ਼ਾਨ ਸਾਹਿਬ ਦੇ ਰੱਖਾ ਹੀ ਆ ਇੱਕ ਉਹ ਖੇਤ ਵਾਲਾ ਬਾਬਾ ਪੀਰ ਆਪਣਾ ਉੱਥੇ ਰੱਖਿਆ ਹੀ ਇੱਕੋ ਫਲਾਣੇ ਉਧਰਲੇ ਪਾਸੇ ਪਿੰਡ ਦੇ ਪੀਰ ਆ ਉੱਥੇ ਰੱਖਾਂ ਹੀ ਆ ਲੈ ਫੜ ਆ ਇੱਕ ਰੂੜੀ ਤੇ ਰੱਖਾਂ ਹੀ ਇੱਕ ਸੜਕ ਤੇ ਰੱਖਦੀ ਇੱਕ ਗਲੀ 'ਚ ਰੱਖਦੀ ਇੰਨੇ ਪੀਰ ਉਹ ਪੜ੍ਹਿਆ ਲਿਖਿਆ ਬੱਚਾ ਅੱਜ ਕੱਲ੍ਹ ਦਾ ਨੌਜਵਾਨ ਕਾਲਜ 'ਚ ਜਾਂਦਾ ਜਿਹੜਾ ਮਾੜਾ ਮੋਟਾ ਦਿਮਾਗ ਖੁੱਲਿਆ ਜਿਹਦਾ ਮਾੜਾ ਜਿਹਾ ਦਿਮਾਗ ਖੁੱਲਿਆ ਉਹ ਫਿਰ ਉਹ ਕਹਿੰਦੇ ਯਾਰ ਬੇਬੇ ਇੰਨੇ ਬਾਬੇ ਤੇ ਤੁਸੀਂ ਉਹੀ ਮਨਾ ਸਕਦੇ ਹੋ ਮੈਥੋਂ ਨਹੀਂ ਮਨਾਏ ਜਾਂਦੇ ਆਹ ਚੱਕ ਥਾਲੀ ਆਪਣੀ ਉਹ ਧਰਮ ਹੀ ਛੱਡ ਜਾਂਦਾ ਮੇਰੀ ਹੁਣ ਬੇਨਤੀ ਸੁਣੋ ਪ੍ਰਾਣਾ ਤੇ ਜਿਹੜਾ ਵੇੜਾ ਲੰਘ ਗਿਆ ਹੁਣ ਆਪਣੇ ਨਿਆਣਿਆਂ ਨੂੰ ਕਹਿਣਾ ਸ਼ੁਰੂ ਕਰੋ ਵੀ ਬੱਚਿਓ ਅਸੀਂ ਤੇ ਜਿੱਦਾਂ ਦੇ ਹੈ ਸੀ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਹੀ ਲੜ ਲੱਗੇ ਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅਸੀਂ ਤੇ ਕਮਲ ਘੋਟ ਲਿਆ ਜਿਹੜਾ ਘੋਟਣਾ ਸੀ ਅਸੀਂ ਤੇ ਕਮਲੇ ਬਣੇ ਫਿਰਦੇ ਰਹੇ ਸਾਨੂੰ ਲੋਕੀ ਬੁੱਧੂ ਬਣਾ ਕੇ ਯਾਰ ਅਸੀਂ ਤੇ ਬਣ ਗਏ ਆਪਣੇ ਨਿਆਣਿਆਂ ਨੂੰ ਅੱਜ ਕੱਲ੍ਹ ਤੁਸੀਂ ਕਹਿੰਦੇ ਨਹੀਂ ਵੀ ਅਸੀਂ ਤੇ ਚੱਲ ਯਾਰ ਇੱਥੇ ਫਿਰਦੇ ਰਹੇ ਮਿੱਟੀ ਦੇ ਵਿੱਚ ਤੁਸੀਂ ਆਸਟ੍ਰੇਲੀਆ ਨੂੰ ਜਾਇਓ ਬਾਹਰ ਨੂੰ ਨਿਆਣਿਓ ਪੜ੍ਹ ਕੇ ਨੌਕਰੀ ਲੱਗ ਜਿਓ ਤੁਸੀਂ ਮਿੱਟੀ 'ਚ ਮਿੱਟੀ ਨਾ ਹੋਇਓ ਨੌਕਰੀ ਬਣ ਲੱਗ ਜਿਓ ਆਪਣੇ ਨਿਆਣਿਆਂ ਨੂੰ ਇੱਦਾਂ ਕਹਿੰਦੇ ਨਹੀਂ ਤੁਸੀਂ ਵੀ ਵਿਕਾਸ ਕਰਿਓ ਤੇ ਧਰਮ ਵਾਲੇ ਪਾਸੇ ਵੀ ਕਿਹਾ ਕਰੋ ਵੀ ਵਿਕਾਸ ਕਰੋ ਬਈ ਇੱਧਰ ਵਾਲੇ ਪਾਸੇ ਵੀ ਕਿਹਾ ਕਰੋ ਵੀ ਪੜ੍ਹ ਜਾਓ ਯਾਰ ਜਿਨ੍ਹਾਂ ਨੇ ਬਾਣੀ ਪੜ੍ਹੀ ਆ ਉਹਨਾਂ ਨੂੰ ਮੱਥੇ ਟੇਕਦੇ ਰਹੇ ਆ ਉਹਨਾਂ ਦੇ ਪੈਰਾਂ ਤੇ ਨੱਕ ਰਗੜਦੇ ਰਹੇ ਆ ਆਪ ਬਾਣੀ ਪੜ੍ਹ ਕੇ ਆਪ ਵੀ ਮਾੜਾ ਜਿਹਾ ਆਪਣੇ ਪੈਰਾਂ ਤੇ ਹੋ ਜਾਈਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਣੇ ਪੈਰਾਂ ਤੇ ਹੋ ਜਾਈਏ ਆਪਣੇ ਜੋਗਾ ਤਾਂ ਗਿਆਨ ਇਕੱਠਾ ਕਰ ਲਈਏ ਸਾਡੀਆਂ ਅੱਖਾਂ ਮਾੜੀਆਂ ਜੀਆਂ ਤੇ ਖੁੱਲ ਜਾਣ ਪਰ ਹਰੇਕ ਨੇ ਖੁੱਲਣ ਵੀ ਨਹੀਂ ਜੀ ਦੇਣੀਆਂ ਨਾ ਨਾ ਨੇੜੇ ਨਾ ਲੱਗੀ ਉਹ ਪਾਪ ਲੱਗੂ ਜੂ ਜੇ ਗਲਤ ਪੜਤਾ ਮਾੜਾ ਜਿਹਾ ਪਾਪ ਹੀ ਬਹੁਤ ਵੱਡਾ ਲੱਗਦਾ ਕਹਿੰਦੇ ਇੱਥੇ ਤੇ ਇਦਾਂ ਦੀਆਂ ਗੱਲਾਂ ਵੀ ਸੁਣਾਈਆਂ ਨੇ ਕਹਿੰਦੇ ਜੇ ਬਾਣੀ ਦੀ ਇੱਕ ਇੱਕ ਅੱਖਰ ਵੀ ਗਲਤ ਹੋ ਜੇ ਤੇ ਗੁਰੂ ਕਹਿੰਦਾ ਵੀ ਤੂੰ ਮੇਰੇ ਚਪੇੜਾਂ ਮਾਰਦਾ ਆ ਸੁਣਾਇਆ ਜੀ ਸੁਣਿਓ ਭਲਾ ਕਿੱਦਾਂ ਸੁਣਾਇਆ ਇਦਾਂ ਸੁਣਾਇਆ ਭਾਈ ਬਈ ਗੁਰੂ ਸਾਹਿਬ ਦਾ ਇੱਕ ਸਿੱਖ ਬਾਣੀ ਪੜ੍ਹਦਾ ਸੀ ਉਹਨੇ ਕੁਛ ਗਲਤ ਇੱਕ ਲਗਾ ਮਾਤਰ ਗਲਤ ਕਰਤੀ ਤੇ ਇੱਕ ਸਿੱਖ ਉੱਠਿਆ ਉਹਨੇ ਥੱਪੜ ਮਾਰਿਆ ਕਹਿੰਦੇ ਉਹਦੇ ਮੂੰਹ ਤੇ ਤੇ ਜਦੋਂ ਗੁਰੂ ਸਾਹਿਬ ਕੋਲ ਸ਼ਿਕਾਇਤ ਆਈ ਤੇ ਗੁਰੂ ਸਾਹਿਬ ਜੀ ਮੈਨੂੰ ਇਹਨੇ ਥੱਪੜ ਮਾਰਿਆ ਗੁਰੂ ਸਾਹਿਬ ਕਹਿੰਦੇ ਓਏ ਭਾਈ ਤੈਂ ਮੈਨੂੰ ਥੱਪੜ ਮਾਰਿਆ ਜਿਹੜਾ ਗਲਤ ਬਾਣੀ ਪੜ੍ਹਦਾ ਮੇਰੇ ਥੱਪੜ ਮਾਰਦਾ ਧਿਆਨ ਨਾਲ ਹੁਣ ਨੋਟ ਕਰਿਓ ਗੱਲ ਵੀ ਜਿਹੜਾ ਗਲਤ ਬਾਣੀ ਪੜ੍ਹਦਾ ਹੈ ਉਹ ਮੇਰੇ ਥੱਪੜ ਮਾਰਦਾ ਹੈ ਇਹ ਜਦੋਂ ਗੱਲ ਆਪਣੇ ਵਰਗਿਆਂ ਨੇ ਸੁਣੀ ਉਹ ਤੇ ਡਰ ਹੀ ਗਏ ਕਹਿੰਦੇ ਓਏ ਆਪਾਂ ਨਾ ਹੱਥ ਲਾਇਓ ਬਸ ਪਾਠੀ ਹੋਈ ਪਾਠ ਕਰਨਗੇ ਚੁੱਪ ਕਰਕੇ ਸੁਣੀ ਜਾਇਆ ਕਰੋ ਆਪਾਂ ਨਾ ਨੇੜੇ ਲੱਗ ਜਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਸੁਣਿਓ ਇਹ ਗੱਲ ਹੀ ਇਦਾਂ ਦੀ ਹੈ ਬੰਦੇ ਦਾ ਡਰ ਦਿਲ ਕੰਬਣ ਲੱਗ ਜਾਂਦਾ ਹੈ ਪਰ ਦੱਸੋ ਮੈਨੂੰ ਜੀ ਦੁਨੀਆ ਵਿੱਚ ਕੋਈ ਬੰਦਾ ਅੱਜ ਮੇਰੇ ਸਾਹਮਣੇ ਬਾਂਹ ਖੜੀ ਕਰਕੇ ਕਵੇ ਅਸੀਂ ਤੇ ਕਰ ਹੀ ਨਹੀਂ ਸਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਵੀ ਬੰਦਾ ਦੁਨੀਆ 'ਚ ਬਾਂਹ ਖੜੀ ਕਰਕੇ ਕਵੇ ਵੀ ਮੈਂ ਇਸ ਸਾਖੀ ਨੂੰ ਮੰਨਦਾ ਤੇ ਉਦੋਂ ਬਾਅਦ ਉਹ ਬੰਦਾ ਇਹ ਨਾਲ ਹੀ ਇਹ ਸਟੇਟਮੈਂਟ ਦੇਵੇ ਵੀ ਮੈਂ ਬਾਣੀ ਗਲਤ ਪੜ੍ਹਦਾ ਨਹੀਂ ਕੋਈ ਅੱਖਰ ਮੈਂ ਗਲਤ ਨਹੀਂ ਪੜ੍ਹਦਾ ਇਹ ਹੋ ਨਹੀਂ ਸਕਦਾ ਹਰੇਕ ਬੰਦਾ ਕਿਤੇ ਨਾ ਕਿਤੇ ਗਲਤੀ ਕਰਦਾ ਤੇ ਗਲਤੀ ਕਰਦਾ ਦਾ ਮਤਲਬ ਉਹ ਗੁਰੂ ਨੂੰ ਥੱਪੜ ਮਾਰਦਾ ਵੇਖੋ ਕਿੱਦਾਂ ਡਰਾਇਆ ਐਦਾਂ ਡਰ ਪਾਤਾ ਤੇ ਡਰ ਤੇ ਪਾਣਾ ਹੀ ਹੈ ਕਿਉਂ ਹੋਰ ਸੁਣ ਲਓ ਪਿੰਡ ਵਿੱਚ ਕਿਸੇ ਨੇ ਹੱਟੀ ਪਾ ਲਈ ਨਾ ਦੁਕਾਨ ਬਣਾ ਲਈ ਤੇ ਚੱਲ ਜਾਏ ਵਧੀਆ ਹੱਟੀ ਚੱਲ ਜਾਏ ਵਧੀਆ ਤੇ ਪਿੰਡ 'ਚ ਕੋਈ ਹੋਰ ਬੰਦਾ ਕਵੇ ਜਾ ਕੇ ਨਾ ਸਲਾਹ ਲਈ ਉਹਦੇ ਤੋਂ ਹੱਟੀ ਵਾਲੇ ਤੋਂ ਯਾਰ ਮੇਰਾ ਵੀ ਜੀ ਕਰਦਾ ਮੈਂ ਵੀ ਹੱਟੀ ਪਾ ਲਾ ਉਹਨੇ ਪਤਾ ਕੀ ਕਹਿਣਾ ਇਹਦੇ 'ਚੋਂ ਕੁਛ ਨਹੀਂ ਬਚਦਾ ਤੂੰ ਨਾ ਪੰਗਾ ਲੈ ਲਈ ਕਿਤੇ ਉਹਨੇ ਤੇ ਸਲਾਹ ਦੇਣੀ ਹੋਈ ਹੈ ਵੀ ਤੂੰ ਨਾ ਪੜ੍ਹੀ ਉਹ ਸਲਾਹ ਇਹ ਦਿੰਦਾ ਪਿਆਰਿਓ ਜਿਹਦੀ ਹੱਟੀ ਚੱਲਦੀ ਹੈ ਨਾ ਵਧੀਆ ਉਹ ਬੰਦਾ ਕਹੇਗਾ ਵੀ ਇਹ ਤੇ ਮੇਰਾ ਸ਼ਰੀਕ ਬਣ ਕੇ ਬਹਿ ਜੂ ਅੱਧੇ ਗਾਹਕ ਮੇਰੇ ਇਹਦੇ ਵੱਲ ਜਾਣ ਲੱਗ ਜਾਣਗੇ ਉਹਨੇ ਸਲਾਹ ਇਹ ਦੇਣੀ ਹੈ ਲੋਕੀ ਉਧਾਰ ਲੈਂਦੇ ਨੇ ਮੋੜਦੇ ਨਹੀਂ ਹੁੰਦੇ ਕਿੱਥੇ ਜੱਪਦਾ ਫਿਰੇਗਾ ਯਾਰ ਮੁੜ ਕੇ ਕੋਈ ਨਹੀਂ ਮੂੰਹ ਸਮਾਨ ਲੈ ਜਾਂਦੇ ਆ ਮੁੜ ਕੇ ਜਦੋਂ ਪੈਸੇ ਲੈਣ ਜਾਓ ਫਿਰ ਨਹੀਂ ਕੋਈ ਮੋੜਦਾ ਤੂੰ ਨਾ ਪੰਗਾ ਲੈ ਲਈ ਕਿਤੇ ਉਹ ਤੇ ਇਹੀ ਸਲਾਹ ਦਿੰਦਾ ਹੈ ਹੁਣ ਸਾਡੇ ਵਰਗੇ ਠੱਗਾਂ ਨੇ ਇਹੀ ਸਲਾਹ ਦੇਣੀ ਹੈ ਵੀ ਤੁਸੀਂ ਨਾ ਪੜ੍ਹ ਲਿਓ ਜੇ ਤੁਸੀਂ ਪੜ੍ਹ ਲਿਆ ਇਹਦੇ 'ਚੋਂ ਤੁਸੀਂ ਇਹ ਵੀ ਪੜ੍ਹ ਲਓਗੇ ਵੀ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਤੈਨੂੰ ਪਤਾ ਲੱਗ ਜੂ ਮੈਂ ਗਲ 'ਚ ਮਾਲਾ ਪਾ ਕੇ ਬੈਠਾ ਲੋਟਾ ਮੇਰੇ ਕੋਲ ਵੀ ਹੈ ਕੱਪੜੇ ਮੇਰੇ ਵੀ ਚਿੱਟੇ ਹੈ ਸੰਤ ਮੈਂ ਕਹਾਉਣਾ ਤੇ ਜਦੋਂ ਤੂੰ ਇਹੋ ਜਿਹੀਆਂ ਪੰਕਤੀਆਂ ਪੜ੍ਹੇਗਾ ਤੇਰੀਆਂ ਤੇ ਅੱਖਾਂ ਖੁੱਲ ਜਾਣਗੀਆਂ ਤੇਰਾ ਤੂੰ ਮੈਨੂੰ ਮੱਥਾ ਕਿੱਥੇ ਟੇਕੇਗਾ ਫਿਰ ਮੇਰੀ ਦੁਕਾਨ ਜਾਂਦੀ ਲੱਗਣੀ ਹੈ ਉਹਨਾਂ ਬੰਦਿਆਂ ਨੇ ਫਿਰ ਡਰਾਇਆ ਹੀ ਇੰਨਾ ਵੀ ਤੁਸੀਂ ਨਾ ਪੜ੍ਹਿਓ ਨੇੜੇ ਨਾ ਲੱਗਿਓ ਉਹ ਪਿਆਰਿਓ ਜਿਹੜਾ ਵੀ ਬੰਦਾ ਤੁਹਾਡੇ 'ਚ ਚੰਗਾ ਪਾਠ ਸਿੱਖਿਆ ਸਮਝਿਆ ਜਿਹੜਾ ਕਦੇ ਨਾ ਕਦੇ ਉਹਨੇ ਸ਼ੁਰੂ ਕੀਤਾ ਸੀ ਤੇ ਗਲਤੀਆਂ ਕਰਦਾ ਸੀ ਜਿੰਨੇ ਵੀ ਸ਼ੁਰੂ ਕੀਤਾ ਤੁਹਾਡੇ ਸ਼ੁਰੂ ਕੀਤਾ ਗਲਤੀਆਂ ਕਰਦਾ ਸੀ ਪੜ੍ਹਦਾ ਪੜ੍ਹਦਾ ਥੋੜਾ ਥੋੜਾ ਜਿਹਾ ਸਮਝ ਆਈ ਫਿਰ ਹੌਲੀ 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 ਅੱਖਰ ਬਣਾਉਣ ਲੱਗ ਪਿਆ ਫਿਰ ਹੌਲੀ ਹੌਲੀ ਦਿਮਾਗ 'ਚ ਆ ਗਈ ਗੱਲ ਪੜ੍ਹਨ ਲੱਗ ਗਿਆ ਹਾਂ ਦੋ ਚਾਰ ਸਾਲਾਂ ਵਿੱਚ ਉਹ ਫਿਰ ਵਧੀਆ ਗੱਲ ਉਹਦੇ ਪਕੜ 'ਚ ਆਉਣ ਲੱਗ ਜਾਂਦੀ ਹੈ ਤੇ ਜੇ ਇੰਨਾ ਹੀ ਡਰਾਤਾ ਦਿਮਾਗ 'ਚ ਹੀ ਇਦਾਂ ਦੀ ਗੱਲ ਭਾਈ ਪਈ ਹੈ ਵੀ 2 ਵਜੇ ਉੱਠਣਾ ਪੈਂਦਾ ਪਿਆਰਿਆ ਕੇਸੀ ਇਸ਼ਨਾਨ ਕਰੀ 2 ਵਜੇ ਉੱਠੀ ਇਦਾਂ ਕਰੀ ਬੰਦਾ ਤੇ ਉਲਝੀ ਜਾਂਦਾ ਯਾਰ ਮੈਂ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਮੈਂ 2 ਵਜੇ ਉਹ ਡਰਿਆ ਹੀ ਮਾਰਾ ਬਸ ਇਦਾਂ ਹੀ ਝੁਰੀ ਜਾਂਦਾ ਵੀ ਇਹ ਤੇ ਕੰਮ ਬਾਹਲਾ ਔਖਾ ਹੈ ਭਾਈ ਬਾਣੀ ਨਹੀਂ ਪੜ ਸਕਦੇ ਫਿਰ ਮੇਰੇ ਵਰਗੇ ਬੰਦਾ ਉਹ ਕਹਿੰਦਾ ਮੈਂ ਤੇ 2 ਵਜੇ ਕੇਸੀ ਨਹਾ ਕੇ ਬਹਿ ਜਾਣਾ ਵਿਹਲੜਾ ਮੇਰਾ ਕੀ ਹੈ ਮੈਂ ਕਿਹੜਾ ਕਹੀ ਚਲਾਉਣਾ ਕਿਤੇ ਮੈਂ ਕਿਤੇ ਕਹੀ ਚਲਾਉਣੀ ਹੈ ਵੀ ਜਿਹੜਾ ਮੈਨੂੰ 2 ਵਜੇ ਉੱਠਣਾ ਕੀ ਔਖਾ ਹੈ ਸਾਰਾ ਦਿਨ ਟਰੈਕਟਰ ਚਲਾਇਆ ਹੋਵੇ ਸਾਰਾ ਦਿਨ ਖੇਤਾਂ 'ਚ ਕੰਮ ਕੀਤਾ ਹੋਵੇ ਸਾਰਾ ਦਿਨ ਕਹੀ ਚਲਾਈ ਹੋਵੇ ਫਿਰ ਉੱਠ 2 ਵਜੇ ਫਿਰ ਲੱਗਦਾ ਪਤਾ ਫੇਰ ਲੱਗਦਾ ਜੀ ਪਤਾ ਜਦੋਂ ਪਤਾ ਹੋਵੇ ਬਿੱਲ ਕਿਵੇਂ ਭਰਨੇ ਪੈਂਦੇ ਐ ਧੀ ਦਾ ਵਿਆਹ ਕਿਵੇਂ ਕਰਨਾ ਹੈ ਫੇਰ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਫੇਰ ਲੱਗਦਾ ਪਤਾ ਕੰਪਲੀਕੇਟਡ ਇੰਨਾ ਕੀਤਾ ਉਲਝਾਇਆ ਇੰਨਾ ਪਿਆ ਵੀ ਬੰਦਾ ਦਿਮਾਗ ਤੋਂ ਬੋਝ ਜਿਹਾ ਪਾ ਕੇ ਵੀ ਇਹ ਕੰਮ ਨਹੀਂ ਕਰ ਸਕਦੇ ਅੱਛਾ ਫਿਰ ਆ ਬਾਬੇ ਕਰਦੇ ਨੇ ਬਸ ਇਹਨਾਂ ਨੂੰ ਮੱਥਾ ਟੇਕ ਦਿਆ ਕਰੋ ਆਪੇ ਇੱਧਰ ਨੂੰ ਭੇਜ ਦੇਣਗੇ ਆਖੋ
ਸਤਨਾਮ
ਲੈ ਜੱਪਿਆ ਜਪਾਇਆ ਭਾਲਦੇ ਐ ਵੀ ਇਹ ਜਪ ਲੈਣਗੇ ਆਪਾਂ ਨੂੰ ਆਪਣੇ ਸਿਰ ਤੇ ਹੱਥ ਰੱਖ ਦੇਣਗੇ ਬਸ ਸਾਡਾ ਬੇੜਾ ਬੰਨਿਆ ਓਏ ਸਿਰ ਤੇ ਹੱਥ ਰੱਖਣ ਵਾਲੇ ਤੁਸੀਂ ਤੇ ਕਦੀ ਕਦੀ ਰਖਾਉਂਦੇ ਹੋ ਆ ਸਾਡੇ ਨਾਲ ਰਹਿਣ ਵਾਲੇ ਤੇ 24 ਘੰਟੇ ਸਿਰ ਤੇ ਹੱਥੇ ਤੇ ਮੈਂ ਕਹਿੰਦਾ ਜੱਫੀਆਂ ਪਾ ਪਾ ਕੇ ਮਿਲਦੇ ਨੇ ਤਰ ਗਏ ਸਾਰੇ ਬਾਬਿਆਂ ਦੇ ਨਾਲ ਰਹਿਣ ਵਾਲੇ ਤਰ ਗਏ ਤਜਰਬੇ ਕਰਕੇ ਵੇਖ ਲਓ ਜਮਾਂ ਹੀ ਨਾਲ ਰਹਿਣ ਵਾਲੇ ਤਰ ਗਏ ਭਲਾ ਕੁਰਬਾਨੀ ਕਰਦੀ ਹੈ ਜਿਨ੍ਹਾਂ ਨੇ ਗੁਰੂ ਜੀ ਦਾ ਬਚਨ ਸੁਣਿਆ ਮੰਨਿਆ ਭਲਾ ਉਹਨਾਂ ਦਾ ਹੁੰਦਾ ਸੁਣਤ ਕਮਾਵਤ ਹੋਤ ਉਧਾਰ ਭਲਾ ਉਹਨਾਂ ਦਾ ਹੁੰਦਾ ਹੁਣ ਇੱਕ ਗੱਲ ਹੋਰ ਧਿਆਨ ਨਾਲ ਪਕੜਿਓ ਧਿਆਨ ਨਾਲ ਸੁਣਿਓ ਵੀ ਆਹ ਗੱਲ ਤੁਹਾਡੇ ਸਮਝਣ ਵਾਲੀ ਹੈ ਵਰਲਡ ਵਾਈਡ ਸੰਗਤ ਨੈੱਟ ਦੇ ਉੱਤੇ ਵੀ ਸੁਣਦੀ ਹੁੰਦੀ ਹੈ ਤੇ ਉਹ ਗੱਲ ਸਮਝ ਜੋ ਜੇ ਆਹ ਨੁਕਤਾ ਸਾਨੂੰ ਸਮਝਣਾ ਪੈਣਾ ਵੇਖੋ ਜਿਹੜਾ ਸਾਡਾ ਭਾਰਤ ਦਾ ਸਿਸਟਮ ਸੀ ਨਾ ਇੰਡੀਆ ਦਾ ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਆਪਣੇ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਬੁਰਾ ਹਾਲ ਤੇ ਅੱਜ ਵੀ ਹੈ ਪਰ ਉਸ ਵੇਲੇ ਇੰਨਾ ਮੰਦਾ ਹਾਲ ਸੀ ਜੇ ਕਿਸੇ ਬੰਦੇ ਦਾ ਪਰਛਾਵਾਂ ਵੀ ਪੈ ਗਿਆ ਨਾ ਛੂਦਰ ਦਾ ਛੋਟੀ ਜਾਤ ਵਾਲੇ ਦਾ ਤੇ ਬ੍ਰਾਹਮਣ ਦੁਆਰਾ ਨਹਾਉਣ ਤੁਰ ਪੈਂਦਾ ਸੀ। ਪਾਣੀ ਨਹੀਂ ਸੀ ਭਰ ਸਕਦੇ, ਦੂਜੇ ਤੋਂ ਦੂਜੇ ਦੇ ਖੂਹ ਤੇ ਪਾਣੀ ਨਹੀਂ ਸੀ ਭਰ ਸਕਦੇ, ਪਰਛਾਵਾਂ ਪੈ ਗਿਆ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਮੰਦਰ 'ਚ ਨਹੀਂ ਵੜ ਸਕਦਾ, ਇੰਨਾ ਗੰਦ ਪਾਇਆ ਹੋਇਆ ਸੀ। ਸਾਡੇ ਗੁਰੂ ਨਾਨਕ ਜੀ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਚਾਰ ਕੀਤਾ, ਲੋਕਾਂ ਦਾ ਦਿਮਾਗ ਸੈੱਟ ਹੋਇਆ। ਕਈਆਂ ਨੇ ਪੁੱਛਿਆ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਕੋਈ ਜਾਤ ਪਾਤ ਨਹੀਂ, ਕਿੱਤਿਆਂ ਦੇ ਆਧਾਰ ਤੇ ਸਾਰੇ ਬੰਦੇ ਕੰਮ ਕਰਦੇ ਐ, ਕੋਈ ਲੋਹੇ ਦਾ ਕੰਮ ਕਰੇ, ਕੋਈ ਚਮੜੇ ਦਾ ਕੰਮ ਕਰੇ, ਚਮੜੇ ਵਾਲਾ ਆਪਣੀ ਜੁੱਤੀ ਉਹਨੂੰ ਦੇ ਦੇਵੇ ਤੇ ਲੋਹੇ ਵਾਲਾ ਥੌੜੀ ਬਣਾ ਕੇ ਦੇ ਦੇਵੇ, ਇੱਕ ਦੂਜੇ ਨੂੰ ਬਸ ਇਦਾਂ ਇਕੱਠੇ ਰਹਿਣਾ ਚਾਹੀਦਾ। ਕੋਈ ਲੱਕੜੀ ਦਾ ਕੰਮ ਕਰੇ, ਕੋਈ ਲੋਹੇ ਦਾ ਕੰਮ ਕਰੇ, ਕੋਈ ਖੇਤੀ ਕਰੇ, ਕੋਈ ਚਮੜੇ ਦਾ ਕੰਮ ਕਰੇ, ਕੋਈ ਕੱਪੜਾ ਬੁਣੇ, ਇਦਾਂ ਸਾਰੇ ਬੰਦੇ ਇੱਕ ਦੂਜੇ ਨੂੰ ਉਹਨੇ ਕੱਪੜਾ ਦੇ ਤਾ, ਜੁੱਤੀ ਲੈ ਲਈ, ਉਹਨੇ ਲੋਹੇ ਦਾ ਕੋਈ ਸਮਾਨ ਦੇ ਤਾ, ਇਦਾਂ ਇਦਾਂ ਸਾਰਾ ਕੁਝ ਚੱਲੇ, ਖਾਣ ਲਈ ਦਾਣੇ ਮਿਲ ਗਏ, ਵੀ ਇਦਾਂ ਸਾਰਾ ਕੁਝ ਹੋ ਸਕਦਾ ਵੀ ਇਕੱਠੇ ਕਰ ਦਈਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋ ਸਕਦਾ। ਸਤਿਗੁਰੂ ਜੀ ਨੇ ਆ ਧਿਆਨ ਨਾਲ ਸੁਣਿਓ ਪਿਆਰਿਓ, ਕਰਤਾਰਪੁਰ ਵਸਾ ਕੇ ਵਿਖਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਵਸਾ ਕੇ ਵਿਖਾਇਆ ਜਿੱਥੇ ਜਾਤ ਪਾਤ ਕੋਈ ਨਹੀਂ ਸੀ, ਵਿਹੜੇ ਵਾਲਿਆਂ ਦੇ ਘਰ ਅੱਡ ਨਹੀਂ, ਜੱਟਾਂ ਦੇ ਘਰ ਅੱਡ ਨਹੀਂ, ਬ੍ਰਾਹਮਣਾਂ ਦੇ ਘਰ ਅੱਡ ਨਹੀਂ, ਸਾਰਿਆਂ ਦੇ ਘਰ ਇਕੱਠੇ ਸੀ, ਇਕੱਠੇ ਇੱਕੋ ਖੂਹ ਤੋਂ ਸਾਰੇ ਪਾਣੀ ਭਰਦੇ ਸੀ, ਇੱਕੋ ਜੀ ਸਾਰਿਆਂ ਦੀ ਪੜ੍ਹਾਈ ਸੀ, ਇੱਕੋ ਜੀ ਪੜ੍ਹਾਈ ਸੀ ਜੀ ਉੱਥੇ, ਇੱਕੋ ਜਿਹਾ ਐਜੂਕੇਸ਼ਨ ਸਿਸਟਮ, ਇੱਕੋ ਜਿਹਾ ਦਵਾਖਾਨਾ ਜਿੱਥੇ ਸਾਰਿਆਂ ਨੂੰ ਦਵਾਈ ਇੱਕੋ ਜੀ ਮਿਲਦੀ ਸੀ। ਧਿਆਨ ਨਾਲ ਆ ਗੱਲ ਪਕੜਨ ਵਾਲੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵਸਾ ਕੇ ਵਿਖਾ ਦਿੱਤਾ ਕਰਤਾਰਪੁਰ। ਅੱਜ ਕੱਲ੍ਹ ਲੋਕੀ ਅਮਰੀਕਾ ਜਾਂਦੇ ਹੈ, ਕੈਨੇਡਾ ਜਾਂਦੇ ਹੈ, ਆਸਟ੍ਰੇਲੀਆ ਜਾਂਦੇ ਹੈ, ਨਿਊਜ਼ੀਲੈਂਡ ਜਾਂਦੇ ਹੈ, ਕਿਉਂ ਜਾਂਦੇ ਹੋ ਭਾਈ? ਕਹਿੰਦੇ ਉੱਥੇ ਕੋਈ ਜਾਤ ਪਾਤ ਨਹੀਂ ਪੁੱਛਦਾ, ਅਮਰੀਕਾ ਵਿੱਚ ਕੋਈ ਜਾਤ ਪਾਤ ਨਹੀਂ, ਇੱਥੇ ਜੱਟ ਦਾ ਘਰ ਹੈ, ਨਾਲ ਕਿਸੇ ਗੋਰੇ ਨੇ ਘਰ ਲੈ ਲਿਆ, ਉਦੋਂ ਗਾਂ ਕਿਸੇ ਰਮਦਾਸੀਏ ਵੀਰ ਨੇ ਘਰ ਲੈ ਲਿਆ, ਉਦੋਂ ਗਾਂ ਕੋਈ ਬ੍ਰਾਹਮਣ ਘਰ ਲੈ ਕੇ ਰਹਿੰਦਾ, ਉੱਥੇ ਕੋਈ ਪੁੱਛਦਾ ਹੀ ਨਹੀਂ, ਸਾਰਿਆਂ ਦੇ ਘਰ ਇਕੱਠੇ ਹੈ। ਕਰਤਾਰਪੁਰ ਵਿੱਚ ਸੀ ਜਿਵੇਂ ਇਦਾਂ ਬਣਾਇਆ ਸੀ। ਮੈਂ ਤੇ ਅਮਰੀਕਾ ਜਦੋਂ ਜਾਂਦਾ ਮੈਂ ਕਹਿੰਦਾ ਹੁੰਦਾ ਆ ਜਿਹੜਾ ਤੁਹਾਡੇ ਹੈ ਇਹ ਗੁਰੂ ਨਾਨਕ ਨੇ ਨਿੱਕਾ ਜਿਹਾ ਕਰਤਾਰਪੁਰ ਉਦੋਂ ਬਣਾ ਕੇ ਵਿਖਾ ਦਿੱਤਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰਤਾਰਪੁਰ ਬਣਾ ਕੇ ਵਿਖਾ ਦਿੱਤਾ ਸੀ ਇਦਾਂ ਦਾ, ਆ ਜਿੱਦਾਂ ਦਾ ਤੁਹਾਡੇ ਬਣਿਆ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਕਰਤਾਰਪੁਰ ਬਣਾਇਆ ਉੱਥੇ ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ, ਸਾਰਿਆਂ ਨੂੰ ਦਵਾਈ ਇੱਕੋ ਜੀ ਮਿਲਦੀ ਸੀ, ਰੋਟੀ ਇੱਕੋ ਜੀ ਮਿਲਦੀ ਸੀ, ਸਾਰੇ ਦਸਵੰਧ ਕੱਢਦੇ ਸੀ। ਦਸਵੰਧ ਜਿਹਨੂੰ ਟੈਕਸ ਕਹਿ ਦਿੰਦੇ ਨੇ ਅੱਜ ਕੱਲ੍ਹ, ਵੀ ਟੈਕਸ ਕੱਢਣਾ ਦਸਵੰਧ ਕੱਢਣਾ ਸੀ, ਇਦਾਂ ਦਾ ਸਿਸਟਮ ਗੁਰੂ ਜੀ ਨੇ ਚਲਾ ਕੇ ਵਿਖਾਇਆ। ਉੱਥੇ ਉਹਨਾਂ ਵੇਲਿਆਂ ਦੇ ਵਿੱਚ ਕਬਜ਼ਾ ਕੀਤਾ ਪਿਆਰਿਓ, ਉਹਨਾਂ ਵੇਲਿਆਂ ਦੇ ਵਿੱਚ ਬ੍ਰਾਹਮਣ ਨੇ ਕਬਜ਼ਾ ਕੀਤਾ ਗੁਰੂ ਨਾਨਕ ਦੇ ਪੁੱਤਰਾਂ ਨੂੰ ਖਰੀਦ ਕੇ। ਖਰੀਦਣ ਦਾ ਮਤਲਬ ਕੀ ਹੈ? ਆਪਣੇ ਵੱਸ ਵਿੱਚ ਕਰ ਲਏ। ਤੇ ਗੁਰੂ ਸ਼੍ਰੀ ਚੰਦ ਗੁਰੂ ਨਾਨਕ ਤੋਂ ਬਾਗੀ ਹੋਇਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਆਪਾਂ ਬਚਨ ਪੜ੍ਹਦੇ ਹਾਂ, ਪੁੱਤਰੀ ਕੌਲ ਨਾ ਪਾਲਿਓ, ਪੜ੍ਹਿਓ ਕਰ ਪੀਰੋ
ਪੁੱਤਰੀ ਕੌਲ ਨਾ ਪਾਲਿਓ, ਕਰਤੀ ਰਹੋ ਕੰਨ ਮੁਰਟੀਏ, ਦਿਲ ਖੋਟੈ ਅੱਗੀ ਫਿਰਨਾ, ਬਨ ਭਾਰ ਉਚਾਇਨ ਛੱਟੀਏ।
ਕਹਿੰਦੇ ਦਿਲ ਦਾ ਖੋਟਾ ਰਿਹਾ। ਗੁਰੂ ਨਾਨਕ ਦੇ ਪੁੱਤਰ ਪੁੱਤਰ ਨਹੀਂ ਬਣੇ, ਲਹਿਣਾ ਪੁੱਤ ਬਣ ਗਿਆ। ਪੁੱਤਰਾਂ ਨੇ ਆਖਾ ਨਹੀਂ ਮੰਨਿਆ ਬਾਬੇ ਨਾਨਕ ਦਾ। ਕਹਿੰਦੇ ਜਿਹੜੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ, ਕਹਿੰਦੇ ਉਲਟ ਕਰਦੇ ਸੀ। ਤੇ ਬ੍ਰਾਹਮਣ ਨੇ ਜਾਣ ਬੁੱਝ ਕੇ ਉਹਨਾਂ ਵੇਲਿਆਂ ਦਾ ਜਿਹੜਾ ਪੁਜਾਰੀ ਸੀ, ਗੁਰੂ ਨਾਨਕ ਦੇ ਕ੍ਰਾਂਤੀਕਾਰੀ ਵਿਚਾਰ ਦੁਨੀਆਂ ਵਿੱਚ ਫੈਲ ਰਹੇ ਸੀ। ਚੇਤਾ ਰੱਖਿਓ ਜੀ, ਕ੍ਰਾਂਤੀਕਾਰੀ ਵਿਚਾਰ ਜਦੋਂ ਦੁਨੀਆਂ ਵਿੱਚ ਫੈਲਦੇ ਐ, ਉਹਨੂੰ ਰੋਕਣ ਵਾਸਤੇ ਸਾਰੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਏਜੰਸੀਆਂ ਵੱਲੋਂ ਉਸ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਬੰਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਬੰਦੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜਾ ਬੰਦਾ ਸਹੀ ਵਿਚਾਰ ਲੋਕਾਂ ਦੇ ਦਿਮਾਗ ਵਿੱਚ ਭਰਨ ਲੱਗ ਜਾਂਦਾ। ਕਿਉਂਕਿ ਜਦੋਂ ਵਿਚਾਰ ਸਾਡੇ ਦਿਮਾਗ 'ਚ ਆ ਜਾਣਗੇ ਆਪਾਂ ਸੁਚੇਤ ਹੋਣਾ ਹੈ, ਜਦੋਂ ਸੁਚੇਤ ਹੋ ਗਏ ਫਿਰ ਸਰਕਾਰਾਂ ਦੇ ਵਿਰੁੱਧ ਵੀ ਆਵਾਜ਼ ਉਠਾ ਸਕਦੇ ਹਾਂ। ਆਖੋ ਸਤਨਾਮ। ਏਜੰਸੀਆਂ ਇਦਾਂ ਦਾ ਕੰਮ ਕਰਦੀਆਂ ਵੀ ਆਹ ਜਿਹੜਾ ਪਾੜਾ ਪਿਆ ਹੋਇਆ ਪਿਆ ਰਵੇ, ਗਰੀਬ ਗਰੀਬ ਰਵੇ, ਅਮੀਰ ਅਮੀਰ ਰਵੇ, ਵੱਡੇ ਜਿਹੜੇ ਬੰਦੇ ਅਮੀਰ ਨੇ ਉਹ ਅਮੀਰ ਰਹਿਣ, ਗਰੀਬ ਗਰੀਬ ਰਹਿਣ। ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਸਾਰੀ ਦੁਨੀਆ ਸਿਆਣੀ ਹੋਵੇ। ਹੁਣ ਵੇਖਿਓ ਅਗਲਿਆਂ ਨੇ, ਹੁਣ ਕਿਸੇ ਨੇ ਕਹਿਣਾ ਆਟਾ ਦਾਲ, ਹੁਣ ਜਿਵੇਂ ਘਿਓ ਦਾ ਵੀ ਆਈ ਸੀ ਨਾ ਪਿੱਛੇ ਜੇ ਵੀ ਆਟਾ ਵੀ ਸਸਤਾ ਦਿਆਂਗੇ, ਦਾਲ ਵੀ ਸਸਤੀ ਦਿਆਂਗੇ, ਪਿੱਛੇ ਜੇ ਕਹਿੰਦੇ ਘਿਓ ਵੀ ਸਸਤਾ ਦਿਆਂਗੇ। ਤੇ ਮੈਂ ਦੀਵਾਨ ਵਿੱਚ ਹੱਸਦਾ ਸੀ, ਮੈਂ ਕਿਹਾ ਸਬਜ਼ੂ ਵੀ ਬਣਾ ਕੇ ਦੇ ਜਿਆ ਕਰੋ ਵੀ, ਜਦੋਂ ਇੰਨਾ ਕੁਛ ਤੇ ਦਿਓਗੇ ਤੁਸੀਂ ਵੀ ਸਬਜ਼ੂ ਹੀ ਦੇ ਜਿਆ ਕਰੋ ਯਾਰ ਬਣਾ ਕੇ ਸਹੂਲਤਾਂ। ਤੇ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਨਾ, ਇੱਥੇ ਮੰਨਵੀਂ ਦੀਵਾਨ ਵਿੱਚ ਮੈਂ ਕਿਹਾ ਸੀ ਵੀ ਪਿਆਰਿਓ ਤੁਸੀਂ ਨਾ ਭਿਖਾਰੀ ਨਾ ਬਣਾਓ, ਤੁਸੀਂ ਰੁਜ਼ਗਾਰ ਪੈਦਾ ਕਰੋ, ਬੱਚਾ ਬੱਚਾ ਰੁਜ਼ਗਾਰ ਲਵੇ, ਰੁਜ਼ਗਾਰ ਮਿਲੇ ਸਾਰਿਆਂ ਨੂੰ, ਅਗਲਾ 2000 ਦਾ ਨੋਟ ਕੱਢ ਕੇ ਟੌਰ ਨਾਲ ਰਾਸ਼ਨ ਖਰੀਦੇ ਵੀ ਆਹ ਚੱਕੋ ਜੀ ਸਮਾਨ ਪਾ ਭਾਈ, ਆਹ ਚੱਕ 2000 ਰੁਪਈਆ, ਟੌਰ ਨਾਲ ਅਗਲਾ ਸਮਾਨ ਖਰੀਦੇ। ਭਿਖਾਰੀ ਨਾ ਬਣਾਓ, ਮੰਗਤੇ ਨਾ ਬਣਾਓ, ਅਣਖ ਭਰੋ, ਅਣਖ ਅਣਖ ਭਰੋ। ਪਰ ਸਰਕਾਰਾਂ ਕਿਤੇ ਨਾ ਕਿਤੇ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਬੰਦਾ ਅਮੀਰ ਹੋਵੇ, ਸਿਆਣਾ ਹੋਵੇ। ਇਹਨਾਂ ਨੇ ਇਦਾਂ ਜੀ ਕੰਬਲ ਸੁੱਟਣੇ ਨੇ, ਇਦਾਂ ਕੰਬਲ ਸੁੱਟਣੇ ਨੇ। ਬੋਚਣ ਵਾਲਾ ਵੀ ਤੇ ਕੋਈ ਚਾਹੀਦਾ ਹੀ ਹੈ ਇਹਨਾਂ ਦੀ ਬੱਲੇ ਬੱਲੇ ਤੇ, ਤਾਂ ਹੀ ਹੋਣੀ। ਜੇ ਆਪਾਂ ਸਾਰੇ ਸਿਆਣੇ ਬਣ ਗਏ, ਅਕਲ ਵਾਲੇ ਹੋ ਗਏ, ਅਕਲ ਵਾਲੇ ਬੰਦੇ ਨੇ ਕੰਮ ਵੀ ਵਧੀਆ ਕਰ ਲੈਣਾ ਹੁੰਦਾ, ਆਪਣਾ ਸਮਝਦਾਰ ਹੋ ਗਿਆ ਜਦੋਂ ਬੰਦਾ, ਫਿਰ ਇਹਨਾਂ ਦੀ ਸਸਤੀ ਆਟਾ ਦਾਲ ਕਿਹੜਾ ਲਊਗਾ। ਆਖੋ ਸਤਨਾਮ। ਇਹ ਨਹੀਂ ਚਾਹੁੰਦੇ, ਦਿਲੋਂ ਨਹੀਂ ਚਾਹੁੰਦੇ ਕਿ ਇਹ ਸਿਆਣੇ ਬਣਨ ਲੋਕ, ਦਿਲੋਂ ਨਹੀਂ ਚਾਹੁੰਦੇ ਕਿ ਜਨਤਾ ਸਿਆਣੀ ਹੋਵੇ। ਇਹ ਚਾਹੁੰਦੇ ਹੈ ਕਿ ਲੋਕਾਂ ਦਾ ਬੌਧਿਕ ਵਿਕਾਸ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਜੀ ਨੇ ਜਦੋਂ ਸੱਚ ਦਾ ਪ੍ਰਚਾਰ ਕੀਤਾ ਹੈ, ਉਹਨਾਂ ਵੇਲਿਆਂ ਦੇ ਵਿੱਚ ਉਹਨਾਂ ਵੇਲਿਆਂ ਦਾ ਪੁਜਾਰੀ ਹੈ ਜਿਹੜਾ ਪੁਜਾਰੀ ਸਰਕਾਰ ਨਾਲ ਰਲ ਕੇ, ਉਹਦੀ ਵੀ ਰੋਜੀ ਰੋਟੀ ਬੰਦ ਹੁੰਦੀ ਸੀ ਪੁਜਾਰੀ ਦੀ। ਇਹਨਾਂ ਨੇ ਸਰਕਾਰਾਂ ਨਾਲ ਰਲ ਕੇ ਕਈ ਹੱਥ ਕੰਡੇ ਅਪਣਾਏ। ਗੁਰੂ ਨਾਨਕ ਦੇ ਪੁੱਤਾਂ ਨੂੰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਗੁਰੂ ਨਾਨਕ ਤੋਂ ਉਲਟ ਕਰ ਦਿਓ। ਫਿਰ ਲੋਕਾਂ ਨੂੰ ਪਤਾ ਕੀ ਕਹਿੰਦੇ ਸੀ, ਉਹ ਜੋਗੀਆਂ ਦੇ ਸਿਰ ਚੋਂ ਸਵਾਹ ਕਢਾਉਂਦਾ ਹੈ ਗੁਰੂ ਨਾਨਕ, ਪਰ ਗੁਰੂ ਨਾਨਕ ਦਾ ਤੇ ਆਪਣਾ ਹੀ ਪੁੱਤ ਸਿਰ 'ਚ ਸਵਾਹ ਪਾਈ ਬੈਠਾ। ਲੋਕਾਂ ਨੂੰ ਕਹਿੰਦਾ ਲੰਗੋਟ ਪਾਈ ਫਿਰਦੇ ਹੋ, ਆ ਕੱਪੜੇ ਲਾਈ ਫਿਰਦੇ ਹੋ, ਨੰਗੇ ਬਣ ਕੇ ਰੱਬ ਨਹੀਂ ਮਿਲਦਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਾਬੇ ਸ਼੍ਰੀ ਚੰਦ ਦੇ ਕੱਪੜੇ ਲਵਾ ਤੇ, ਕਹਿੰਦੇ ਲੋਕਾਂ ਨੂੰ ਸਿੱਖਿਆ ਦੇਣਾ ਤੇਰੇ ਤੋਂ ਆਪਣਾ ਪੁੱਤ ਤੇ ਸੁਧਾਰਿਆ ਨਹੀਂ ਜਾਂਦਾ। ਆਖੋ ਸਤਨਾਮ। ਵੀ ਤੇਰਾ ਪੁੱਤ ਤੇ ਸੁਧਰਦਾ ਨਹੀਂ, ਲੋਕਾਂ ਨੂੰ ਕੀ ਉਪਦੇ। ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਭਰਨ ਲਈ ਉਹਨਾਂ ਨੇ ਗੁਰੂ ਦਾ ਨਾਨਕ ਦੇ ਪੁੱਤਾਂ ਨੂੰ ਹੀ ਇਦਾਂ ਕਰਤਾ ਸੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਸ਼ਿਸ਼ ਕੀਤੀ ਹੈ, ਜਦੋਂ ਦਿਮਾਗ 'ਚ ਨਿਆਣਿਆਂ ਦੇ ਨਹੀਂ ਗੱਲ ਵੜਦੀ, ਫਿਰ ਕਹਿੰਦੇ ਕੋਈ ਨਹੀਂ, ਮੇਰਾ ਪੁੱਤ ਤੇ ਇਹ ਹੈ ਹੀ ਨਹੀਂ, ਮੇਰਾ ਤੇ ਪੁੱਤ ਹੈ ਹੀ ਲੈਣਾ, ਬਾਬਾ ਨੇ ਘਰ ਚਾਨਣ ਲੈਣਾ, ਮੇਰਾ ਤੇ ਲੈਣਾ ਹੈ ਪੁੱਤ, ਲੈਣਾ, ਮੇਰੀ ਗੱਲ ਸੁਣਦਾ, ਮੇਰਾ ਪੁੱਤ ਤੇ ਲੈਣਾ ਹੈ ਭਾਈ, ਲੈਣਾ ਲੈਣਾ। ਗੁਰੂ ਨਾਨਕ ਜੀ ਦਾ ਸਿੱਖ ਸੀ, ਸਰੀਰ ਤੋਂ ਪੈਦਾ ਹੋਇਆ ਬਿੰਦੀ ਪੁੱਤ ਨਹੀਂ, ਨਾਦੀ ਪੁੱਤ ਸੀ, ਨਾਦ ਤੋਂ ਸ਼ਬਦ ਤੋਂ ਪੈਦਾ ਹੋਇਆ। ਲੈਣਾ ਗੁਰੂ ਨਾਨਕ ਜੀ ਦਾ ਸਿੱਖ ਸੀ। ਆਪਾਂ ਸਾਰੇ ਕੀ ਹਾਂ ਜੀ, ਬੋਲੋ, ਗੁਰੂ ਨਾਨਕ ਜੀ ਦੇ ਆਪਾਂ ਵੀ ਸਿੱਖ ਕਹਾਉਂਦੇ ਹਾਂ ਨਾ, ਪਰ ਭਾਈ ਲੈਣਾ ਵੀ ਸਿੱਖ ਸੀ। ਵੇਖੋ ਭਾਈ ਲੈਣੇ ਨੇ ਜਦੋਂ ਵੇਖਿਆ ਵੀ ਮੇਰੇ ਗੁਰੂ ਨਾਨਕ ਦਾ ਕਰਤਾਰਪੁਰ ਵਸਾਇਆ ਇਹਨਾਂ ਪੁਜਾਰੀਆਂ ਨੇ, ਕਬਜ਼ਾ ਕਰ ਲਿਆ ਇਹਦੇ ਤੇ ਆ ਕੇ, ਕਿੰਨਾ ਵਧੀਆ ਸਿਸਟਮ ਬਣਾ ਕੇ ਵਿਖਾ ਤਾ, ਮਾਡਲ ਬਣਾਇਆ, ਮਾਡਲ ਕਰਤਾਰਪੁਰ ਉਹਨਾਂ ਵੇਲਿਆਂ 'ਚ ਮਾਡਲ ਬਣਾ ਕੇ ਵਿਖਾਇਆ ਵੀ ਇਦਾਂ ਦਾ ਬਣਾਓ ਭਾਰਤ ਜਿੱਥੇ ਕੋਈ ਜਾਤ ਪਾਤ ਨਾ ਹੋਵੇ, ਔਰਤ ਦਾ ਬਰਾਬਰ ਦਾ ਸਤਿਕਾਰ ਹੋਵੇ, ਇੱਕੋ ਜਿਹੀ ਪੜ੍ਹਾਈ ਹੋਵੇ, ਇੱਕੋ ਜਿਹੀ ਦਵਾਈ ਮਿਲੇ ਲੋਕਾਂ ਨੂੰ, ਬਰਾਬਰ ਦੇ ਹੱਕ ਮਿਲਣ। ਜਦੋਂ ਕਰਤਾਰਪੁਰ ਪੁਜਾਰੀ ਦੇ ਸਿਸਟਮ ਇਦਾਂ ਦਾ ਜਾਲ ਫੈਲਾ ਦਿੱਤਾ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਭਾਈ ਲੈਣਾ ਗੁਰੂ ਨਾਨਕ ਜੀ ਦਾ ਸਿੱਖ ਹੈ ਤੇ ਜ਼ਿੰਮੇਵਾਰੀ ਲੈ ਕੇ ਗੁਰਗੱਦੀ ਦਾ ਕੀ ਅਰਥ ਹੈ ਜੀ ਜ਼ਿੰਮੇਵਾਰੀ ਗੁਰਗੱਦੀ ਦਾ ਅਰਥ ਜ਼ਿੰਮੇਵਾਰੀ ਹੈ ਅੱਜ ਕੱਲ ਲੋਕੀ ਅਹੁਦੇਦਾਰ ਬਣਨਾ ਚਾਹੁੰਦੇ ਨੇ ਜ਼ਿੰਮੇਵਾਰੀ ਕੋਈ ਨਹੀਂ ਨਿਭਾਉਣੀ ਚਾਹੁੰਦੇ ਪ੍ਰਧਾਨ ਹਰੇਕ ਬਣਨਾ ਚਾਹੁੰਦਾ ਜ਼ਿੰਮੇਵਾਰੀ ਕੋਈ ਨਹੀਂ ਬਣਾਉਣੀ ਸਮਝਦਾ ਆਪਣੀ ਆਗੂ ਹਰੇਕ ਬਣਨਾ ਚਾਹੁੰਦਾ ਆਗੂ ਜ਼ਿੰਮੇਵਾਰੀ ਦਾ ਨਾਂ ਹੈ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਬੜੀਆਂ ਔਖੀਆਂ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਭਾਈ ਲੈਣਾ ਜੀ ਉਦੋਂ ਬਾਅਦ ਫਿਰ ਜ਼ਿੰਮੇਵਾਰੀ ਨਿਭਾਉਂਦੇ ਆ ਜੀ ਆਪਣੀ ਜ਼ਿੰਮੇਵਾਰੀ ਕੀ ਨਿਭਾਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਕਰਤਾਰਪੁਰ ਤੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਦੂਜਾ ਖਦੂਰ ਸਾਹਿਬ ਬਣਾ ਕੇ ਵਿਖਾਵਾਂਗਾ ਆਖੋ ਸਤਨਾਮ
ਸ੍ਰੀ ਵਾਹਿ
ਧਿਆਨ ਨਾਲ ਸੁਣਿਓ ਖਦੂਰ ਸਾਹਿਬ ਬਣਿਆ ਫੇਰ ਆਇਆ ਪੁਜਾਰੀ ਵੀ ਇਹ ਨਹੀਂ ਫੈਲਣਾ ਚਾਹੀਦਾ ਐਦਾਂ ਦੇ ਜੇ ਪਿੰਡ ਬਣ ਗਏ ਆ ਤੇ ਕਮਾਲ ਕਰਦੀ ਸਫਾਈ ਵੀ ਪੂਰੀ ਰਹਿੰਦੀ ਸੀ ਸਾਰੇ ਇਕੱਠੇ ਹੋ ਕੇ ਸਫਾਈ ਕਰ ਲੈਂਦੇ ਸੀ ਪਿੰਡ ਦੀ ਪਾਣੀ ਇੱਕੋ ਜਿਹਾ ਮਿਲਦਾ ਹੈ ਖੂਹ ਇੱਕ ਹੈ ਐਜੂਕੇਸ਼ਨ ਵਧੀਆ ਹੈ ਫਿਰ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਨੂੰ ਪੁਜਾਰੀਆਂ ਨੇ ਗੁਰੂ ਅੰਗਦ ਸਾਹਿਬ ਦੇ ਪੁੱਤਾਂ ਨੂੰ ਵੀ ਵਸ ਚ ਕੀਤਾ ਦਾਤੂ ਦਾਸੂ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਮੇਰੇ ਇਹ ਪੁੱਤ ਨਹੀਂ ਮੇਰੇ ਮੇਰਾ ਪੁੱਤ ਤੇ ਗੁਰੂ ਅਮਰਦਾਸ ਹੈ ਆ ਅਮਰਦਾਸ ਮੇਰਾ ਪੁੱਤ ਹੈ ਕੁੜਮ ਲੱਗਦੇ ਸੀ ਨਾਲੇ ਫਿਰ ਗੁਰੂ ਅਮਰਦਾਸ ਜੀ ਦੇ ਪੁੱਤਾਂ ਨੂੰ ਮੋਹਣ ਮੋਹਰੀ ਨੂੰ ਵਸ ਵਿੱਚ ਕੀਤਾ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਮੇਰਾ ਪੁੱਤ ਤੇ ਜੇਠਾ ਹੈ ਗੁਰੂ ਰਾਮਦਾਸ ਬਣੇ ਜਿਹੜੇ ਤੇ ਗੁਰੂ ਰਾਮਦਾਸ ਦੇ ਪੁੱਤ ਪਿਰਥੀ ਚੰਦ ਨੂੰ ਖਰੀਦਿਆ ਇਹਨਾਂ ਨੇ ਹਰ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਇਹਨਾਂ ਇੰਨਾ ਜਾਲ ਪਾ ਕੇ ਰੱਖਿਆ ਵੀ ਕਿਤੇ ਆਹ ਗੱਲਾਂ ਜਿਹੜੀਆਂ ਨੇ ਨਾ ਫੈਲ ਨਾ ਜਾਣ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆਮ ਲੋਕਾਂ 'ਚ ਆ ਨਾ ਜਾਵੇ ਇਹਨਾਂ ਨੇ ਵਾਹ ਲਾਈ ਹੈ ਪੂਰੀ ਪਿਆਰਿਓ ਵਾਹ ਲਾਈ ਹੈ ਹਰ ਕੋਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਰਾਧ ਪਾਉਣੇ ਨਹੀਂ ਇੱਥੇ ਇਦਾਂ ਦੇ ਗ੍ਰੰਥ ਬਣਾਏ ਜਿਹਦੇ 'ਚ ਲਿਖਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਰਾਧ ਪਾਉਣੇ ਨਹੀਂ ਚਾਹੀਦੇ ਗਲਤ ਗੱਲ ਹੈ ਇਤਿਹਾਸ ਇਦਾਂ ਦੇ ਸਾਡੇ ਬਰਾਬਰ ਲਿਆ ਕੇ ਦਿੱਤੇ ਇਹਨਾਂ ਨੇ ਜਿਹਦੇ 'ਚ ਲਿਖਿਆ ਗੁਰੂ ਨਾਨਕ ਨੇ ਆਪਣੇ ਪਿਤਾ ਦਾ ਸਰਾਧ ਪਾਇਆ ਤੇ ਗੁਰਬਾਣੀ ਦੀ ਕਥਾ ਪਿੰਡਾਂ ਦੇ ਗੁਰਦੁਆਰਿਆਂ 'ਚ ਬੰਦ ਹੈ ਇਤਿਹਾਸ ਦੀ ਕਥਾ ਹੁੰਦੀ ਹੈ ਇਤਿਹਾਸ ਬਹੁਤਾ ਗੁਰਬਾਣੀ ਤੋਂ ਹੀ ਉਲਟ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਤਿਹਾਸ ਗੁਰਬਾਣੀ ਤੋਂ ਉਲਟ ਹੈ ਜਦੋਂ ਆਪਣੇ ਵਰਗੇ ਬੰਦੇ ਨੇ ਇਦਾਂ ਸੁਣਨਾ ਸਾਖੀ ਚੱਲਦੀ ਹੈ ਇਤਿਹਾਸ 'ਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਸਰੀਰ ਛੱਡ ਗਏ ਉਹਨਾਂ ਦੇ ਘਰੋਂ ਬੀਬੀ ਜੀ ਆਏ ਕਹਿੰਦੇ ਕਹਿੰਦੇ ਮਹਾਰਾਜ ਕੱਲ ਨੂੰ ਆਪਣੇ ਪਿਤਾ ਦਾ ਸਰਾਧ ਹੈ ਕਹਿੰਦੇ ਗੁਰੂ ਨਾਨਕ ਫਿਰ ਜਿਉਂਦੇ ਹੋ ਗਏ ਅਗਲੇ ਦਿਨ ਸਰਾਧ ਪਾਇਆ ਤੇ ਫਿਰ ਸਰੀਰ ਛੱਡਿਆ ਆਪਾਂ ਘਰਾਂ 'ਚ ਬੈਠੇ ਕਹਾਂਗੇ ਲੈ ਭਾਈ ਗੁਰਦੁਆਰੇ ਤੇ ਬਾਬਾ ਕਹੀ ਜਾਂਦਾ ਵੀ ਸਰਾਧ ਠੀਕ ਹੀ ਹੁੰਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰ ਉਸ ਬਾਬੇ ਨੇ ਗੁਰਦੁਆਰੇ ਵਾਲੇ ਨੇ ਜਾਂ ਸਾਡੇ ਵਰਗਿਆਂ ਨੇ ਸਟੇਜਾਂ ਤੇ ਇਹ ਨਹੀਂ ਸੁਣਾਇਆ ਆਹ ਗੱਲਾਂ ਨਹੀਂ ਸੁਣਾਈਆਂ ਵੀ ਜੀਵਤ ਪਿੱਤਰ ਨਾ ਮੰਨੈ ਕੋ ਪੜੋ ਮੂਹੇ ਸਰਾਧ ਕਰਾਹੀ
ਜੀਵਤ ਪਿੱਤਰ ਨਾ ਮੰਨੈ ਕੋ ਮੂਹੇ ਸਰਾਧ ਕਰਾਹੀ ਪਿੱਤਰ ਪੀ ਬੱਪਰੇ ਕਹੋ ਕਿਉਂ ਪਾਵੇ ਕਉਆ ਕੁਕਰ ਖਾਹੀ
ਕਹਿੰਦੇ ਦੱਸੋ ਕਹੋ ਕਿੱਡਾ ਵੱਡਾ ਸਵਾਲ ਕੀਤਾ ਵੀਰੋ ਭਾਈਓ ਮੇਰੀ ਉਹ ਭੈਣੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਹੋ ਦੱਸ ਜਿਹੜਾ ਸਰਾਧ ਕਰਦਾ ਹੈ ਤੂੰ ਜਿਹੜੇ ਖਵਾਨਾ ਇਹਨਾਂ ਨੂੰ ਇਹ ਤੇਰੇ ਦਾਦੇ ਪੜਦਾਦੇ ਤੇਰੇ ਪਿਤਾ ਤੱਕ ਕਿਵੇਂ ਪਹੁੰਚ ਜੂ ਸਵਾਲ ਕਰਦੇ ਨੇ ਕਹੋ ਦੱਸ ਅੱਗੇ ਆ ਸ਼ਬਦ ਸੁਣ ਲਿਓ ਜਰਾ ਜੇ ਗੱਲ ਪਕੜ ਚ ਆ ਜੇ ਅੱਗੇ ਪੰਕਤੀਆਂ ਸਿੱਧੇ ਅਰਥ ਸਿੱਧਾ ਹੀ ਹੈ ਸਮਝ ਆ ਜਾਣਾ ਪੜੋ
ਮੋਕੋ ਮੁਸਲ ਬਤਾਵੋ ਕੋਈ
ਦੱਸੋ ਜਵਾਬ ਦਿਓ ਕੋਈ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਪੁੱਛਦੇ ਐ ਸਰਾਧ ਕਰਨ ਵਾਲੇ ਹੋ ਦੱਸੋ ਮੈਨੂੰ ਸਮਝਾਓ ਮਾੜਾ ਜਿਹਾ ਬਤਾਵੋ ਇਹ ਦੱਸੋ ਵੀ ਸਰਾਧ ਕਰਕੇ ਜਿਹੜੀਆਂ ਚੀਜ਼ਾਂ ਬੰਦੇ ਦੇ ਢਿੱਡ 'ਚ ਜਾਂਦੀਆਂ ਬਾਹਮਣ ਖਾਂਦਾ ਹੈ ਜਾਂ ਸਾਡੇ ਵਰਗੇ ਭਾਈ ਖਾਂਦੇ ਹੈ ਉਹ ਮਰਿਆਂ ਤੱਕ ਕਿਵੇਂ ਪਹੁੰਚਦੀਆਂ ਇਹ ਜਵਾਬ ਦਿਓ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਕੋਈ ਸਮਝਾਓ ਮੈਨੂੰ ਦੱਸੋ ਭਲਾ ਜਾਂ ਏਦਾਂ ਬਹਿ ਕੇ ਮੇਰੇ ਨਾਲ ਗੱਲ ਕਰੋ ਮੈਨੂੰ ਸਮਝਾਓ ਵੀ ਏਦਾਂ ਜਦੋਂ ਬੰਦੇ 20-50 ਖਾਂਦੇ ਹੈ ਮਰਿਆਂ ਤੱਕ ਪਹੁੰਚ ਜਾਂਦਾ ਲਵੇਖੋ ਐਡੀ ਦਲੀਲ ਜ਼ੁਰਤ ਹੈ ਤਾਂ ਦੀ ਗੱਲ ਕਰਨ ਦੀ ਕਿਸੇ ਜੇ ਕੋਈ ਹੋਰ ਗ੍ਰੰਥ ਸਾਰੇ ਚੰਗੇ ਹੋਣਗੇ ਪਰ ਐਦਾਂ ਦੀ ਸਵਾਲ ਕਰਦਾ ਕੋਈ ਆ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਕਹੋ ਜਵਾਬ ਦੇ ਦੱਸ ਕਹੋ ਕਿਉਂ ਪਾਵੈ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਆ ਸਵਾਲ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਨਾ ਬੋਲੋ ਤੇ ਜੇ ਹੁਣ ਮੈਂ ਇੱਥੇ ਕਰ ਕਹਿਣਾ ਵੀ ਦੱਸੋ ਭਾਈ ਫਿਰ ਅੱਜ ਕੱਲ ਦੇ ਪ੍ਰਚਾਰਕ ਇੱਥੇ ਬੋਲਣਗੇ ਸ਼ੰਕੇ ਕਰਦੇ ਐ ਡਾਊਟ ਕਰਦੇ ਐ ਨਾ ਦੱਸੋ ਸ਼ੰਕਾ ਕਾਹਦਾ ਇਹ ਡਾਊਟ ਕਾਹਦਾ ਭਾਈ ਕਹਿੰਦੇ ਸ਼ਰਧਾ ਤੋੜਦੇ ਐ ਲੋਕੀ ਇੰਨੇ ਚਿਰ ਤੋਂ ਤੇ ਕਰਦੇ ਆਏ ਐ ਲੈ ਹੁਣੇ ਸ਼ਰਧਾ ਤੋੜੀ ਜਾਂਦੇ ਐ ਸ਼ਰਧਾ ਕਿੱਥੇ ਟੁੱਟ ਗਈ ਦੱਸੋ ਕਿਹੜੀ ਸ਼ਰਧਾ ਤੋੜਤੀ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਪੁੱਛਿਆ ਹੈ ਕਹੋ ਕਿਉਂ ਪਾਵੈ ਕਹਿੰਦੇ ਇਹ ਦੱਸ ਵੀ ਕਿਵੇਂ ਮਿਲ ਜੂ ਜਿਹੜਾ ਬੰਦਾ ਖਾਂਦਾ ਹੈ ਉਹ ਅੱਗੇ ਕਿਵੇਂ ਪਹੁੰਚਦਾ ਹੈ ਇਹ ਜਵਾਬ ਦੇ ਹੁਣ ਗੁਰੂ ਗ੍ਰੰਥ ਸਾਹਿਬ ਸਾਡੇ ਐਦਾਂ ਸਵਾਲ ਕਰਦੇ ਐ ਸਾਡੇ ਵਰਗੇ ਪ੍ਰਚਾਰਕ ਜਦੋਂ ਸਟੇਜ ਤੇ ਐਦਾਂ ਕਹਿੰਦੇ ਆ ਵੀ ਦੱਸੋ ਭਾਈ ਫਿਰ ਅੱਜ ਕੱਲ ਵਾਲੇ ਰੌਲਾ ਪਾ ਲੈਣਗੇ ਜਿਹੜੇ ਪੁਰਾਣੇ ਉਹ ਕਹਿਣਗੇ ਇਹ ਤੇ ਇਹ ਸ਼ੰਕੇ ਕਰਦੇ ਆ ਜੀ ਸਵਾਲ ਕਰਦੇ ਆ ਸਾਡਾ ਕੋਈ ਸਵਾਲ ਨਹੀਂ ਸਵਾਲ ਗੁਰੂ ਗ੍ਰੰਥ ਸਾਹਿਬ ਕਰਦੇ ਅਸੀਂ ਤੇ ਪੜ੍ਹ ਕੇ ਦੱਸਦੇ ਹਾਂ ਕੋ ਸਤਨਾਮ
ਸ੍ਰੀ ਵਾਹਿਗੁਰੂ
ਅਸੀਂ ਪੜ੍ਹ ਕੇ ਦੱਸਦੇ ਆ ਸਾਡਾ ਕੋਈ ਸਵਾਲ ਨਹੀਂ ਹੈ ਅਸੀਂ ਤੁਹਾਡੇ ਤੋਂ ਸਵਾਲ ਪੁੱਛਣ ਵਾਲੇ ਕੌਣ ਆ ਪਰ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿਓ ਇੱਕ ਕੁਐਸਚਨ ਗੁਰੂ ਗ੍ਰੰਥ ਸਾਹਿਬ ਦਾ ਹੈ ਆਪਾਂ ਕਿੰਨੇ ਸਿੱਖ ਚੜ੍ਹਦੀ ਕਲਾ ਨਾਲ ਵੇਖਿਓ ਜੀ ਆਪਣੇ ਗੁਰੂ ਜੀ ਨਾ ਪੁਜਾਰੀ ਨਾਲ ਗੱਲ ਕਰਨ ਅੱਖਾਂ ਚੱਖਾਂ ਪਾ ਕੇ ਐਦਾਂ ਖੜ ਕੇ ਪੁੱਛਣ ਦੱਸੋ ਭਾਈ ਆ ਜਿਹੜੀਆਂ ਗੱਪਾਂ ਮਾਰ ਦਿਓ ਜਵਾਬ ਦਿਓ ਤੇ ਆਪਾਂ ਇਦਾਂ ਪਿੱਛੇ ਖੜੇ ਹੋਈਏ ਤੇ ਨਾਲੇ ਐ ਛਾਤੀ ਚੌੜੀ ਹੋ ਜੇ ਸਾਡੇ ਵਾਲਾ ਬਾਬਾ ਬਾਲਾ ਹੀ ਕਮਾਲ ਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਈ ਚਾ ਨਹੀਂ ਹੁੰਦਾ ਜਦੋਂ ਮਹਾਰਾਜ ਸਾਡੇ ਇਦਾਂ ਗੱਲ ਕਰਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਆਪਣੇ ਗੁਰੂ ਦੇ ਪਿੱਛੇ ਖੜੇ ਹੋਈਏ ਐ ਵੀ ਸੱਚੇ ਪਾਤਸ਼ਾਹ ਚੱਕੀ ਚੱਲੋ ਫੱਟੇ ਐ ਕਹੀਏ ਆਪਾਂ ਵੀ ਚੱਕੀ ਚੱਲੋ ਫੱਟੇ ਵੀ ਤੁਸੀਂ ਕਮਾਲ ਹੀ ਕਰੀ ਜਾਂਦੇ ਹੋ ਸਾਡੇ ਕੋਲ ਜਿੰਨਾ ਚਿਰ ਤੁਸੀਂ ਹੋ ਅਸੀਂ ਦੱਬਦੇ ਹਾਂ ਕਿਤੇ ਤੁਸੀਂ ਗੱਲ ਕਰਨ ਦਿੰਦੇ ਹੋ ਕਿਤੇ ਕਿਸੇ ਨੂੰ ਇੰਨੀ ਜ਼ੁਰਤ ਹੈ ਤੁਹਾਡੇ 'ਚ ਮੇਰੇ ਗੁਰੂ ਜੀ ਤੁਸੀਂ ਕਮਾਲ ਦੇ ਹੋ ਵੇਖੋ ਸ਼ਰਧਾ ਬਣਦੀ ਇਹਨੂੰ ਸ਼ਰਧਾ ਬਣਾਉਣੀ ਕਹਿੰਦੇ ਐ ਇਹਨੂੰ ਸ਼ਰਧਾ ਤੋੜਨੀ ਨਹੀਂ ਕਹਿੰਦੇ ਇੱਥੇ ਸ਼ਰਧਾ ਬਣ ਰਹੀ ਹੈ ਕੋਈ ਸ਼ਰਧਾ ਨਹੀਂ ਟੁੱਟਦੀ ਬਕਵਾਸ ਕਰਦੇ ਆ ਕਿ ਸ਼ਰਧਾ ਤੋੜਦੇ ਆ ਜੀ ਸ਼ਰਧਾ ਤੋੜਦੇ ਆ ਸ਼ਰਧਾ ਬਣਾਉਂਦੇ ਆ ਤੋੜਦੇ ਨਹੀਂ ਜੋੜਦੇ ਆ ਸ਼ਰਧਾ ਵੀ ਸ਼ਰਧਾ ਬਣਾਓ ਐ ਬਣੀ ਬਣਦੀ ਹੈ ਸ਼ਰਧਾ ਕੱਲਾ ਮੱਥਾ ਟੇਕਣ ਨਾਲ ਸ਼ਰਧਾ ਕੀ ਹੈ ਮੱਥਾ ਟੇਕਦੇ ਤੇ ਬੁੜੇ ਹੋ ਗਏ ਸਾਰੀ ਜ਼ਿੰਦਗੀ ਲੰਘ ਗਈ ਪੜਿਆ ਤੇ ਹੈ ਹੀ ਨਹੀਂ ਮੱਥਾ ਟੇਕਣਾ ਹੈ ਪਰ ਮੰਨਣਾ ਵੀ ਹੈ ਸਰੀਰ ਵੀ ਝੁਕਾਓ ਮਨ ਵੀ ਝੁਕਾਓ ਆ ਹੁਣ ਜਦੋਂ ਐ ਗੁਰਤ ਨਾਲ ਗੱਲ ਕਰਦੇ ਆ ਕਿੰਨਾ ਮਨ ਯਾਰ ਖਿੜ ਜਾਂਦਾ ਹੈ ਛਾਤੀ ਚੌੜੀ ਹੋ ਜਾਂਦੀ ਹੈ ਸਵਾਦ ਆ ਜਾਂਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜ ਕੇ ਬੋਲਦੇ ਆ ਵੀ ਮਹਾਰਾਜ ਤੁਸੀਂ ਅੱਗੇ ਅੱਗੇ ਅਸੀਂ ਮਗਰ ਮਗਰ ਸਵਾਦ ਦੇ ਦਿੰਦੇ ਹੋ ਜਦੋਂ ਗੱਲ ਕਰਦੇ ਹੋ ਤੁਸੀਂ ਤੁਹਾਡੀ ਦਲੀਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਸਵਾਦ ਤੇ ਆਵੇ ਐਡਾ ਵੱਡਾ ਐਡਾ ਮਹਾਨ ਵਿਰਸਾ ਸੀ ਗੁਰਮਖੋ ਹਰ ਇੱਕ ਦੀ ਅੱਖ ਵਿੱਚ ਚਮਕ ਚਾਹੀਦੀ ਸੀ ਸਾਡੀ 'ਚ ਉਹ ਸਾਹਿਬਜ਼ਾਦਿਆਂ ਨੇ ਉਹ ਜਿਹੜੀ ਚਮਕ ਸੀ ਨਾ ਇੱਦਾਂ ਵਜੀਦੇ ਦੀ ਅੱਖਾਂ ਚੱਖਾਂ ਗੱਲਾਂ ਗੱਲ ਕਰਨ ਦੀ ਜ਼ੁਰਤ ਸੀ ਜਿਹੜੀ ਇੱਥੋਂ ਆਈ ਸੀ ਇੱਥੋਂ ਆ ਪੜ੍ਹਦੇ ਸੀ ਬਾਣੀ ਉਹ ਅੱਖ ਚੱਕ ਪਾ ਕੇ ਗੱਲ ਕਰ ਲਾਂਗੇ ਕਿਤੇ ਅਸੀਂ ਡਰੋਕਲ ਜੇ ਬਣੇ ਫਿਰਦੇ ਹਾਂ ਬਿੱਲੀਆਂ ਤੋਂ ਅਸੀਂ ਡਰਦੇ ਹਾਂ ਟੂਣਿਆਂ ਤੋਂ ਅਸੀਂ ਡਰਦੇ ਹਾਂ ਪਤਾ ਨਹੀਂ ਕਿੰਨੇ ਕੁ ਬਾਬਿਆਂ ਨੂੰ ਜਾ ਮੱਥੇ ਟੇਕਦੇ ਹਾਂ ਅਸੀਂ ਜ਼ੁਰਤ ਕਿੱਥੋਂ ਲੈ ਆਵਾਂਗੇ ਇਹ ਆਸ ਆ ਗੁਰਬਾਣੀ ਦੇ ਵਿੱਚੋਂ ਵੇਖਿਓ ਤੁਹਾਡੇ 'ਚ ਹਿੰਮਤ ਆਉਂਦੀ ਜੋਸ਼ ਆਉਂਦਾ ਗੁਰਮਖੋ ਹੌਸਲੇ 'ਚ ਆ ਜਾਓਗੇ ਹੌਸਲਾ ਬਣ ਜਾਏਗਾ ਕਾਇਮ ਹੋ ਕੇ ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ ਜਦੋਂ ਆ ਸਵਾਲ ਕਰਦੇ ਆ ਜਵਾਬ ਅੱਜ ਵੀ ਕਹਿੰਦਾ ਕਿਸੇ ਬੰਦੇ ਕੋਲ ਇਸ ਗੱਲ ਦਾ ਜਵਾਬ ਹੋਵੇ ਕਹਿੰਦੇ ਕਾਂ ਕੁੱਤੇ ਖਾ ਜਾਂਦੇ ਨੇ ਓਏ ਬਾਹਮਣਾ ਐਵੇਂ ਹੀ ਇਕੱਠਾ ਜਿਹਾ ਕਰਾ ਕੇ ਲੋਕਾਂ ਨੂੰ ਕਹਿੰਦਾ ਕਾਵਾਂ ਨੂੰ ਪਾਓ ਮਰਿਆਂ ਤੱਕ ਪਹੁੰਚ ਜੂ ਕੁੱਤਿਆਂ ਨੂੰ ਪਾਓ ਕਾਲੇ ਕੁੱਤੇ ਨੂੰ ਰੋਟੀ ਪਾ ਦਿਓ ਫਲਾਣੀ ਗਾਂ ਨੂੰ ਪਾ ਦਿਓ ਕਾਲੇ ਇਹੋ ਜਿਹੀਆਂ ਗੱਲਾਂ ਕਰਦੇ ਹੋ ਕਹਿੰਦੇ ਓਏ ਕਾਂ ਕੁੱਤੇ ਹੀ ਖਾ ਜਾਂਦੇ ਨੇ ਮਰਿਆਂ ਤੱਕ ਕੋਈ ਨਹੀਂ ਪਹੁੰਚਦਾ ਜੇ ਕੋਈ ਜਵਾਬ ਹੈ ਤੇ ਦਿਓ ਹੁਣ ਆਪਣੇ ਤੋਂ ਜਿਹੜੇ ਬੰਦਿਆਂ ਨੇ ਮਰਿਆਂ ਦੇ ਨਾਂ ਤੇ ਸਰਾਧ ਕਰਾਏ ਐ ਉਹ ਬੰਦਾ ਮਨ 'ਚ ਸੋਚ ਲਵੇ ਤੇ ਅੰਦਰ ਹੀ ਕਹਿ ਲਵੇ ਮਾਲਕਾ ਗਲਤੀ ਹੋ ਗਈ ਸਾਨੂੰ ਤੇ ਐਵੇਂ ਭੁਲੇਖੇ ਜਿਹੇ 'ਚ ਪਾਤਾ ਸੀ ਕਿਸੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦਿਲੋਂ ਹੀ ਅੰਦਰ ਹੀ ਆਪਣੇ ਗੁਰੂ ਜੀ ਕਹਿੰਦੇ ਕਿਧਰੇ ਨਹੀਂ ਪਹੁੰਚਦਾ ਭਾਈ ਕਿਸੇ ਗਰੀਬ ਨੂੰ ਰੋਟੀ ਖਵਾ ਦਿਓ ਕੋਈ ਮਾੜੀ ਨਹੀਂ, 50 ਬੰਦਿਆਂ ਨੂੰ ਸੱਦ ਕੇ ਖਵਾ ਦਿਓ ਕੋਈ ਮਾੜੀ ਨਹੀਂ, ਪਰ ਇਹ ਨਹੀਂ ਕਹਿਣਾ ਵੀ ਇਹਨਾਂ ਦੇ ਢਿੱਡ 'ਚ ਗਿਆ ਸਾਡੇ ਵੱਡੇ ਵਡੇਰਿਆਂ ਤੱਕ ਪਹੁੰਚ ਜੂ, ਇਹ ਕਿਤੇ ਨਹੀਂ ਕੋਈ ਪਹੁੰਚਦਾ, ਇਹ ਕਿਤੇ ਨਹੀਂ ਪਹੁੰਚਦਾ। ਇਹ ਦਿਮਾਗ 'ਚ ਰੱਖਿਓ ਗੱਲ, ਭੁੱਲਿਓ ਨਾ। ਹੁਣ ਮਹਾਰਾਜ ਕਹਿੰਦੇ ਦੱਸੋ ਬਈ ਮੈਨੂੰ ਕੋਈ ਸਮਝਾਓ, ਏਦਾਂ ਮਹਾਰਾਜ ਕਹਿੰਦੇ ਵੀ ਮੈਨੂੰ ਸਮਝਾਓ ਬਈ ਇਹ ਕਿਵੇਂ ਜਾਂਦੀ ਹੈ ਗੱਲ, ਵੀ ਬੰਦਾ ਖਾਂਦਾ ਤੇ ਅਗਲੇ ਤੱਕ, ਮੈਨੂੰ ਮਾੜਾ ਜਿਹਾ ਸਮਝਾਓ, ਦੱਸੋ ਗੱਲ ਕਰੋ ਮੇਰੇ ਨਾਲ, ਜਵਾਬ ਦਿਓ, ਮੋਕੋ ਕੁਸਲ ਬਤਾਵੋ ਕੋਈ, ਸਮਝਾਓ ਮੈਨੂੰ, ਪੜੋ।
ਕੁਸਲ ਕੁਸਲ ਕਰਦੇ ਜਗ ਬਿਨਸੈ, ਕੁਸਲ ਵੀ ਕੈਸੇ ਹੋਈ।
ਇਹਦੇ ਸਾਰੇ ਹੀ ਤੁਰੇ ਜਾਂਦੇ ਨੇ, ਕਹਿੰਦੇ ਵੀ ਭਲਾ ਹੋ ਜਾਂਦਾ ਹੈ, ਕੁਸ਼ਲ ਮੰਗਲ ਹੋ ਜੂ, ਕੁਸਲ ਮੰਗਲ ਹੋ ਜੂ, ਕਹਿੰਦੇ ਕੱਖ ਨਹੀਂ ਹੋਇਆ। ਹਰੇਕ ਹੀ ਕਹੀ ਜਾਂਦਾ ਵੀ ਮਰਿਆਂ ਦੇ ਨਾਂ ਤੇ ਐਂ ਕਰ ਦਿਓ, ਆਹ ਆਹ ਦਾਨ ਕਰ ਦਿਓ, ਆਹ ਦਾਨ ਕਰ ਦਿਓ, ਕਹਿੰਦੇ ਇਹਦੇ ਨਾਲ ਹੁੰਦਾ ਹੁੰਦਾ ਤੇ ਕੁਛ ਨਹੀਂ, ਕਿਉਂ ਉਲਝਾ ਰਹੇ ਹੋ ਲੋਕਾਂ ਨੂੰ, ਆਹ ਕੁਰਬਾਨੀ ਦਾ ਚਾਨਣ ਫੈਲਣ ਦਿਓ, ਭਲਾ ਹੋ ਜੇ। ਹੁਣ ਵੇਖਿਓ ਜੀ, ਮਰਿਆਂ ਦੇ ਨਾਂ ਤੇ ਸਾਰੇ ਬਿਸਤਰੇ ਦਿੰਦੇ ਆ ਨਾ ਜੀ, ਬੋਲੋ, ਮੰਜਾ ਬਿਸਤਰਾ ਭਾਂਡੇ ਦਿੰਦੇ ਆ ਨਾ ਜੀ, ਬੋਲੋ ਜੀ ਜਰਾ, ਕਿ ਤੁਹਾਡੇ ਇਲਾਕੇ 'ਚ ਨਹੀਂ ਦਿੰਦੇ? ਸਾਡੇ ਤੇ ਦਿੰਦੇ ਆ, ਤੁਹਾਡੇ ਵੀ ਦਿੰਦੇ ਆ, ਮਰਿਆ ਜਦੋਂ ਬੰਦਾ ਮਰ ਜਾਂਦਾ ਦਿੰਦੇ ਆ ਨਾ ਜੀ। ਹਾਂ ਹੁਣ ਦੱਸਿਓ, ਹੁਣ ਮੈਨੂੰ ਦੱਸਿਓ, ਉਹ ਮਰਿਆਂ ਦਾ ਜਿਹੜਾ ਬਿਸਤਰਾ ਹੈ, ਸੌਂਦੇ ਤੇ ਸਾਡੇ ਵਰਗੇ ਗੁਰਦੁਆਰਿਆਂ 'ਚ ਰਹਿਣ ਵਾਲੇ ਨੇ, ਤੁਹਾਡੇ ਬਾਪੂ ਤੁਹਾਡੇ ਉੱਥੇ ਹੀ ਵੇਖਿਓ ਘਰੇ, ਉਹ ਮੰਜਾ ਗੁਰਦੁਆਰੇ ਹੀ ਪਿਆ ਹੋਣਾ, ਹੌਲੀ ਹੌਲੀ ਉੱਥੇ ਹੀ ਘਸ ਜਾਣਾ ਉਹਨੇ, ਉੱਥੇ ਹੀ ਟੁੱਟ ਜਾਣਾ ਹੈ, ਤੇਰਾ ਮੰਜਾ ਗੁਰਦੁਆਰੇ ਹੀ ਰਹਿਣਾ ਹੈ। ਉਹ ਜੀ ਕਰੇ ਇੱਕ ਦਿਨ ਨਾ ਜੀ, ਕਿਸੇ ਪਾਂਡੇ ਦੇ ਨਾ, ਉਹਦਾ ਨਾ ਦੁੱਧ ਨੂੰ ਜੀ ਕਰੇ, ਉਹਦੇ ਨਿਆਣੇ ਕਹਿੰਦੇ ਵੀ ਦੁੱਧ ਦਾ ਪ੍ਰਬੰਧ ਕਰ, ਕਹਿੰਦੇ ਗੱਲ ਨਹੀਂ ਕੋਈ। ਇੱਕ ਜ਼ਿਮੀਂਦਾਰ ਨੂੰ ਵੇਖ ਲਿਆ, ਉਹਦੇ ਬਾਹਰ ਗਾਂ ਵੱਜੀ ਹੋਈ ਸੀ, ਕਹਿੰਦਾ ਵੀ ਜਜਮਾਨਾ ਸਪੈਸ਼ਲ ਆਇਆ, ਮੈਂ ਤੇ ਨਹੀਂ ਸੁੱਤਾ ਰਾਤ ਦਾ। ਕਹਿੰਦੇ ਹੋਇਆ ਕੀ ਹੈ? ਮੈਂ ਨਹੀਂ ਸੁੱਤਾ ਰਾਤ ਦਾ, ਤੇਰਾ ਤੇ ਬਾਪੂ ਮਰਿਆ ਸੀ ਨਾ, ਜਿਹੜਾ ਬਾਪੂ, ਕਹਿੰਦੇ ਮਰਿਆ ਸੀ ਬਾਪੂ, ਉਹ ਤੇ ਫਿਰ ਜਿਹੜੀ ਉਹ ਅਗਲੀ ਜਿਹੜੀ ਉਹ ਜਿਹੜੀ ਨਦੀ ਨਹੀਂ ਵਗਦੀ ਕਹਿੰਦੇ, ਉੱਤੇ ਅੱਗੇ ਵਗਦੀ ਹੈ ਨਦੀ, ਹੁਣ ਅੱਗੇ ਕਿਹੜਾ ਕਿਸੇ ਨੇ ਵੇਖਿਆ ਹੁੰਦਾ, ਉੱਤੇ ਨਦੀ ਜਿਹੜੀ ਵਗਦੀ ਹੈ, ਤੇਰਾ ਦਾਦਾ ਉਹਦੇ 'ਚ ਫਸ ਗਿਆ, ਕਹਿੰਦੇ ਨਿਕਲ ਨਹੀਂ ਹੋ ਰਿਹਾ ਉਹਦਾ। ਉਹ ਜ਼ਿਮੀਂਦਾਰ ਤੇ ਟੈਨਸ਼ਨ ਲੈ ਗਿਆ, ਕਹਿੰਦਾ ਅੱਛਾ ਜੀ ਕਿੱਥੇ ਰਹਿ ਗਿਆ? ਕਹਿੰਦੇ ਉੱਥੇ ਫਸਿਆ ਬੈਠਾ, ਲੰਘ ਨਹੀਂ ਰਿਹਾ। ਕਹਿੰਦੇ ਫਿਰ ਹੁਣ, ਕਹਿੰਦੇ ਗਾਂ ਦੀ ਪੂਛ ਫੜ ਕੇ ਲੰਘੂ, ਗਾਂ ਦੀ ਪੂਛ ਫੜੂ ਫਿਰ ਲੰਘੂ। ਕਹਿੰਦਾ ਅੱਛਾ ਵਾ, ਅੱਛਾ ਪੰਡਿਤ ਜੀ। ਕਹਿੰਦੇ ਹਾਂ ਏਦਾਂ ਹੀ ਹੋਊ। ਕਹਿੰਦਾ ਫਿਰ ਕਰੀਏ ਕੀ? ਕਹਿੰਦੇ ਗਾਂ ਦਾਨ ਕਰਦੇ, ਤੇਰੀ ਉਹ ਦਿੱਤੀ ਗਾਂ ਤੇਰੇ ਤੇਰੇ ਪਿਓ ਨੂੰ ਪਾਰ ਲੰਘਾਊ। ਉਹਦੇ ਘਰ ਵਾਲੀ ਵੀ ਕੋਲ ਆ ਕੇ ਬਹਿ ਗਈ, ਕਹਿੰਦੀ ਜੀ ਚਲੋ ਹੁਣ ਬਾਪੂ ਤੋਂ ਵੱਧ ਕੇ ਕੀ ਹੈ, ਵੀ ਜਿੱਥੇ ਸਾਰਾ ਕੁਝ ਗਿਆ ਉੱਥੇ ਗਾਂ ਵੀ ਭੇਜੋ, ਪਹੁੰਚਦੀ ਕਰੋ ਬਾਪੂ ਨੂੰ, ਗਾਂ ਪਹੁੰਚਦੀ ਕਰੋ। ਲਓ ਜੀ ਉਹ ਆਇਆ ਬਾਹਰ, ਏਦਾਂ ਫਿਰਨਾ ਜੀ ਉਹਨੇ, ਏਦਾਂ ਉਹਦੇ ਹੱਥ ਏਦਾਂ ਰੱਸਾ, ਪਰ ਗਾਂ ਦੁੱਧ ਹੈ ਨਹੀਂ ਸੀ, ਇੱਕੋ ਹੀ ਗਾਂ ਸੀ, ਉਹ ਲੈ ਗਿਆ ਉਹ। ਹੁਣ ਨਿਆਣੇ ਰੋਜ਼ ਕਿਹਾ ਕਰਨ, ਬਾਪੂ ਗਾਂ ਕਿੱਧਰ ਗਈ ਆਪਣੀ, ਲੈ ਦੁੱਧ ਮਸਾਂ ਹੋਇਆ ਸੀ, ਗਾਂ ਕਿੱਧਰ ਗਈ? ਮਹੀਨਾ ਲੰਘ ਗਿਆ, ਦੋ ਲੰਘ ਗਏ। ਇੱਕ ਦਿਨ ਜ਼ਿਮੀਂਦਾਰ ਉਹਦੇ ਘਰ ਕੰਨੀ ਲੰਘਿਆ, ਉਹ ਕਹਿੰਦਾ ਯਾਰ ਇਹ ਤੇ ਗਾਂ ਤੇ ਆ ਬੱਜੀ ਪਈ, ਜਿਵੇਂ ਤੁਸੀਂ ਵੇਖੋ ਵੀ ਮੰਜੀ ਤੇ ਯਾਰ ਆ ਪਈ ਹੈ ਗੁਰਦੁਆਰੇ, ਵੀ ਜਿਹੜਾ ਬਾਪੂ ਦੇ ਨਾਂ ਦਾ ਅਸੀਂ ਕੁੜਤਾ ਦਿੱਤਾ ਸੀ ਵੀ ਕੁੜਤਾ ਪਜਾਮਾ, ਇਹਦਾ ਤੇ ਬਾਬਾ ਚੋਲਾ ਪਾਈ ਫਿਰਦਾ, ਓਏ ਚੋਲਾ ਤੇ ਅਸੀਂ ਉਹਨੂੰ ਦਿੱਤਾ ਸੀ ਵੀ ਬੁੜੇ ਤੱਕ ਜਾਊ, ਇਹ ਚੋਲਾ ਤੇ ਆ ਪਾਈ ਫਿਰਦਾ, ਬੇਬੇ ਦੇ ਨਾਂ ਦਾ ਸੂਟ ਉਹ ਤੇ ਗ੍ਰੰਥੀ ਦੇ ਘਰ ਵਾਲੀ ਪਾਈ ਫਿਰਦੀ ਹੈ। ਲੈ ਹੁਣ ਹੱਸਦੇ ਆ ਨਾ, ਵੇਖੋ ਸੁਣਿਓ ਆ ਗੱਲ ਸੁਣਿਓ, ਆ ਏਦਾਂ ਹੀ ਸਿੱਖੋ ਆਪਾਂ ਹੱਸਿਆ ਕਰਨਾ ਸੀ, ਜਦੋਂ ਹੋਰ ਇਹ ਕੰਮ ਕਰਦੇ ਆਪਾਂ ਹੀ ਹੱਸਦੇ, ਉਹ ਵੇਖੋ ਕਮਲੇ ਆਪਾਂ ਹੀ ਹੱਸਿਆ ਕਰਦੇ। ਹੁਣ ਲੋਕੀ ਸਾਡੀ ਕੰਨੀ ਵੇਖ ਕੇ ਹੱਸਦੇ ਆ, ਉਹ ਗੁਰੂ ਨਾਨਕ ਦੇ ਸਿੱਖ ਵੇਖ ਲਓ, ਆ ਦਮਾਲੇ ਦਸਤਾਰਾਂ ਵਾਲੇ ਵੇਖ ਲਓ, ਆ ਦਾੜੀਆਂ ਵਾਲਿਆਂ ਦਾ ਹਾਲ ਵੇਖ ਲਓ, ਆ ਪੰਜਾਬੀਆਂ ਦਾ ਹਾਲ ਵੇਖ ਲਓ, ਅਗਲੇ ਹੱਸਦੇ ਨੇ ਸਾਡੇ ਕੰਨੀ ਵੇਖ ਕੇ, ਹੁਣ ਆਪਾਂ ਹੱਸਦੇ ਹਾਂ, ਵੇਖੋ ਐਂ ਹੱਸਦੇ ਨੇ ਲੋਕ। ਜਦੋਂ ਫੁੱਲ ਲੈ ਕੇ ਤੁਰਦਾ ਨਾ ਤੇ ਏਦਾਂ ਹੱਥ 'ਚ ਗੁਥਲੀ ਜੀ ਫੜ ਕੇ, ਆ ਜਾ ਭਾਈ ਚੱਲੀਏ ਕੀਰਤਪੁਰ ਚੱਲੀਏ ਤੈਨੂੰ ਛੱਡਣ, ਤੇ ਉਦੋਂ ਲੋਕੀ ਸਾਰੇ ਹੱਸ, ਜੇ ਹੁਣ ਨਵਾਂ ਬੰਦਾ ਵੇਖੇਗਾ ਤੇ ਹੱਸੇਗਾ ਹੀ ਵੀ ਕਮਲਿਆ ਜੇ ਜਾਊ ਵੀ ਅਗਲਾ ਤੇ ਤੇਰੀਆਂ ਇੰਨੀਆਂ ਘੱਡੀਆਂ ਕੰਨੀ ਜਾਊ ਬਾਕੀ ਇੰਨੀਆਂ ਤੇ ਉੱਥੇ ਛੱਡ ਆਇਆ ਜ਼ਿਆਦਾ ਤੇ ਉੱਥੇ ਹੀ ਪਈਆਂ ਰਹਿ ਗਈਆਂ ਇੰਨੀਆਂ ਕੁ ਚੱਕ ਲਈਆਂ ਹੱਸਣਗੇ ਨਹੀਂ ਲੋਕ ਸਾਡੇ ਕੰਨੀ ਵੇਖ ਵੇਖ ਕੇ ਮਜ਼ਾਕ ਉੱਡਦਾ ਸਿੱਖ ਨੂੰ ਮਜ਼ਾਕ ਦਾ ਪਾਤਰ ਕਿਉਂ ਬਣਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕੋਈ ਮਜ਼ਾਕ ਵਾਲਾ ਜ਼ੁਰਤ ਵਾਲਾ ਅਗਲਾ ਕਮਾਲ ਦੀ ਗੱਲ ਕਰਦਾ ਗੁਰੂ ਜੀ ਦਾ ਪੜ੍ਹਿਆ ਹੋਇਆ ਇਹਨਾਂ ਦਾ ਪੜ੍ਹਿਆ ਹੋਇਆ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਿਆ ਹੋਇਆ ਹੁਣ ਸੁਣਿਓ ਉਹ ਵੇਖਿਆ ਵੀ ਗਾਂ ਤੇ ਸਾਡੀ ਇੱਥੇ ਬੱਜੀ ਪਈ ਆ ਮਹੀਨੇ ਦੋ ਹੋ ਗਏ ਕਹਿੰਦੇ ਗਾਂ ਪਚਾਵਾਂਗੇ ਉਹ ਵਿਚਾਰਾ ਭੋਲਾ ਜੇ ਅੱਜ ਕੱਲ੍ਹ ਏਦਾਂ ਦੇ ਭੋਲੇ ਬੰਦੇ ਇੱਥੇ ਰਹਿੰਦੇ ਆ ਨਾ ਜੀ ਅੱਜ ਕੱਲ੍ਹ ਜੇ ਲੋਕ ਇੰਨੇ ਅੱਜ ਵੀ ਭੋਲੇ ਆ ਵੀ ਨਾਰੀਅਲ ਤੈਰਨ ਤੁਰ ਪੈਂਦੇ ਆ ਤੁਸੀਂ ਸ਼ਨੀਵਾਰ ਨੂੰ ਲੁਧਿਆਣੇ ਜਦੋਂ ਤੁਸੀਂ ਵੜਦੇ ਆ ਨਾ ਆਪਾਂ ਲੁਧਿਆਣਾ ਹੁਣ ਜਿੱਦਣ ਜਾਓਗੇ ਨੋਟ ਕਰਿਓ ਸ਼ਨੀਵਾਰ ਵਾਲੇ ਦਿਨ ਜਾਇਓ ਆਲਮਗੀਰ ਤੋਂ ਅੱਗੇ ਜਦੋਂ ਆਪਾਂ ਲੁਧਿਆਣੇ ਚ ਐਂਟਰ ਹੋਵਾਂਗੇ ਜੀ ਐਨੀ ਕਾਲਜ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਇੱਧਰ ਵਾਲੇ ਪਾਸੇ ਨਾਰੀਅਲ ਸਿੱਟ ਦੇਣਗੇ ਉੱਧਰ ਘੱਟ ਤੋਂ ਘੱਟ 20 ਮੁੰਡੇ ਡੰਡੇ ਉਹਨਾਂ ਨੇ ਤੇ ਡੰਡਿਆਂ ਤੇ ਜਾਲ ਜਿਹਾ ਬਣਾਇਆ ਹੋਇਆ ਚਿੱਕੂ ਜਿਹਾ ਜਦੋਂ ਨਾਰੀਅਲ ਸਿੱਟੋਗੇ ਇਦਾਂ ਹੀ ਫੜ ਕੇ ਤੇ ਉਹ ਫਿਰ ਉਹਦੀ ਬਾਹਰ ਕੱਢ ਲੈਣਗੇ ਇੰਨੇ ਬੌਲੇ ਨੇ ਉਹਨੂੰ ਸਿੱਧਾ ਨਹੀਂ ਫੜਾਉਂਦੇ ਕਹਿਣਗੇ ਸਿੱਟਣਾ ਬਾਕੀ ਜੀ ਵੀ ਕੱਢ ਤੇ ਲੈਣਾ ਹੀ ਅਗਲੇ ਨੇ ਪਰ ਸਿੱਟਣਗੇ ਪਾਣੀ ਚ ਜੇ ਅੱਜ ਏਦਾਂ ਦੀ ਜਨਤਾ ਹੈ ਅੱਜ ਏਦਾਂ ਦੀ ਜਨਤਾ ਹੈ ਜੇ ਅੱਜ ਦੇ ਸਮੇਂ ਦੇ ਵਿੱਚ ਮਾਂ ਨੂੰ ਕਿਸੇ ਨੇ ਕਿਹਾ ਤੇਰਾ ਪੁੱਤ ਪੜ ਲੂ ਇਹਦੇ ਇੱਥੇ ਟੱਕ ਲਾ ਦੇ ਗਰਦਨ ਤੇ ਦੋ ਬੱਚੇ ਸੀ ਦੋਨਾਂ ਦੀ ਪੜ੍ਹਾਈ ਤੇ ਬੀਬੀ ਖੁਦ ਡਾਕਟਰ ਸੀ ਪੜ੍ਹੀ ਲਿਖੀ ਡਾਕਟਰ ਬੀਬੀ ਸੀ ਕਿਸੇ ਨੇ ਇੱਦਾਂ ਕਹਿ ਦਿੱਤਾ ਪੜ੍ਹਨਗੇ ਬਹੁਤ ਇੱਕ ਬੱਚੇ ਦੇ ਇੱਥੇ ਟੱਕ ਲਾਇਆ ਦੂਜੇ ਦੇ ਟੱਕ ਲਾਉਣ ਲੱਗਿਆਂ ਨਾੜ ਕੱਟੀ ਗਈ ਪੁੱਤ ਦੀ ਮੌਤ ਹੋ ਗਈ ਜਦੋਂ ਉਹਨੂੰ ਪੁੱਛਿਆ ਕਹਿੰਦੀ ਮੈਨੂੰ ਕਿਸੇ ਪਾਂਡੇ ਨੇ ਦੱਸਿਆ ਸੀ ਵੀ ਇਹਦੇ ਟੱਕ ਲਾ ਦੇ ਫਿਰ ਵੱਧ ਪੜੂਗਾ ਲੋਕੀ ਅੱਜ ਵੀ ਕੁੜੀਆਂ ਦੀਆਂ ਬਲੀਆਂ ਦੇ ਦਿੰਦੇ ਆ ਜੀ ਧੀਆਂ ਚੁੱਕ ਕੇ ਲੈ ਜਾਂਦੇ ਆ ਬਲੀਆਂ ਦਿੰਦੇ ਆ ਕਹਿੰਦੇ ਪੋਤਾ ਹੋ ਜੂ ਸਾਡੇ ਅੱਜ ਲੋਕ ਇੰਨੇ ਬੌਲੇ ਹੈ ਤੇ ਜੇ ਅੱਜ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਲੋਕ ਇਦਾਂ ਦੇ ਐ ਉਹਨਾਂ ਵੇਲਿਆਂ 'ਚ ਕਿੰਨੇ ਭੋਲੇ ਹੋਣਗੇ ਵੇਖੋ ਲੋਕ ਜਨਤਾ ਭੋਲੀ ਬਹੁਤ ਸੀ ਜਦੋਂ ਲੋਕ ਭੋਲੇ ਹੁੰਦੇ ਆ ਫਿਰ ਸਿਰ ਤੇ ਬਹਿ ਜਾਂਦੇ ਇਦਾਂ ਦੇ ਬੰਦੇ ਆ ਹੁਣ ਪਾਂਡਾ ਜਿਹੜਾ ਹੈ ਨਾ ਜੀ ਸੁਣਿਓ ਉਹਨੇ ਜਦੋਂ ਵੇਖਿਆ ਵੀ ਗਾਂ ਤੇ ਮੇਰੀ ਜ਼ਿਮੀਂਦਾਰ ਸੋਚਦਾ ਵੀ ਇੱਥੇ ਹੀ ਬੱਜੀ ਪਈ ਹੈ ਉਹ ਘਰ ਚਲਿਆ ਗਿਆ ਸਿੱਧਾ ਹੀ ਵੜ ਗਿਆ ਅੰਦਰ ਪੰਡਤ ਕਹਿੰਦਾ ਆ ਜਾ ਆ ਜਾ ਜਮਾਨਾ ਆ ਜਾ ਵੀ ਬਹਿ ਜਾ ਕਹਿੰਦਾ ਇਦਾਂ ਬਹਿ ਗਿਆ ਹੋਰ ਪੰਡਤ ਜੀ ਠੀਕ ਹੋ ਕਹਿੰਦਾ ਠੀਕ ਇਦਾਂ ਬਹਾ ਲਿਆ ਹੋਰ ਪੰਡਤ ਜੀ ਠੀਕ ਤੇ ਦੱਸੋ ਜੀ ਫਿਰ ਹੋਰ ਬਈ ਕੋਈ ਮੇਰਾ ਬਾਪੂ ਕਿਵੇਂ ਆ ਕਹਿੰਦੇ ਪਹੁੰਚ ਗਿਆ ਚੈੱਕ ਕਰ ਲਓ ਵੀ ਚੰਗੀ ਤਰ੍ਹਾਂ ਪਹੁੰਚ ਗਿਆ ਕਹਿੰਦਾ ਪਹੁੰਚ ਗਿਆ ਕਹਿੰਦੇ ਨਹੀਂ ਪੰਡਤ ਜੀ ਮੈਨੂੰ ਨਹੀਂ ਪਤਾ ਮੈਨੂੰ ਪੱਕਾ ਜਿਵੇਂ ਆਪਾਂ ਅੱਜ ਸ਼ੋਰ ਹੋਵੇ ਪੱਕਾ ਹੋਵੇ ਜਰਾ ਅੱਖਾਂ ਬੰਦ ਕਰਕੇ ਵੇਖ ਲਓ ਵੀ ਸਿਰੇ ਲੱਗਿਆ ਹੋਇਆ ਇਦਾਂ ਪਤਾ ਹੀ ਆ ਤੁਹਾਨੂੰ ਪਖੰਡੀਆਂ ਦਾ ਅੱਖਾਂ ਬੰਦ ਐ ਹੁਣ ਸਾਡੇ ਵਰਗਾ ਬੌਲਾ ਬੰਦਾ ਜਿਹੜਾ ਅੱਗੇ ਬੈਠਾ ਹੁੰਦਾ ਸੁਣਿਓ ਹੋਰ ਸੁਣਿਓ ਧਿਆਨ ਨਾਲ ਹੁਣ ਜੇ ਮੈਂ ਨਾ ਜੀ ਇੱਥੇ ਐ ਬਹਿ ਜਾ ਵੇਖਿਓ ਐ ਬਹਿ ਜਾ ਅੱਖਾਂ ਬੰਦ ਕਰ ਲਈ ਨਾ ਹੱਥ ਹਿੱਲੂ ਨਾ ਪੈਰ ਹਿੱਲਣਗੇ ਐ ਬਹਿ ਜਾ ਤੇ ਤੁਹਾਨੂੰ ਤੇ ਐ ਲੱਗੂ ਤੇ ਭਾਈ ਬਾਬਾ ਜੀ ਤੇ ਅੱਜ ਬਾਲਾ ਹੀ ਰੱਬ ਚ ਲੀਨ ਨੇ ਨਾ ਲੱਗੂ ਕਿ ਨਹੀਂ ਇਦਾਂ ਹੀ ਲੱਗਦਾ ਵੀ ਬਾਲਾ ਹੀ ਲੀਨ ਨੇ ਵੀ ਅੱਖ ਪੱਟੀ ਹੋਈ ਨਹੀਂ ਯਾਰ ਕਮਾਲ ਕਰ ਦੋ ਘੰਟੇ ਯਾਰ ਅੱਖ ਖੋਲੀ ਹੋਈ ਨਹੀਂ ਯਾਰ ਕਮਾਲ ਹੋ ਗਈ ਅਸੀਂ ਕਦੇ ਐ ਪਾਸਾ ਮਾਰਦੇ ਆ ਕਦੇ ਐ ਯਾਰ ਮੇਰਾ ਐਕਸਪੀਰੀਅੰਸ ਹੈ ਮੈਂ 18 ਸਾਲ ਦਾ ਤੇ ਇੱਥੇ ਬਹਿ ਕੇ ਪ੍ਰਚਾਰ ਕਰਦਾ ਚੌਂਕੜਾ ਮਾਰ ਕੇ 5-7 ਘੰਟੇ ਤੇ ਬਹਿ ਹੀ ਸਕਦੇ ਆ ਬਈ ਤਜਰਬਾ ਹੋ ਜਾਂਦਾ ਇਹ ਮੈਨੂੰ ਤਜਰਬਾ ਹੈ ਪੰਜ ਮੱਝਾਂ ਨਹੀਂ ਚੋ ਸਕਦਾ ਇਕੱਠੀਆਂ ਇਹ ਨਹੀਂ ਮੇਰਾ ਤਜਰਬਾ ਇਹ ਮੇਰਾ ਕੰਮ ਮੈਂ ਕੀਤਾ ਹੀ ਨਹੀਂ ਮੇਰੇ ਤੋਂ ਇਹ ਨਹੀਂ ਹੁੰਦਾ ਜੇ ਮੈਨੂੰ ਕੋਈ ਕਵੇ ਵੀ 2 ਘੰਟੇ ਕਈ ਚਲਾਓ ਮੇਰੇ ਤੋਂ ਨਹੀਂ ਚੱਲਣੀ ਮੇਰਾ ਉਹ ਤਜਰਬਾ ਨਹੀਂ ਤੁਹਾਡਾ ਉਹ ਤਜਰਬਾ ਹੈ ਹੁਣ ਵੇਖਿਓ ਜੀ ਇੱਥੋਂ ਪਤਾ ਲੱਗ ਜਾਂਦਾ ਮੈਂ ਤੁਹਾਨੂੰ ਪੁੱਛਦਾ ਬਈ ਭੈਣੋ ਵੀਰੋ ਵੀ ਐ ਪਤਾ ਲੱਗ ਜਾਂਦਾ ਵੀ ਇਹ ਲੀਨ ਬੈਠਾ ਅੱਖਾਂ ਬੰਦ ਕਰਕੇ ਲੈ ਐ ਬੈਠਾ ਬਿੱਲੀ ਲੱਗਦਾ ਪਤਾ ਮੇਰੇ ਮਨ ਵਿੱਚ ਐਂ ਚੱਲੀ ਜਾਂਦਾ ਹੈ ਵੀ ਬਸ ਮਨਾ ਵੱਧ ਤੋਂ ਵੱਧ ਤੇਰਾ ਪ੍ਰਭਾਵ ਪੈ ਜੂ ਲੋਕੀ ਕਹਿਣਗੇ ਵੀ ਬੰਦਾ ਬਾਹਲਾ ਹੀ ਬਾਬਾ ਤਕੜਾ ਇੱਥੋਂ ਲੀਨਤਾ ਦਾ ਪਤਾ ਲੱਗਦਾ ਇਹ ਤੇ ਪਖੰਡ ਹੈ ਪਤਾ ਉਦੋਂ ਲੱਗਣਾ ਹੈ ਸੁਣਿਓ ਜੀ ਹੁਣ ਸੁਣਿਓ ਪਤਾ ਕਦਾ ਲੱਗ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬਹਿ ਜਾਓ ਮੈਂ ਇੱਥੇ ਬਹਿ ਜਾ ਤੁਸੀਂ ਮੇਰੇ ਅੱਗੇ ਬਹਿ ਜਾਓ ਐ ਕਰਕੇ ਤੇ ਮੈਂ ਕਹਾਂ ਵੀ ਬੰਦਾ ਵੇਖੀ ਲਾ ਆਹ ਤਾਂ ਬੜਾ ਹੀ ਸਾਰਿਆਂ ਨਾਲੋਂ ਵਧੀਆ ਤਾਂ ਬੈਂਦਾ ਲੀਨ ਐ ਅੱਖਾਂ ਬੰਦ ਪਰ ਜਦੋਂ ਸਵੇਰੇ ਦੁੱਧ ਪਾਉਂਦਾ ਹੈ ਦੁੱਧ ਕਿਲੋ ਸੀ 3 ਕਿਲੋ ਬਣਾਤਾ ਇਹਨੇ ਪਾ ਕੇ ਪਾਣੀ ਹੁਣ ਕਿੱਧਰ ਗਈ ਲੀਨਤਾ ਜਦੋਂ ਟ੍ਰੈਕਟਰ ਤੇ ਬੈਠਾ ਲੈ ਵਾਟੇ ਦੀ ਆ ਐ ਪਟਵਾਰੀ ਨੇ ਇੱਥੇ ਪਵਾਈ ਸੀ ਵੱਟ ਉਹ ਕਰਦਾ ਕਰਦਾ ਲੈ ਉਹ ਲੈ ਗਿਆ ਕਿੱਥੇ ਹਰ ਸਾਲ ਵੱਢੀ ਜਾਂਦਾ ਥੋੜੀ 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 ਠੱਗੀਆਂ ਸਿਰੇ ਦੀਆਂ ਬੇਈਮਾਨੀਆਂ ਸਿਰੇ ਦੀਆਂ ਇੱਥੋਂ ਬਹਿ ਕੇ ਮੈਨੂੰ ਕਿਵੇਂ ਪਤਾ ਲੱਗ ਜੂ ਵੀ ਬੰਦਾ ਲੀਨ ਹੈ ਪਤਾ ਤੇ ਉਦੋਂ ਲੱਗਣਾ ਹੈ ਵੀ ਜਦੋਂ ਦੁੱਧ ਪਾਉਂਦਾ ਹੈ ਉਦੋਂ ਵੀ ਇਹਦੀ ਸੁਰਤ ਰੱਬ ਵਿੱਚ ਲੀਨ ਹੈ ਵੀ ਰੱਬ ਵੇਖਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਦੋਂ ਵੀ ਲੀਨ ਹੈ ਬੇਈਮਾਨੀ ਕਰਨ ਵੇਲੇ ਉੱਥੇ ਉੱਥੇ ਵੀ ਲੀਨ ਹੈ ਰੱਬ 'ਚ ਉਦੋਂ ਕੀ ਕਰਦਾ ਹੈ ਜਦੋਂ ਦੁੱਧ ਪਾ ਕੇ ਵੇਚਦਾ ਉਦੋਂ ਲੀਨ ਹੈ ਜਦੋਂ ਸੁਣਿਓ ਜਦੋਂ ਹੁਣ ਇੱਥੇ ਬੈਠਾ ਤੇ ਐ ਬੈਠਾ ਅੱਖਾਂ ਬੰਦ ਕਰਕੇ ਜਦੋਂ ਦਫ਼ਤਰ ਵਿੱਚ ਜਾਂਦਾ ਹੈ ਅਗਲਾ ਕਹਿੰਦਾ ਜੀ ਕਰ ਦੋ ਕੰਮ ਜੀ ਮੇਰਾ ਲੱਖ ਰੁਪਈਆ ਤਨਖਾਹ ਲੈਂਦਾ ਹੈ ਫੇਰ ਵੀ ਕਹਿੰਦਾ ਸਾਈਨ ਕਰ ਦੂੰ ਦੇ 10,000 ਆ ਸਾਡੇ ਇੱਕ ਬੰਦੇ ਨੇ ਪਲਾਟ ਨਾ ਕਰਾਉਣਾ ਸੀ ਉਹਨੇ ਉਹ ਮੈਨੂੰ ਦੱਸਦਾ ਹੈ ਕਹਿੰਦਾ 4 ਲੱਖ ਦਾ ਪਲਾਟ ਸੀ 10,000 ਰੁਪਈਆ ਬੰਦੇ ਨੇ ਲਿਆ ਸਾਈਨ ਕਰਨ ਦਾ ਇੱਕ ਮੇਰੇ ਤੋਂ ਤੇ ਜਿਹੜਾ 40-40 ਲੱਖ ਦਾ ਪਲਾਟ ਹੈ 50-50 ਹਜ਼ਾਰ ਰੁਪਈਆ ਲੈ ਲੈਂਦੇ ਨੇ ਕਈ ਬੰਦੇ ਲੀਨ ਹੈ ਅੱਖਾਂ ਬੰਦ ਕਰਕੇ ਕਿਵੇਂ ਪਤਾ ਲੱਗ ਜਾਏਗਾ ਲੀਨ ਹੈ ਉਦੋਂ ਪਤਾ ਲੱਗਣਾ ਹੈ ਜਦੋਂ ਕੁਰਸੀ ਤੇ ਬੈਠਾ ਵੀ ਕਵੇ ਮਾਲਕਾ ਲੱਖ ਰੁਪਈਆ ਤਨਖਾਹ ਮਿਲਦੀ ਹੈ ਮੈਂ ਗਰੀਬ ਦੀ ਜੇਬ ਨਹੀਂ ਕੱਟਣੀ ਆਖੋ ਸਤਨਾਮ
ਹੱਕ ਪਰਾਇਆ ਨਾਨਕਾ
ਆ ਗੂੰਜਣੇ ਚਾਹੀਦੇ ਨੇ ਦਿਮਾਗ ਵਿੱਚ ਸ਼ਬਦ ਉਦੋਂ ਮੰਨਾਂਗੇ ਬਾਣੀ ਪੜ੍ਹਦਾ ਹੈ ਆ ਸ਼ਬਦ ਗੂੰਜਣੇ ਚਾਹੀਦੇ ਨੇ ਆਫਿਸ ਵਿੱਚ ਬੈਠੇ ਦੇ ਆ ਸ਼ਬਦ ਗੂੰਜਣੇ ਚਾਹੀਦੇ ਨੇ ਵੀ ਜੇ 60 ਰੁਪਈਏ ਲੈਣਾ ਤੇ ਦੁੱਧ ਵੀ 60 ਵਾਲਾ ਦੇ ਜੇ 50 ਰੁਪਈਏ ਲੈਣਾ ਕਿਲੋ ਦੇ ਤੇ 50 ਵਾਲਾ ਦੁੱਧ ਦੇ ਸਿੱਧਾ ਕਹਿ ਦਿਆ ਕਰੋ ਵੀ 70 ਰੁਪਈਏ ਲਾਵਾਂਗੇ ਜੀ ਵਾਰਾ ਨਹੀਂ ਖਾਂਦਾ ਪਰ ਇੱਕ ਬੂੰਦ ਪਾਣੀ ਦੀ ਨਹੀਂ ਮਿਲੂ ਤੁਹਾਨੂੰ ਤੁਹਾਡੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦੇ ਤੁਹਾਡੀ ਸਿਹਤ ਨਾਲ ਤੁਹਾਡੇ ਨਿਆਣਿਆਂ ਦੀ ਸਿਹਤ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ ਸਾਨੂੰ 70 ਰੁਪਈਏ ਵਾਰਾ ਖਾਊ 70 ਲਵਾਂਗਾ ਸਿੱਧਾ ਕਹਿ ਦਿਓ ਅਗਲੇ ਨੂੰ ਵੀ ਵਾਰਾ ਨਹੀਂ ਜੀ ਖਾਂਦਾ ਸਾਨੂੰ ਇੰਨੇ ਦੀ ਚੀਜ਼ ਲੈ ਕੇ ਆਇਆ ਆਪ 10 ਰੁਪਈਏ ਬਚਦੇ ਨੇ ਮੈਨੂੰ 10 ਰੁਪਈਆਂ ਨਾਲ ਮੇਰਾ ਵਾਰਾ ਖਾਂਦਾ ਹੈ ਇਹ ਲੈਣੀ ਹੈ ਲੈ ਜਾ ਨਹੀਂ ਤੇ ਤੇਰੀ ਮਰਜ਼ੀ ਸਿੱਧਾ ਕਹੋ ਤੇਰੀ ਇਮਾਨਦਾਰੀ ਹੋਵੇ ਇਦਾਂ ਗੱਲ ਬਣੂ ਪਿਆਰਿਓ ਆ ਗੂੰਜਣ ਸ਼ਬਦ ਗੂੰਜਣ ਇਹ ਇੱਥੇ ਹੀ ਨਹੀਂ ਸਿਰ ਮਾਰਨ ਨੂੰ ਹੁੰਦੇ ਆ ਸ਼ਬਦ ਇੱਥੇ ਵੀ ਐਂ ਜੇ ਆਹਾ ਹਾ ਹਾ ਬਾਲਾ ਹੀ ਸੋਹਣਾ ਗਾਉਂਦਾ ਉੱਥੇ ਗੂੰਜਣੇ ਚਾਹੀਦੇ ਆ ਸਵੇਰੇ ਜੋ ਦੁੱਧ ਪਾਉਂਗੇ ਉੱਥੇ ਪਤਾ ਲੱਗੂ ਵੀ ਕੰਨਾਂ ਦੇ ਵਿੱਚ ਰਸ ਘੋਲਦੇ ਐ ਉੱਥੇ ਵੀ ਆਉਂਦੀ ਹੈ ਯਾਦ ਸ਼ਬਦ ਆਉਂਦੇ ਆ ਯਾਦ ਇਹਨੂੰ ਹਰ ਵੇਲੇ ਦੀ ਸਮਾਧੀ ਕਹਿੰਦੇ ਆ ਜੀ ਇੱਥੇ ਸਮਾਧੀ ਹਰੇਕ ਲਾ ਲੂ ਮੇਰੇ ਵਰਗਾ ਗੁਰਦੁਆਰੇ ਬਹਿ ਕੇ ਸਮਾਧੀ ਬਥੇਰੀ ਲਾ ਲੂ ਮੇਰੇ ਵਰਗਾ ਭੋਰੇ 'ਚ ਬਹਿ ਕੇ ਸਮਾਧੀ ਬਥੇਰੀ ਲਾ ਲੂ ਪਰ ਪਤਾ ਉਦੋਂ ਲੱਗਣਾ ਹੈ ਜਦੋਂ ਉੱਥੇ ਸਮਾਧੀ ਲੱਗਦੀ ਹੈ ਆ ਸਟੇਜ ਤੇ ਜਦੋਂ ਮਾਈਕ ਹੱਥ ਵਿੱਚ ਹੁੰਦਾ ਨਾ ਉਦੋਂ ਵੀ ਉਦੋਂ ਵੀ ਸੱਚ ਬੋਲਣ ਦੀ ਜ਼ਰੂਰਤ ਹੈ ਉੱਥੇ ਪਤਾ ਲੱਗਣਾ ਹੈ ਵੀ ਗੁਰੂ ਦੇ ਬਚਨ ਮੇਰੀ ਸੁਰਤ ਵਿੱਚ ਹੈ ਨੇ ਕਿ ਨਹੀਂ ਲੀਨ ਮੇਰਾ ਮਨ ਹੈ ਕਿ ਨਹੀਂ ਉਦੋਂ ਪਤਾ ਲੱਗਣਾ ਹੈ ਜਿੱਦਣ ਕੰਮ ਕਰਦਾ ਹੈ ਉਹ ਪ੍ਰੈਕਟੀਕਲਟੀ ਤੇਰੀ ਕਿੱਦਾਂ ਦੀ ਹੈ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਂਦਾ ਹੈ ਜੋ ਪੜ੍ਹਦਾ ਹੈ ਜੋ ਸੁਣਦਾ ਹੈ ਉਹ ਜ਼ਿੰਮੇਵਾਰੀ ਕਿਵੇਂ ਨਿਭਾਉਂਦਾ ਹੈ ਉਦੋਂ ਪਤਾ ਲੱਗੂ ਵੀ ਇਹ ਬੰਦਾ ਲੀਨ ਹੈ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਕਿਵੇਂ ਕਰਦਾ ਤੂੰ ਉਦੋਂ ਪਤਾ ਲੱਗੂ ਫਿਰ ਲਓ ਹੁਣ ਆ ਇਦਾਂ ਗੂੰਜਣੇ ਚਾਹੀਦੇ ਜੀ ਸ਼ਬਦ ਹੁਣ ਸੁਣ
ਹੱਕ ਪਰਾਇਆ ਨਾਨਕਾ ਉਸ ਸੂਹਰ ਉਸ ਗਾਏ ਗੁਰ ਪੀਰ ਹਮ ਪਾਪਰੇ ਜਾਂ ਮੁਰਦਾਰ ਨਾ ਖਾਏ
ਕਹਿੰਦੇ ਮੁਸਲਮਾਨ ਸੂਰ ਨਹੀਂ ਖਾਂਦੇ ਹਿੰਦੂ ਕੀ ਨਹੀਂ ਖਾਂਦੇ ਬੋਲੋ ਗਾਂ ਨਹੀਂ ਖਾਂਦੇ ਹਿੰਦੂ ਗਾਂ ਨਹੀਂ ਖਾਂਦੇ ਮੁਸਲਮਾਨ ਸੂਰ ਨਹੀਂ ਖਾਂਦੇ ਪਰ ਸਾਡੇ ਗੁਰੂ ਜੀ ਦਾ ਸਿਧਾਂਤ ਹੈ ਓਏ ਜਿਹੜਾ ਹੱਕ ਪਰਾਇਆ ਖਾਂਦਾ ਹੈ ਉਹ ਤੇ ਮਾਸ ਖਾਂਦਾ ਹੈ ਕਿਵੇਂ ਭਲਾ ਸੁਣਿਓ ਮਾਸ ਖਾਂਦਾ ਹੈ ਕਿਵੇਂ ਇੱਕ ਬੰਦਾ ਖੂਨ ਪਸੀਨੇ ਦੀ ਕਮਾਈ ਵਹਾਉਂਦਾ ਰਿਹਾ ਸਾਡੇ ਨਾ ਬਿਹਾਰ ਤੋਂ ਆਇਆ ਬੰਦਾ ਕੰਮ ਕਰਦਾ ਹੈ ਆਪਣੇ ਘਰੇ ਕਰਦਾ ਕੰਮ ਬਾਹਰੋਂ ਆਇਆ ਸੀ 6 ਮਹੀਨੇ ਸਰਦਾਰ ਜੀ ਮੈਂ ਜਾਣਾ ਬਿਹਾਰ ਨੂੰ 6 ਮਹੀਨੇ ਬਾਅਦ ਇਕੱਠੀ ਹੋਈ ਤਨਖਾਹ ਦੇ ਦਿਓ 6 ਮਹੀਨੇ ਕੰਮ ਕਰਦਾ ਰਿਹਾ 6 ਮਹੀਨਿਆਂ ਬਾਅਦ ਕਹਿੰਦਾ ਚੰਗਾ ਜੀ ਫਿਰ ਮੈਂ ਚੱਲਿਆ ਲਿਆਓ ਜੀ ਮੇਰਾ 60,000 ਬਣਦਾ ਹੈ ਮੇਰਾ 60,000 ਬਣਦਾ 10,000 ਮਹੀਨਾ ਦੋ ਮਾਰੇ ਥੱਪੜ ਕਿਹੜਾ ਪੁੱਛਦਾ ਇੱਥੇ ਦੇ ਕੇ 5,000 ਰੁਪਇਆ ਲੈਣੇ ਨੇ ਲੈ ਲੈਣੇ ਤਾਂ ਭੱਜਾ ਇੱਥੋਂ ਨਵਾਂ ਬੰਦਾ ਰੱਖ ਲਾਂਗੇ ਉਹ ਦਿਨ ਰਾਤ ਮਿਹਨਤ ਕਰਦਾ ਰਿਹਾ ਆ ਵੱਡੀਆਂ ਵੱਡੀਆਂ ਕਿਰਪਾਨਾਂ ਪਾਈ ਫਿਰੋ ਉਦੋਂ ਬਾਅਦ ਕਹੋ ਮੈਂ ਮਾਸ ਨਹੀਂ ਖਾਂਦਾ ਕਹੋ ਗੱਪੀਆ ਜਿਉਂਦੇ ਬੰਦੇ ਦਾ ਮਾਸ ਖਾ ਗਿਆ ਤੂੰ ਕਿਹੜੇ ਮਾਸ ਦੀਆਂ ਗੱਲਾਂ ਕਰਦਾ ਆ ਆਖੋ ਸਤਨਾਮ ਥੱਕ ਖਾਧਾ ਮੁਰਦਾਰ ਚੇਤਾ ਰੱਖਿਓ ਜੀ ਜਿਹੜਾ ਠੱਗੀਆਂ ਮਾਰ ਕੇ ਖਾਂਦਾ ਹੈ ਉਹ ਮਾਸ ਖਾਂਦਾ ਹੈ ਗੁਰੂ ਗ੍ਰੰਥ ਸਾਹਿਬ ਠੱਗੀ ਮਾਰ ਕੇ ਖਾਣ ਵਾਲਾ ਵੈਜੀਟੇਰੀਅਨ ਨਾ ਕਹਾਵੇ ਆਪਣੇ ਆਪ ਨੂੰ ਜਿਹੜਾ ਲੁੱਟ ਕੇ ਖਾਂਦਾ ਕਿਸੇ ਨੂੰ ਠੱਗੀਆਂ ਮਾਰਦਾ ਦੋ ਨੰਬਰ ਦੇ ਕੰਮ ਕਰਦਾ ਹੈ ਠੱਗੀ ਮਾਰ ਕੇ ਖਾਣ ਵਾਲਾ ਜਿਹੜਾ ਕਹਿੰਦਾ ਲੱਖ ਤਨਖਾਹ ਮਿਲਦੀ ਹੈ 2 ਲੱਖ ਉੱਤੋਂ ਬਣ ਜਾਂਦਾ ਹੈ ਉਹ ਠੱਗੀ ਜਿਹੜਾ ਮਾਰਦਾ ਲੋਕਾਂ ਨੂੰ ਲੁੱਟਦਾ ਹੈ ਠੱਗੀਆਂ ਮਾਰਨ ਵਾਲਾ ਮਾਸ ਖਾਂਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਜਿਹੜਾ ਝੂਠ ਬੋਲਦਾ ਜੀ ਮੇਰੇ ਵਰਗੇ ਬੰਦੇ ਨੂੰ ਪੁੱਛ ਲਿਆ ਨਾ ਕਿਸੇ ਨੇ ਵਿਚਾਰੇ ਦੁਖੀ ਲੋਕ ਆ ਮੈਨੂੰ ਕਿੰਨੀਆਂ ਭੈਣਾਂ ਮਿਲਦੀਆਂ ਕਿੰਨੇ ਵੀਰ ਮਿਲਦੇ ਆ ਰੋਜ਼ ਮੈਨੂੰ ਕੋਈ ਬੰਦਾ ਮਿਲ ਪਿਆ ਬਾਬਾ ਜੀ ਘਰ ਦਾ ਨਾ ਸੈੱਟ ਹੁੰਦਾ ਹੀ ਨਹੀਂ ਤੇ ਮੇਰੇ ਵਰਗੇ ਬੰਦੇ ਨੂੰ ਪਤਾ ਹੈ ਵੀ ਦੁਖੀ ਹੈ ਇਹ ਵੀ ਪਤਾ ਵੀ ਪੈਸਾ ਵੀ ਖਰਚ ਸਕਦਾ ਹੈ ਫਿਰ ਮੇਰੇ ਵਰਗੇ ਬੰਦੇ ਨੇ ਨਾ ਵਰਾਇਟੀ ਬਣਾ ਦਿੱਤੀ ਪਾਠ ਦੀ ਮੈਂ ਪਤਾ ਕੀ ਕਿਹਾ ਮੈਂ ਕਿਹਾ ਵੀ ਗੱਲ ਸੁਣ ਲੈ ਬਈ ਤੇਰੇ ਘਰ ਦਾ ਕਲੇਸ਼ ਕਲੂਸ਼ ਤੇ ਠੀਕ ਹੋ ਜੂ ਇਹ ਨਾ ਕੰਮ ਕਿਸੇ ਦਾ ਕੀਤਾ ਹੋਇਆ ਕਿਸੇ ਦਾ ਕੀਤਾ ਹੋਇਆ ਕੌਣ ਹੈ ਜੀ ਬਸ ਤੇਰੀ ਹੈ ਕੋਈ ਗਵਾਂਢ ਨਹੀਂ ਹੈ ਕੋਈ ਵੀ ਬਸ ਹੁੰਦਾ ਹੀ ਹੈ ਕਿ ਲੱਗਦੀ ਕਿਸੇ ਨਾ ਕਿਸੇ ਨਾ ਹੁੰਦੀ ਹੋਈ ਹੈ ਹਰੇਕ ਉਹ ਐਂ ਜੇ ਕਹਿਤਾ ਵੀ ਲੱਗਦੀ ਹੁੰਦੀ ਕਿਸੇ ਨਾ ਕਿਸੇ ਨਾ ਉਹ ਹੁਣ ਬਾਬਾ ਜੀ ਉਪਾਅ ਦੱਸੋ ਫਿਰ ਅਗਲੇ ਨੇ ਪੁੱਛਣਾ ਹੀ ਵੀ ਉਪਾਅ ਦੱਸੋ ਫਿਰ ਮੇਰੇ ਵਰਗਾ ਕਹਿੰਦਾ ਵੀ ਪਾਠ ਤੇਰਾ ਸਪੈਸ਼ਲ ਕਰਾਂਗੇ ਦਿਨ ਲੱਗਣਗੇ 7-31,000 ਲੱਗੂ ਆਖੋ ਸਤਨਾਮ ਝੂਠ ਬੋਲਿਆ ਝੂਠ ਆ ਝੂਠ ਠੱਗ ਖਾਧਾ ਮੁਰਦਾਰ ਠੱਗੀ ਮਾਰ ਕੇ ਖਾਣਾ ਮੁਰਦਾਰ ਹੈ ਤੇ ਝੂਠ ਬੋਲਣਾ ਵੀ ਮਾਸ ਖਾਣਾ ਹੈ ਕੂੜ ਬੋਲ ਮੁਰਦਾਰ ਖਾਏ ਬੋਲੋ ਜੀ ਕੂੜ ਬੋਲ ਮੁਰਦਾਰ ਖਾਏ ਝੂਠ ਬੋਲਦਾ ਹੈ ਝੂਠ ਬੋਲਦਾ ਇਹ ਇਹ ਠੱਗੀ ਮਾਰਦਾ ਹੈ ਉਹ ਬੰਦਾ ਜਿਹੜਾ ਐਦਾਂ ਦੇ ਗੱਪ ਛੱਡਦਾ ਉਹ ਮਾਸ ਖਾਂਦਾ ਹੈ ਖੂਨ ਪਸੀਨੇ ਦੀ ਕਮਾਈ ਲੋਕ ਅਗਲਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਉਹ ਵਿਚਾਰਾ ਦੁਖੀ ਹੋਇਆ ਸੀ ਲੈ ਵੇਖੋ 50,000 ਦੀ ਠੱਗੀ ਮਾਰ ਗਿਆ ਉਹ ਫਿਰ ਜਦੋਂ ਕਰਾ ਕੇ ਆਉਣਗੇ ਨਾ ਪਾਠ ਵੀ ਅਸੀਂ ਸੰਪਟ ਪਾਠ ਕਰਾ ਕੇ ਆਏ ਹਾਂ ਮੁੜ ਕੇ ਪੁੱਛ ਲਿਓ ਹੁਣ ਫਿਰ ਬੋਝ ਜਿਹਾ ਲੈ ਗਿਆ ਹੁਣ ਤਾਂ ਆਪਾਂ ਹੌਲੇ ਹੋ ਗਏ ਹੁਣ ਨਿੱਜੀ ਕਰਦਾ ਹੈ ਕਹਿਣ ਨੂੰ ਵੀ ਮੇਰਾ ਸਿਰ ਭਾਰਾ ਭਾਰਾ ਰਹਿੰਦਾ ਪਤਾ ਕਿਤੇ ਫਿਰ ਹੋਰ ਨਾ ਲਾ ਦੇ ਇੱਕ ਪਾਠ ਇਹ ਹੁਣ ਇੱਕ ਹੋਰ ਕਰਾ 50,000 ਫੇਰ ਜਾਊ ਐਦਾਂ ਦਾ ਕੰਮ ਅੱਜ ਕੱਲ੍ਹ ਚੱਲਦਾ ਪਿਆਰਿਓ ਐਦਾਂ ਦਾ ਕੰਮ ਜਿਹੜਾ ਹੈ ਨਾ ਹੁਣ ਵੇਖੋ ਪਾਠਾਂ ਦੀਆਂ ਵੀ ਵਰਾਇਟੀਆਂ ਬਣਾ ਦਿੱਤੀਆਂ ਜਿਵੇਂ ਕਿ ਆਪਾਂ ਕੱਪੜੇ ਵਾਲਿਆਂ ਦੇ ਜਾਂਦੇ ਹਾਂ ਨਾ ਕੱਪੜੇ ਵਾਲਿਆਂ ਦੇ ਆਹ ਕਿੰਨੇ ਦਾ ਹੈ 200 ਦਾ ਆਹ ਕੱਪੜਾ ਕਿੰਨੇ ਦਾ ਹੈ 500 ਮੀਟਰ 500 ਦਾ ਮੀਟਰ ਆਹ ਕਿੰਨੇ ਦਾ ਹੈ ਕਹਿੰਦੇ 1,000 ਰੁਪਏ ਮੀਟਰ ਅੱਜ ਕੱਲ੍ਹ ਕਈ ਡੇਰਿਆਂ 'ਚ ਪਾਠ ਇੱਦਾਂ ਨੇ ਆਹ ਕਿੰਨੇ ਵਾਲਾ ਹੈ ਕਹਿੰਦੇ 5,100 ਵਾਲਾ ਆਹ ਕਹਿੰਦੇ 11,000 ਵਾਲਾ ਕਹਿੰਦੇ ਘਾਹ ਵੀ ਹੈ ਕਹਿੰਦੇ ਭਾਈ ਇਹ 1,25,00,000 ਵਾਲਾ ਆਖੋ ਸਤਨਾਮ ਲੈ ਵਰਾਇਟੀਆਂ ਬਣਾ ਗੁਰੂ ਨਾਨਕ ਦੇ ਘਰ ਵਿੱਚ ਓਏ ਕੱਪੜੇ ਵਾਲੀ ਦੁਕਾਨ ਉੱਤੇ ਤੇ ਗਰੀਬ ਐਂ ਵੇਖਦਾ ਸੀ ਐਂ ਥਾਣ ਕੰਨੀ ਮੂੰਹ ਵੱਢ ਕੇ ਵੀ ਯਾਰ ਆਹ ਨਹੀਂ ਲੈ ਸਕਦੇ ਕੱਪੜਾ ਬਹੁਤ ਵਧੀਆ ਆ ਨਹੀਂ ਲੈ ਸਕਦੇ ਕੱਪੜਾ ਮੂੰਹ ਅੱਡ ਕੇ ਗਰੀਬ ਬੰਦਾ ਵੀ ਮੈਨੂੰ ਤੇ 50 ਰੁਪਏ ਵਾਲਾ ਮੀਟਰ ਵਾਲਾ ਦੇ ਦੇ ਭਾਈ ਆਪਾਂ ਤੇ ਕੁੜਤਾ ਪਜਾਮਾ ਇੰਨੇ ਕਾਲਾ ਹੀ ਪਾਵਾਂਗੇ ਗਰੀਬ ਮੇਰੀ ਕੋਈ ਭੈਣ ਜਾਂਦੀ ਸੀ ਉਹ ਦੁਕਾਨ ਤੇ ਐ ਵੇਖਦੀ ਵੀ ਆ ਵੇਖੋ ਬਈ ਆ ਜਰੀ ਵਾਲੀਆਂ ਕਢਾਈਆਂ ਸਾਡੇ ਗਰੀਬਾਂ ਦੇ ਕਿੱਥੇ ਉਹ ਐ ਵੇਖੀ ਜਾਂਦੀਆਂ ਤੇ ਗੁਰਦੁਆਰਿਆਂ ਵਿੱਚ ਵੀ ਜਦੋਂ ਅਗਲਾ ਆਉਂਦਾ ਹੈ ਨਾ ਅੱਜ ਕੱਲ੍ਹ ਇਦਾਂ ਦੇ ਡੇਰੇ ਆ ਇੱਥੇ ਜਦੋਂ ਅਗਲਾ ਪਾਠ ਵੇਖਦਾ ਆਹ ਕਿੰਨੇ ਵਾਲਾ ਹੈ 51 ਉਹ ਵਿਚਾਰਾ ਐਂ ਵੇਖੀ ਜਾਂਦਾ ਵੀ ਇਹ ਅਸੀਂ ਤੇ ਨਹੀਂ ਕਰਾ ਸਕਦੇ ਤੇ ਬਾਹਲਾ ਹੀ ਨਹੀਂ ਕਰਨਾ ਨਾ ਤੁਸੀਂ ਗਰੀਬਾਂ ਨੂੰ ਗੁਰੂ ਘਰ ਚੋਂ ਵੀ ਧੱਕੇ ਮਾਰਦੇ ਹੋ ਅਗਲੇ ਦਾ ਦਿਲ ਤੋੜ ਕੇ ਘਰ ਨੂੰ ਭੇਜਦੇ ਹੋ ਅਗਲਾ ਸਾਡਾ ਤੇ 5100 ਵਾਲਾ ਹੀ ਕਰ ਦੋ ਜੀ ਆਹ ਤੇ ਬਾਹਲਾ ਹੀ ਮਹਿੰਗਾ ਕੀ ਗੁਰੂ ਘਰ ਵਿੱਚ ਵੀ ਇਦਾਂ ਫਰਕ ਸੀ ਇੱਥੇ ਤੇ ਸੰਭਾਲੇ ਜਾਂਦੇ ਸੀ ਜਿਹੜੇ ਵੀ ਤੂੰ ਪਰਵਾਹ ਨਾ ਮੰਨ ਬਈ ਸਭ ਕੁਝ ਤੇਰਾ ਹੈ ਇੱਥੇ ਇਦਾਂ ਸੀ ਕਿਤੇ ਗੁਰੂ ਇੱਥੇ ਵੈਰਾਈਟੀਆਂ ਬਣਾ ਕੇ ਰੱਖਤੀਆਂ ਪਾਠਾਂ ਪਾਠਾਂ ਨੂੰ ਬਿਜ਼ਨਸ ਬਣਾ ਲਿਆ ਵਪਾਰ ਬਣਾ ਲਿਆ ਬਾਣੀ ਬਾਣੀ ਠੱਗੀ ਜਾਲ ਕੱਟਦੀ ਹੈ ਬਾਣੀ ਨੂੰ ਹੀ ਠੱਗੀ ਜਾਲ ਬਣਾ ਲਿਆ ਲੈ ਬਾਣੀ ਨੂੰ ਹੀ ਠੱਗੀ ਜਾਲ ਬਣਾਈ ਫਿਰਦੇ ਨੇ ਕਈ ਬੰਦੇ ਇੱਥੇ ਇੱਥੇ ਤੇ ਸੰਭਾਲ ਹੋਣੀ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅੱਤ ਨੀਚ ਪੜੋ ਬੋਲੋ ਬਈ
ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅੱਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਓ ਕਿਆਰੀ
ਉਹ ਕਹਿੰਦੇ ਨਾਨਕ ਤੇ ਉਹਨਾਂ ਦੇ ਨਾਲ ਹੈ ਜਿਹੜੇ ਨੀਚ ਜਿਨ੍ਹਾਂ ਨੂੰ ਲੋਕਾਂ ਨੇ ਨੀਵੇਂ ਸੁੱਟਿਆ ਜਿਨ੍ਹਾਂ ਨੂੰ ਦੁਨੀਆ ਨੇ ਨੀਵੇਂ ਕਰਤਾ ਨਾ ਮੈਂ ਤੇ ਉਹਨਾਂ ਨਾਲ ਖੜਾ ਤੇ ਮੇਰਿਆ ਮਾਲਕਾ ਜਿੱਥੇ ਨੀਚ ਨੂੰ ਸੰਭਾਲਿਆ ਜਾਂਦਾ ਹੈ ਤੇਰੀ ਬਖਸ਼ਿਸ਼ ਵੀ ਉੱਥੇ ਹੀ ਵਰਤਦੀ ਅਗਲੀ ਪੰਕਤੀ
ਜਿੱਥੇ ਨੀਚ ਸੰਭਾਲੀਅਨ ਇੱਥੇ ਨਦਰ ਤੇਰੀ ਬਖਸ਼ੀਸ਼
ਜਿੱਥੇ ਸੰਭਾਲੇ ਜਾਂਦੇ ਆ ਨਾ ਗਰੀਬ ਤੇਰੀ ਕਿਰਪਾ ਉੱਥੇ ਵਰਤਦੀ ਹੈ ਜਿੱਥੇ ਜਿਨ੍ਹਾਂ ਨੂੰ ਉੱਚਿਆਂ ਕਰ ਉੱਚਿਆਂ ਕੀਤਾ ਜਾਂਦਾ ਹੈ ਦਿਮਾਗੀ ਪੱਧਰ ਉੱਚਾ ਕਰੋ ਲੋਕੀ ਵਧੀਆ ਪੈਸਾ ਕਮਾ ਸਕਣ ਇਦਾਂ ਦੀ ਖੇਤੀਬਾੜੀ ਦੱਸੋ ਇਦਾਂ ਦੀ ਤਕਨੀਕ ਦਿਓ ਵਪਾਰ ਬੰਦਾ ਕਰ ਸਕੇ ਪੈਸੇ ਵਾਲੇ ਪਾਸਿਓਂ ਵੀ ਅਮੀਰ ਹੋਵੇ ਸਮਾਜ ਵਿੱਚ ਵੀ ਉਹਦਾ ਸਤਿਕਾਰ ਹੋਵੇ ਤੇ ਧਰਮ ਵਾਲੇ ਪਾਸਿਓਂ ਵੀ ਉਹਨੂੰ ਅਕਲ ਆਵੇ ਉੱਚਾ ਕਰੋ ਉੱਚਾ ਕਰੋ ਉੱਚਾ ਇੱਥੇ ਥੱਲੇ ਹੀ ਦੱਬ ਜਾਂਦਾ ਜੀ ਬੰਦਾ ਥੱਲੇ ਹੀ ਦੱਬ ਜਾਂਦਾ ਪਿਆਰਿਓ ਦੱਸਿਆ ਹੀ ਇਦਾਂ ਦਾ ਕੁਝ ਜਾਂਦਾ ਵੀ ਪੜਦਾ ਹੀ ਪਾਤਾ ਸਾਰਾ ਕੁਝ ਦੱਸਿਆ ਹੀ ਨਹੀਂ ਹੁਣ ਜਿਹਦੀ ਗੱਲ ਚੱਲਦੀ ਸੀ ਵੀ ਉਹ ਜ਼ਿਮੀਂਦਾਰ ਕਹਿੰਦਾ ਅੱਖਾਂ ਬੰਦ ਕਰਕੇ ਵੇਖ ਲੈ ਉਹ ਸਾਡਾ ਬਾਪੂ ਪਹੁੰਚ ਗਿਆ ਅੱਗੇ ਗੱਲ ਇਹ ਚੱਲਦੀ ਸੀ ਨਾ ਜਿਹਦੀ ਗਾਂ ਲੈ ਕੇ ਗਿਆ ਸੀ ਅੱਖਾਂ ਬੰਦ ਕਰਕੇ ਵੇਖ ਲੈ ਪਹੁੰਚ ਗਿਆ ਏਦਾਂ ਉਹ ਫਿਰ ਅੱਖਾਂ ਜੀਆਂ ਬੰਦ ਕਰਕੇ ਇੱਥੋਂ ਐ ਵੀ ਐ ਬਹਿ ਗਿਆ ਅੱਖਾਂ ਕਦੇ ਪੁੱਠੀਆਂ ਜੇ ਕਰ ਲਿਆ ਕਦੇ ਕਿਵੇਂ ਉਹ ਕਹਿੰਦੇ ਲੀਨ ਬਹੁਤ ਲੱਗਦਾ ਹੀ ਹੈ ਲੀਨ ਅੱਖਾਂ ਹੁਣ ਉਹ ਕਹਿੰਦਾ ਬਾਪੂ ਤੇਰਾ ਪਹੁੰਚ ਗਿਆ ਸੱਚੀ ਦੱਸ ਲੈ ਪੰਡਤਾ ਪਹੁੰਚ ਗਿਆ ਕਹਿੰਦੇ ਪਹੁੰਚ ਗਿਆ ਬਾਬਾ ਹੋ ਗਿਆ ਸਿੱਧਾ ਕਹਿੰਦਾ ਜੇ ਬਾਪੂ ਪਹੁੰਚ ਗਿਆ ਤੇ ਆਹ ਮਾਂ ਨੂੰ ਬਾਹਰ ਕਿਉਂ ਬੰਨਿਆ ਮੇਰੇ ਘਰ ਮੋੜੀ ਕਿਉਂ ਨਹੀਂ ਇਹਨੂੰ ਬਾਹਰ ਕਿਉਂ ਬੰਨਿਆ ਤੂੰ ਨਾਲੇ ਮਾਂ ਤਾਂ ਤੂੰ ਹੀ ਕਹਿੰਦਾ ਹੈ ਗਊ ਮਾਤਾ ਇਹ ਤੇਰੀ ਤੂੰ ਹੀ ਕਹਿੰਦਾ ਹੈ ਵੀ ਇਹਨੂੰ ਮਾਂ ਨੂੰ ਫਿਰ ਕਿਉਂ ਬੰਨਿਆ ਇੱਥੇ ਮੇਰੇ ਨਿਆਣੇ ਤੇ ਭੁੱਖੇ ਮਰ ਗਏ ਚੰਗੀ ਤਰ੍ਹਾਂ ਚੈੱਕ ਕਰ ਲੈ ਜੇ ਪਹੁੰਚ ਗਿਆ ਫਿਰ ਤੂੰ ਇਹਨੂੰ ਕਿਉਂ ਬੰਨੀ ਫਿਰਦਾ ਹੈ ਮੋੜ ਕੇ ਆਉਂਦਾ ਲੈ ਗਿਆ ਗਾਂ ਫਿਰ ਆਪਣੀ ਵਾਪਸ ਜਦੋਂ ਦਿਮਾਗ ਕੰਮ ਕਰੇਗਾ ਨਾ ਇਦਾਂ ਗੱਲ ਬਣੇਗੀ ਇਦਾਂ ਸਵਾਲ ਖੜੇ ਹੋਣਗੇ ਦਿਮਾਗ ਵਿੱਚ ਕੁਐਸਚਨ ਖੜੇ ਹੋਣਗੇ ਬੰਦਾ ਜਿਹੜੇ ਬੰਦੇ ਦਾ ਦਿਮਾਗ ਵਿਕਾਸ ਕਰਦਾ ਹੈ ਉਹ ਸਵਾਲ ਕਰਦਾ ਹੈ ਉਹ ਪੁੱਛਦਾ ਹੈ ਵੀ ਇਦਾਂ ਕਿਉਂ ਕਿਵੇਂ ਹੋਇਆ ਇਦਾਂ ਉਹ ਵਿਕਾਸ ਕਰਦਾ ਉਹਦਾ ਦਿਮਾਗ ਇਸ ਕਰਕੇ ਆਪਣੇ ਸਤਿਗੁਰੂ ਜੀ ਕਹਿੰਦੇ ਐ ਮੋਕੋ ਕੁਸਲ ਬਤਾਵੋ ਕੋਈ ਜਵਾਬ ਦਿਓ ਸਮਝਾਵੋ ਮੈਨੂੰ ਵੀ ਐਦਾਂ ਭਲਾ ਕਿਵੇਂ ਹੋ ਜਾਂਦਾ ਪੜੋ ਇਹ ਪੰਕਤੀ ਦੁਬਾਰਾ ਪੜੋ
ਮੋਕੋ ਕੁਸਲ ਬਤਾਵੋ ਕੋਈ कुसल कुसल करते जग बिनसे कुसल भी कैसे होई।
कहंदे किवें गल बणू बई, किवें ऐदां किवें बंदे दा भला हो जू, मरिया नूं तू अगे किवें पहुंचदा है। साडे ते गुरद्वारियां च पखे भी उदों ही लगदे जदों कोई बंदा मरदा है। फरदे उत्ते लिखिया हुंदा ना सारे टब्बर दा नां, फलाने दी याद विच फलाना सिंह ने फलाने पिंड तों दान कीता 300 दा 500 दा पखा। ते अमरीका मैं वेख्या 6-7 फरां वाला 6 फरां दा पखा सी, मैं कहा साडे नहीं अजे गया, जदों आ साडे चलिया गया इहनां साडे वालां ते खुश हो जाणा वी सारी पीढ़ी दे ही लिख दिया करा करा। इहदे 6 फर ने, साडे ते फर 3 ने, मुक जांदे आ फारी 3 ने। इह 6 फरां वाला पखा, बंदा मर गया पखा लवा दिता, फिर कोई मर गया होर लवा दिता, ते गां गर्मी आ जानी है, गुरुद्वारे च मेरे वर्गा सुता होवे पखा होवे ना, फिर की अरदास करू। फिर तानू वेख वेख के ही कही जाऊ भी बाबा कोई बुढ़ा बुढ़ी मार, पखा ते लग जे मरिया ही लगते ने पखे, मरिया ही पखे लगते, मरियां दे बिस्तरे देने ने। असी गुरुद्वारा साहिब दे विच सारा पिंड इकट्ठा हो के 50 बिस्तरे 100 बिस्तरा बनाओ भी लोड़ है, 5 बिस्तरे बनाओ भी जेड़ी चीज दी गुरुद्वारे च लोड़ है बनाओ, भांड्यां दी लोड़ है भांडे बनाओ, बिस्तरियां दी लोड़ है बिस्तरे बनाओ, कपड़े चाहिए ने कपड़ा सारे रल के दियो, पर ये ना क्या करो भी मरियां तक पहुंचता है। पुराने समयां च पुजारी लोग मंदरां विच लैंदे सी, अजकल गुरुद्वारियां च करदे आ, पासा ही बदलिया है, भार ओना ही है, ਇਸ ਮੋਢੇ ਤੋਂ ਭਾਰ ਲਾਇਆ ਤੇ ਇਹਦੇ ਤੇ ਰੱਖ ਲਿਆ, ਤੇ ਬੰਦਾ ਕਵੇ ਹੌਲੇ ਹੋ ਗਏ ਹੌਲੇ ਹੋ ਗਏ, ਹੌਲੇ ਕਾਹਦੇ ਹੋ ਗਏ, ਇਧਰੋਂ ਲਾਇਆ ਇਧਰ ਰੱਖ ਲਿਆ। ਸਾਰਾ ਕੰਮ ਸਾਰੇ ਕੰਮ ਆਪਾਂ ਉਹ ਕਰਦੇ ਆ ਜੋ ਪਹਿਲਾਂ ਦਾ ਪੁਜਾਰੀ ਕਰਦਾ ਸੀ, ਉਹੀ ਕੰਮ ਅੱਜ ਚੱਲਦਾ। ਵੇਖੋ ਗੁਰੂ ਜੀ ਕੈਸੇ ਸਵਾਲ ਕਰਦੇ, ਦੱਸੋ ਕਹੋ ਕਿਉਂ ਪਾਵੈ, ਦੱਸੋ ਕਿਵੇਂ ਮੋਕੋ ਕੁਸ਼ਲ ਬਤਾ, ਮੈਨੂੰ ਦੱਸੋ ਭਲਾ ਇੱਦਾਂ ਕਿਵੇਂ ਭਲਾ ਹੋ ਜਾਂਦਾ। ਹਾਂਜੀ,
माटी के कर देवी देवा इसे आ गए जियो दे।
कहंदे मिट्टी दे देवते बनाए है ते ज्यौंदियां दी बली देना उन्हां दे अगे, मिट्टी दे बनाए हुए देवी देवते आप ही बना के ते ज्यौंदे जियां दी ओहदे अगे बली देने हो। हांजी,
ऐसे पितर तुम्हारे कहिए आपन कहे आना नहीं।
कहंदे ओ एहो जे केड़े तेरे वड्डे वडेरे है, पितर तेरे पितर तेरे वड्डे वडेरे एहो जे केड़े है जेड़े आप नहीं मंगदे, आप नहीं कह सकदे, केड़े तेरे एहो जे वड्डे वडेरे हो गए ਜਿਹੜੇ ਬਾਹਮਣ ਦੀ ਸੁਰਤ ਵਿੱਚ ਹੀ ਆਉਂਦੇ ਨੇ। ਆਖੋ ਸਤਨਾਮ, ਸਾਡੇ ਵਰਗੇ ਬਾਬਿਆਂ ਦੀ ਸੁਰਤ ਵਿੱਚ ਤੇ ਆਉਂਦੇ ਨੇ ਵੱਡੇ ਵਡੇਰੇ, ਜਿਨ੍ਹਾਂ ਦਾ ਪੁੱਤ ਹੈ ਤੈਨੂੰ ਨਹੀਂ ਆ ਕੇ ਸਿੱਧਾ ਕਹਿੰਦੇ, ਤੈਨੂੰ ਨਹੀਂ ਕਹਿੰਦੇ ਆ ਕੇ। ਵੇਖੋ ਗੁਰੂ ਜੀ ਕੈਸਾ ਸਵਾਲ ਕਰਦੇ। ਹਾਂਜੀ,
ਸਰ ਜੀਓ ਕਾਤੈਨ ਜੀਓ ਪੂਜੇ अंत काल को भारी।
आखिरकार नु कहंदे औखा होएगा, बोझ पै जाना तेरे सिर ते, ज्यौंदे जीआं नु कट्टी जाना है, ज्यौंदियां नु कटदा है ते मरियां नु पूजदा है, निरजिंद ने जेड़े उहनां नु पूजदा है, निरजिंद नु पूजण लई ਪੱਥਰਾਂ ਨੂੰ ਪੂਜਣ ਲਈ ਜਿਉਂਦੇ ਜੀ ਕੱਟੀ ਜਾਣਾ ਹੈ, ਔਖਾ ਹੋਏਗਾ, ਬੋਝ ਪੈ ਜਾਣਾ ਹੈ, ਆਖਰਕਾਰ ਜਾਨ ਔਖੀ ਹੋਏਗੀ ਤੇਰੀ। ਹਾਂਜੀ,
ਰਾਮ ਨਾਮ ਕੀ ਗਤ ਨਹੀਂ ਜਾਣੀ ਪੈ ਡੂਬੇ ਸੰਸਾਰੀ।
ਕਹਿੰਦੇ ਲੋਕਾਂ ਨੇ ਰੱਬ ਨੂੰ ਸਮਝਿਆ ਹੀ ਨਹੀਂ, ਲੋਕਾਂ ਨੇ ਰੱਬ ਨੂੰ ਸਮਝਿਆ ਹੀ ਨਹੀਂ, ਡਰੇ ਰਹੇ ਭੈ ਡੂਬੇ ਸੰਸਾਰੀ। ਕਹਿੰਦੇ ਸੰਸਾਰ ਅੱਜ ਨਾ ਐਵੇਂ ਹੀ ਡਰਾਇਆ ਪਿਆ, ਲੋਕਾਂ ਨੇ ਡਰੇ ਹੋਏ ਲੋਕ ਆ, ਡਰੇ ਹੋਏ ਦੁਨੀਆਂ ਨੂੰ ਡਰਾਇਆ ਬਹੁਤ ਹੈ ਲੋਕਾਂ ਨੇ ਧਰਮ ਦੇ ਨਾਂ ਤੇ, ਡਰੇ ਹੋਏ ਐ, ਹਰ ਵੇਲੇ ਡਰੇ ਹੋਏ ਐ, ਐ ਨਾ ਹੋ ਜੇ ਯਾਰ, ਕਿਤੇ ਐ ਨਾ ਹੋ ਜੇ, ਕਿਤੇ ਆਹ ਨਾ ਹੋ ਜੇ। ਆ ਕਈ ਬੰਦਿਆਂ ਨੂੰ ਜਦੋਂ ਕਹੀਦਾ ਨਾ ਵੀ ਆ ਕਬਰ ਜਿਹੜੀ ਐ ਪੱਟ ਦੇ ਪਰੇ, ਬਾ ਐਂ ਡਰੀ ਜਾਂਦਾ, ਬਾਬਾ ਜੀ ਬਣਾ ਤਾਂ ਦਿੱਤੀ ਸੀ, ਕਿਤੇ ਕੁਝ ਹੋ ਹੀ ਨਾ ਜਾਵੇ। ਆਪ ਬਣਾਈ ਸੀ, ਇੱਟਾਂ ਆਪ ਲਾਈਆਂ ਸੀ, ਇੱਟਾਂ ਆਪ ਲਾਈਆਂ ਸੀ, ਆਪ ਹੀ ਬਣਾਈ ਸੀ ਜਗ੍ਹਾ, ਪਰ ਹੁਣ ਐਸਾ ਡਰ ਬਹਿ ਗਿਆ ਵੀ ਪੱਟਣ ਦੀ ਹਿੰਮਤ ਨਹੀਂ ਪੈਂਦੀ, ਡਰੇ ਹੋਏ। ਪਰ ਜਦੋਂ ਪਰਮਾਤਮਾ ਨਾਲ ਪਿਆਰ ਪੈਂਦਾ ਹੈ, ਗੁਰਬਾਣੀ ਦਾ ਗਿਆਨ ਹੁੰਦਾ ਹੈ, ਹੌਸਲਾ ਦੇ ਦਿੰਦੇ ਹੈ, ਫਿਰ ਭਾਈ ਡਰ ਨਹੀਂ ਲੱਗਦਾ। ਨੋਟ ਕਰ ਲਿਓ, ਫਿਰ ਡਰ ਨਹੀਂ ਲੱਗਦਾ। ਹਾਂਜੀ,
ਦੇਵੀ ਦੇਵਾ ਪੂਜੈ ਡੋਲੇ, ਪਾਰ ਬ੍ਰਹਮ ਨਹੀਂ ਜਾਣਾ।
ਦੇਵੀ ਦੇਵਤਿਆਂ ਨੂੰ ਪੂਜਦਾ, ਕਹਿੰਦੇ ਡੋਲਦਾ ਹੈ, ਪਰਮਾਤਮਾ ਨੂੰ ਜਾਣਿਆ ਨਹੀਂ, ਮਾਲਕ ਨਾਲ ਪਰਮਾਤਮਾ ਨਾਲ ਇਹਦਾ ਕਹਿੰਦੇ ਪਿਆਰ ਨਹੀਂ ਪੈਂਦਾ। ਜਿਹੜਾ ਬੰਦਾ ਐਵੇਂ ਵਹਿਮਾਂ 'ਚ ਪਿਆ ਰਹਿੰਦਾ, ਡੋਲਦਾ ਹੀ ਰਹਿੰਦਾ, ਡਾਵਾਂ ਡੋਲ ਜਿਹਾ ਰਹਿੰਦਾ, ਡਬਲ ਮਾਈਂਡਡ ਰਹਿੰਦਾ, ਕਦੇ ਸ਼ਾਂਤੀ ਨਹੀਂ ਆਉਂਦੀ। ਹਾਂਜੀ,
ਕਹਿਤ ਕਬੀਰ ਅਪੁਲ ਨਹੀਂ ਚੇਤੇ ਵਿਖਿਆ ਸਿਉਂ ਲਪਟਾਨਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫੈਸਲਾ ਹੈ, ਆਪਣੇ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਨੇ ਬਚਨ, ਭਾਵੇਂ ਭਗਤ ਕਬੀਰ ਜੀ ਦਾ, ਭਾਵੇਂ ਗੁਰੂ ਨਾਨਕ ਸਾਹਿਬ ਦਾ, ਭਾਵੇਂ ਗੁਰੂ ਅਰਜਨ ਸਾਹਿਬ ਦਾ, ਭਾਵੇਂ ਬਾਬਾ ਫਰੀਦ ਸਾਹਿਬ ਦਾ, ਚਾਹੇ ਭਗਤ ਨਾਮਦੇਵ ਜੀ ਦਾ, ਸਾਡੇ ਗੁਰੂ ਜੀ ਦਾ ਫੈਸਲਾ ਹੈ ਕਿ ਐਵੇਂ ਹੀ ਵਹਿਮਾਂ ਭਰਮਾਂ ਵਿੱਚ ਲੱਗਿਆ ਰਿਹਾ, ਇੱਕ ਪਰਮਾਤਮਾ ਨਾਲ ਪਿਆਰ ਨਹੀਂ ਪਿਆ, ਐਵੇਂ ਵਿਖਿਆ ਵਿੱਚ ਉਲਝਿਆ ਫਿਰਦਾ ਰਿਹਾ, ਪਰਮਾਤਮਾ ਨਾਲ ਇਹਦਾ ਕਨੈਕਸ਼ਨ ਬਣਿਆ ਹੀ ਨਹੀਂ, ਰੱਬ ਨਾਲ ਪਿਆਰ ਨਹੀਂ ਪਿਆ, ਐਵੇਂ ਦਰੋਕਲ ਬਣ ਕੇ ਸਾਰੀ ਜ਼ਿੰਦਗੀ ਕੱਟੀ। ਅਕੁੱਲ ਨਹਿ ਚੇਤਿਓ, ਪਰਮਾਤਮਾ ਜਿਹੜਾ ਅਕੁੱਲ ਰਹਿਤ ਹੈ, ਕੁੱਲ ਰਹਿਤ ਹੈ ਜਿਹੜਾ ਪਰਮਾਤਮਾ, ਜਿਹੜਾ ਕਿਸੇ ਕੁੱਲ 'ਚ ਨਹੀਂ ਆਉਂਦਾ, ਕਹਿੰਦੇ ਉਹਨੂੰ ਛੱਡ ਕੇ ਐਵੇਂ ਵਹਿਮਾਂ ਭਰਮਾਂ ਵਿੱਚ ਪਿਆ ਰਿਹਾ। ਸੋ ਮੇਰੀ ਆਪ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਆਹ ਪੜ੍ਹਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਸਿੱਖਿਆ ਦਿੰਦੇ ਆ, ਮੇਰੀਓ ਭੈਣੋ, ਮੇਰਿਓ ਵੀਰੋ ਭਰਾਵੋ। ਅੱਛਾ, ਹੁਣ ਆਹ ਗੱਲ ਨੋਟ ਕਰੋ, ਇਕਾਗਰਤਾ ਬਣਾ ਕੇ ਰੱਖਿਓ, ਹਿੱਲ ਜੁੱਲ ਨਾ ਹੋਵੇ, ਧਿਆਨ ਰੱਖਿਓ ਬਈ, ਟਿਕ ਕੇ ਬੈਠੇ ਰਹੋ, ਆਹ ਗੱਲ ਧਿਆਨ ਨਾਲ ਸੁਣਿਓ। ਹੁਣ ਆਹ ਆਪਾਂ ਸਾਰਾ ਕੁਝ ਪੜ੍ਹਿਆ ਨਾ, ਦੱਸਿਓ ਜੀ ਭਲਾ ਇਹ ਪੜ੍ਹਾਈ ਪਸੰਦ ਹੈ ਕਿ ਨਹੀਂ, ਬੋਲੋ। ਇਹ ਪਸੰਦ ਹੈ ਨਾ, ਕਿੰਨੀ ਵਧੀਆ ਪੜ੍ਹਾਈ ਗੁਰੂ ਜੀ ਪੜ੍ਹਾਉਂਦੇ ਆ, ਆਪਣੇ ਗੁਰੂ ਜੀ ਕਿੰਨੀ ਸੋਹਣੀਆਂ ਗੱਲਾਂ ਆਪਾਂ ਨੂੰ ਸਮਝਾਉਂਦੇ ਆ, ਮੈਂ ਵੀ ਸਮਝਦਾ, ਤੁਸੀਂ ਵੀ ਸਮਝਦੇ ਹੋ, ਆਪਾਂ ਸਾਰੇ ਭੈਣ ਭਰਾ ਗੁਰੂ ਦੇ ਸਿੱਖ, ਆਪਾਂ ਕਿੰਨਾ ਸੋਹਣਾ ਗੁਰੂ ਆਪਣੇ ਤੋਂ ਸਮਝ ਲੈਂਦੇ ਹਾਂ। ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ, ਜਦੋਂ ਵੀ ਤੁਸੀਂ ਕਿਤੇ ਆਪਣੇ ਬੱਚੇ ਨੂੰ ਪੜ੍ਹਾਈ ਕਰਾਉਂਦੇ ਹੋ, ਐਡਮਿਸ਼ਨ ਕਰਾਉਂਦੇ ਹੋ, ਸੁਣਿਓ, ਐਡਮਿਸ਼ਨ ਕਰਾਉਣ ਵੇਲੇ ਪਹਿਲਾਂ ਤੁਸੀਂ ਇਹ ਵੇਖਦੇ ਹੀ ਹੋ ਨਾ ਵੀ ਭਾਈ ਤੁਹਾਡੇ ਸਕੂਲ ਦਾ ਸਟੈਂਡਰਡ ਕੀ ਹੈ, ਇੱਥੇ ਪੜ੍ਹਾਈ ਕਿੱਦਾਂ ਦੀ ਕਰਾਉਂਦੇ ਹੋ, ਬੱਚੇ ਨੂੰ ਲੈ ਕੇ ਜਾਂਦੇ ਹੋ ਵੀ ਪੜ੍ਹਾਈ ਬਹੁਤ ਵਧੀਆ ਹੈ, ਫਿਰ ਪੁੱਛਦੇ ਹੋ ਵੀ ਇੱਥੇ ਪੜ੍ਹਿਆ ਕੋਈ ਅੱਗੇ ਆਫਿਸਰ ਵੀ ਬਣਿਆ, ਇੱਥੇ ਦਾ ਪੜ੍ਹਿਆ ਕਿਤੇ ਪਹੁੰਚਿਆ ਵੀ ਹੈ, ਆਹ ਸਕੂਲ ਦੀ ਪੜ੍ਹਾਈ ਆ ਜਿਹੜੀ ਆਪਾਂ ਕਲਾਸ ਲਾਈ ਹੈ, ਏਦਾਂ ਕਲਾਸਾਂ ਲੱਗਦੀਆਂ ਨੇ, ਏਦਾਂ ਆਪਾਂ ਸਾਰਿਆਂ ਨੇ ਸਮਝਣਾ ਹੈ, ਆਪਣੀ ਕਲਾਸ ਲਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਸਣੇ ਮੇਰੀ, ਮੈਂ ਵੀ ਸਟੂਡੈਂਟ ਬਣ ਕੇ ਪੜ੍ਹਦਾ, ਆਪਾਂ ਸਾਰੇ ਕਲਾਸ ਅਟੈਂਡ ਕਰਦੇ ਹਾਂ, ਆਪਣੇ ਗੁਰੂ ਜੀ ਆਪਾਂ ਨੂੰ ਪੜ੍ਹਾਉਂਦੇ ਹੈ, ਤੇ ਹੁਣ ਵੇਖਿਓ ਆਹ ਪੜ੍ਹਾਈ ਹੈ। ਅੱਛਾ ਜੀ, ਆਹ ਪੜ੍ਹਾਈ ਹੈ, ਹੁਣ ਸਾਨੂੰ ਦੱਸੋ ਵੀ ਇੱਥੋਂ ਦਾ ਪੜ੍ਹਿਆ ਵੀ ਵਿਖਾਓ, ਕੋਈ ਅਗਲਾ ਸਵਾਲ ਹੈ ਵੀ ਇੱਥੇ ਪੜ੍ਹਿਆ ਵਿਖਾਓ, ਫਿਰ ਅਸੀਂ ਦੱਸ ਸਕਦੇ ਹਾਂ ਜੀ ਇੱਥੇ ਹੀ ਪੜ੍ਹਿਆ ਸੀ ਜੀ ਬਾਬਾ ਦੀਪ ਸਿੰਘ। ਇਸੇ ਸਕੂਲ ਦੇ ਸਟੂਡੈਂਟ ਸੀ ਜੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਆ 7 ਸਾਲ ਦੀ ਉਮਰ ਵਿੱਚ ਫਤਿਹ ਸਿੰਘ ਵੀ ਇੱਥੇ ਦਾ ਹੀ ਪੜ੍ਹਿਆ ਹੋਇਆ ਸੀ, ਇੱਥੇ ਦਾ ਪੜ੍ਹਿਆ, ਮਾਂ ਗੁਜਰੀ ਇੱਥੇ ਦੀ ਪੜ੍ਹੀ ਸੀ ਜੀ, ਕਿਸੇ ਪਖੰਡੀ ਦੇ ਡੇਰੇ ਤੇ ਜਾਣ ਵਾਲੀ ਹੁੰਦੀ, ਰੋ ਰੋ ਮਰ ਜਾਂਦੀ, ਐ ਪੁੱਤ ਤੋਰਨੇ ਖੇਡ ਨਹੀਂ ਸੀ ਪਈ। ਜਦੋਂ ਮਾਂ ਗੁਜਰ ਕੌਰ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਤੋਰਿਆ ਨਾ, ਜਦੋਂ ਸਾਹਿਬਜ਼ਾਦਿਆਂ ਨੂੰ ਤੇ ਏਦਾਂ ਤੋਰਤਾ, ਕਿਉਂਕਿ ਇਸ ਸਕੂਲ ਦੇ ਪੜ੍ਹੇ ਹੋਏ ਸੀ ਇਹ ਸਾਰੇ, ਇਸ ਸਕੂਲ 'ਚ ਪੜ੍ਹਨਾ ਪੈਂਦਾ, ਸਿਰ ਦੇਣੇ ਪੈਂਦੇ ਆ। ਸਿਰ ਦੇਣ ਦਾ ਮਤਲਬ ਕੀ ਹੈ, ਆਪਣੇ ਮਨਾਈਆਂ ਛੱਡਣੀਆਂ ਪੈਂਦੀਆਂ ਜੀ, ਜਦੋਂ ਸ਼ਾਮ ਨੂੰ ਜੀ ਜਿਆ ਕਰਦਾ ਨਾ ਵੀ ਚੱਲ ਚੱਲੀਏ ਠੇਕੇ ਤੇ, ਇਹ ਛੱਡਣਾ ਪੈਂਦਾ ਹੈ। ਜਦੋਂ ਜੀ ਕਰਦਾ ਵੀ ਗਾਉਣ ਵਾਲੇ ਨੇ ਆ ਵਾਲ ਜੇ ਐ ਬਣਾਏ ਆ ਨਾ ਜਿਵੇਂ ਕਰੰਟ ਲੱਗਿਆ ਹੁੰਦਾ ਤਾਂ ਨੂੰ ਵੀ ਐ ਬਣਾ ਕੇ ਲਿਆ ਜਾ ਜੈਲ ਜੀ ਲਾ ਕੇ ਫਿਰ ਉਦੋਂ ਜੀ ਕਰਦਾ ਛੱਡ ਓਏ ਫੈਸ਼ਨ ਛੱਡ ਫੈਸ਼ਨ ਬੰਨ ਦਸਤਾਰ ਗੁਰੂ ਦੀ ਜਿੱਦਾਂ ਦੀ ਬੰਨਣੀ ਆਉਂਦੀ ਹੈ ਪੱਗ ਬੰਨਾਂਗੇ ਆਹ ਵੇਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਫੋਟੋ ਆਹ ਵੇਖ ਸਾਹਿਬਜ਼ਾਦੇ ਐਦਾਂ ਦੀ ਪੱਗਾਂ ਬੰਨੋ ਆ ਆ ਆ ਬਾਣਾ ਦਿੱਤਾ ਮੇਰੇ ਗੁਰੂ ਨੇ ਸਾਨੂੰ ਐਦਾਂ ਜੀ ਕਰਦਾ ਫਿਰ ਮਨ ਨਹੀਂ ਕਰਦਾ ਸਿਰ ਦੇਣਾ ਪੈਂਦਾ ਸਿਰ ਦੇਣ ਦਾ ਅਰਥ ਇਹ ਹੈ ਦੱਸਿਓ ਜੀ ਭਲਾ ਇੱਥੋਂ ਪੜਿਆ ਹੋਇਆ ਵਿਖਾਓ ਹੋਰ ਵੀ ਕੋਈ ਹੈ ਅਸੀਂ ਫਿਰ ਦੱਸਦੇ ਹਾਂ ਇੱਥੇ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਪੜੇ ਜਿਨ੍ਹਾਂ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਇੱਥੇ ਦੇ ਪੜੇ ਹੋਏ ਨੇ ਸਾਰੇ ਇਹ ਇਸ ਸਕੂਲ 'ਚ ਜਿਹੜਾ ਪੜ ਗਿਆ ਉਹ ਇਦਾਂ ਦਾ ਨਿਕਲਦਾ ਇਦਾਂ ਦਾ ਦੁਨੀਆ ਵੇਖਦੀ ਰਹਿ ਜਾਂਦੀ ਹੈ ਮੂੰਹ ਅੱਡੇ ਰਹਿ ਜਾਂਦੇ ਲੋਕਾਂ ਦੇ ਇੱਥੋਂ ਦਾ ਪੜਿਆ ਅੱਛਾ ਜੀ ਕਮਾਲ ਹੋ ਗਈ ਇਦਾਂ ਦਾ ਸਟੈਂਡਰਡ ਹੈ ਹਾਂਜੀ ਫਿਰ ਜੇ ਸਕੂਲ ਵਧੀਆ ਦੱਸਿਓ ਜਰਾ ਵਧੀਆ ਕਿ ਘਟੀਆ ਦੱਸਿਓ ਵਧੀਆ ਹੈ ਪੜ੍ਹਾਈ ਵਧੀਆ ਹੈ ਤੇ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਇਸ ਸਕੂਲ ਵਿੱਚ ਜੇ ਪੜ੍ਹਾਈ ਵਧੀਆ ਹੈ ਤੇ ਫਿਰ ਦਾਖਲਾ ਕਿਉਂ ਨਹੀਂ ਲੈਂਦੇ ਦਾਖਲਾ ਲੈਣਾ ਕੀ ਹੈ ਅੰਮ੍ਰਿਤ ਛਕਣਾ ਤੇ ਅੰਮ੍ਰਿਤ ਛਕਣ ਦਾ ਕੀ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਸਟੂਡੈਂਟ ਬਣਨਾ ਇਹ ਅਰਥ ਹੈ ਪੜ੍ਹਨ ਦਾ ਦਾਖਲਾ ਲੈਣਾ ਹੈ ਡਿਗਰੀ ਨਹੀਂ ਪਹਿਲੇ ਡੰਡੇ ਤੇ ਪੈਰ ਹੈ ਸਿਰੇ ਵਾਲੇ ਡੰਡੇ ਤੇ ਨਹੀਂ ਇਹ ਦਾਖਲਾ ਹੈ ਐਡਮਿਸ਼ਨ ਹੈ ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਜਿਵੇਂ ਤੁਸੀਂ ਤੋਰੋਗੇ ਉਧਰ ਨੂੰ ਤੁਰਾਂਗੇ ਤੁਸੀਂ ਪੜ੍ਹਾਓ ਜਿਵੇਂ ਪੜ੍ਹਾਓਗੇ ਤੁਸੀਂ ਪੜ੍ਹਾਓਗੇ ਉਵੇਂ ਪੜ੍ਹਾਂਗਾ ਇਹ ਇਸ ਸਕੂਲ ਦੇ ਪੜ੍ਹੇ ਇਸ ਸਕੂਲ ਚੋਂ ਪੜ੍ਹੀਏ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਆ ਫਿਰ ਜਿਹੜੇ ਚੰਡੇ ਜਾਂਦੇ ਆ ਨਾ ਜੀ ਚੰਡੇ ਜਾਂਦੇ ਆ ਜਿਹੜੇ ਉਹ ਤੇ ਕਮਾਲ ਦੇ ਨਿਕਲਦੇ ਆ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਚੰਡਿਆ ਸੀ ਉਹਨਾਂ ਨੇ ਦੁਬਾਰਾ ਕਰਤਾਰਪੁਰ ਵਰਗਾ ਖਡੂਰ ਸਾਹਿਬ ਬਣਾ ਕੇ ਵਿਖਾਇਆ ਅਸੀਂ ਕੀ ਹਾਂ ਜੀ ਗੁਰੂ ਨਾਨਕ ਜੀ ਦੇ ਸਿੱਖ ਜੇ ਪੱਕੇ ਸਿੱਖ ਹਾਂ ਤੇ ਆਪਣਿਆਂ ਪਿੰਡਾਂ ਨੂੰ ਕਰਤਾਰਪੁਰ ਵਰਗੇ ਬਣਾ ਕੇ ਵਿਖਾਈਏ ਇਹ ਜ਼ਿੰਮੇਵਾਰੀ ਹੈ ਸਾਡੀ ਜਿਹੜੀ ਭਾਈ ਲਹਿਣੇ ਨੇ ਜ਼ਿੰਮੇਵਾਰੀ ਚੁੱਕੀ ਸੀ ਇਹ ਜ਼ਿੰਮੇਵਾਰੀ ਸਾਨੂੰ ਚੁੱਕਣੀ ਚਾਹੀਦੀ ਹੈ ਅੱਜ ਕੱਲ੍ਹ ਤੇ ਭਾਈ ਲਹਿਣੇ ਮਤਲਬ ਭਾਈ ਸਿੱਖ ਨੇ ਜਿਹੜੇ ਭਾਈ ਲਹਿਣੇ ਆ ਸਿੱਖ ਹਾਂ ਆਪਾਂ ਗੁਰੂ ਨਾਨਕ ਦੇ ਸਿੱਖ ਤੇ ਅੱਜ ਭਾਈ ਲਹਿਣਾ ਤੇ ਭਾਈ ਲਹਿਣਾ ਜੀ ਇਕੱਲੇ ਖਡੂਰ ਸਾਹਿਬ ਵਸਾਇਆ ਤੇ ਅੱਜ ਤੇ ਗੁਰੂ ਨਾਨਕ ਦੇ ਲਹਿਣੇ ਕਿੰਨੇ ਖੁਸ਼ ਹੁੰਦੇ ਹੋਣਗੇ ਵੀ ਮੇਰੇ ਲਹਿਣੇ ਤੇ ਸਾਰੀ ਦੁਨੀਆ 'ਚ ਫੈਲੇ ਹੋਏ ਨੇ ਹੁਣ ਤੇ ਮੌਜ ਲੱਗ ਗਈ ਅਮਰੀਕਾ 'ਚ ਕੈਨੇਡਾ 'ਚ ਇੰਗਲੈਂਡ 'ਚ ਨਿਊਜ਼ੀਲੈਂਡ 'ਚ ਆਸਟ੍ਰੇਲੀਆ ਵਿੱਚ ਹਰ ਪਿੰਡ ਵਿੱਚ ਮੇਰੇ ਲਹਿਣੇ ਨੇ ਪਰ ਮੇਰਾ ਲਹਿਣਾ ਤੇ ਮੈਂ ਤਾਂ ਹੀ ਮੰਨਾਂਗਾ ਜਿੱਦਣ ਜ਼ਿੰਮੇਵਾਰੀ ਸਮਝੇਗਾ ਖਡੂਰ ਬਣਾ ਕੇ ਵਿਖਾਏਗਾ ਉਦਣ ਮੰਨਾਂਗਾ ਵੀ ਮੇਰਾ ਲਹਿਣਾ ਆਖੋ ਸਤਨਾਮ
ਸ੍ਰੀ ਵਾਹ
ਤੁਸੀਂ ਸਾਰੇ ਜਣੇ ਪਤਾ ਹੁਣ ਕੀ ਸੋਚਦੇ ਹੋਵੋਗੇ ਵੀ ਯਾਰ ਖੇਡ ਪਈ ਹੈ ਪਿੰਡ ਬਦਲ ਦੇਣਾ ਨਵੇਂ ਪਿੰਡ ਬੰਨਣੇ ਕਰਤਾਰਪੁਰ ਬਣਾਉਣਾ ਕਿਤੇ ਖੇਡ ਪਈ ਹੈ ਐਗਜ਼ੈਂਪਲ ਲਿਓ ਐਗਜ਼ੈਂਪਲ ਹੁਣ ਸੁਣਿਓ ਮੈਂ ਕਿਸੇ ਡੇਰੇ ਦੀ ਗੱਲ ਨਹੀਂ ਕਰਦਾ ਅਸਥਾਨ ਦੀ ਪਰ ਆਹ ਗੱਲ ਨੋਟ ਕਰਿਓ ਨਾਨਕ ਸਰ ਵਿੱਚ ਬੜੀ ਦੁਨੀਆ ਜਾਂਦੀ ਹੈ ਨਾ ਜਾਂਦੀ ਹੈ ਨਾ ਨਾਨਕ ਸਰ 'ਚ ਪਰ ਕਈ ਉੱਥੇ ਮੁੰਡੇ ਨੌਜਵਾਨ ਜਾਂਦੇ ਹੈ 10 ਸਾਲ ਰਹਿੰਦੇ ਹੈ ਰਹਿੰਦੇ ਆ ਨਾ 10 ਸਾਲ ਪਤਾ ਨਹੀਂ ਕੀ ਪੜ੍ਹਦੇ ਆ ਕੀ ਸਿੱਖਦੇ ਆ ਮੁੜ ਕੇ ਜਦੋਂ ਛੱਡ ਕੇ ਜਾਂਦੇ ਆ ਉਹੋ ਜਿਹਾ ਨਾਨਕ ਸਰ ਕਿਤੇ ਹੋਰ ਵੀ ਬਣਾ ਦਿੰਦੇ ਆ ਆਖੋ ਸਤਨਾਮ
ਸ੍ਰੀ ਵਾਹ
ਜਿਹੜਾ ਰਾੜਾ ਸਾਹਿਬ ਰਹਿ ਗਿਆ ਰਾੜਾ ਸਾਹਿਬ ਕਿੰਨੀ ਦੁਨੀਆ ਰਹੀ ਹੈ ਇੱਥੇ ਕਿੰਨੇ ਬੰਦੇ ਆਪਣਾ ਮੱਥਾ ਟੇਕਿਆ ਤੇ ਗਏ ਮੁੜ ਗਏ ਪਰ ਕਈ ਬੰਦੇ ਇਦਾਂ ਦੇ ਨਹੀਂ ਵੀ ਉਹਨਾਂ ਨੇ ਹੋਰ ਇੱਥੋਂ ਰਹਿ ਕੇ ਹੋਰ ਜਗ੍ਹਾ ਜਾ ਕੇ ਵੀ ਰਾੜਾ ਸਾਹਿਬ ਬਣਾਤਾ ਉਹੋ ਜਿਹਾ ਹੀ ਬਣਾਤਾ ਗੁਰਦੁਆਰਾ ਉਹੋ ਜਿਹਾ ਹੀ ਬਣਾਤਾ ਉਹਨਾਂ ਨੇ ਕਹਿਣ ਦਾ ਭਾਵ ਕੀ ਹੈ ਇੱਥੇ ਕੀ ਭਰਿਆ ਜਾਂਦਾ ਹੈ ਤੇ ਉਹ ਜਿਹੜੀ ਚੀਜ਼ ਜੇ ਇੱਕ ਬੰਦਾ 10 ਸਾਲ ਰਹਿ ਕੇ ਦੂਜਾ ਉਦਾਂ ਦਾ ਬਣਾ ਦਿੰਦਾ ਹੈ ਤੇ ਦੂਜਾ ਕਰਤਾਰਪੁਰ ਕਿਉਂ ਨਹੀਂ ਬਣਿਆ ਮੁੜ ਕੇ ਖਡੂਰ ਸਾਹਿਬ ਗੁਰੂ ਨਾਨਕ ਅੰਗਦ ਸਾਹਿਬ ਨੇ ਬਣਾਇਆ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਬਣਾਇਆ ਦੁਆਰਾ ਗੋਇੰਦਵਾਲ ਸਾਹਿਬ ਵਰਗਾ ਪਿੰਡ ਕਿਉਂ ਨਹੀਂ ਬਣ ਸਕਦਾ ਸਾਡੇ ਤੋਂ ਜੇ ਨਾਨਕ ਸਰੀਆਂ ਦਾ ਸੇਵਕ ਦੂਜਾ ਨਾਨਕ ਸਰ ਬਣਾ ਸਕਦਾ ਹੈ ਤੇ ਗੁਰੂ ਨਾਨਕ ਦਾ ਸਿੱਖ ਦੂਜਾ ਖਦੂਰ ਸਾਹਿਬ ਕਿਉਂ ਨਹੀਂ ਬਣਾ ਸਕਦਾ? ਉਹ ਕਿਉਂ ਨਹੀਂ ਬਣਾ ਸਕਦਾ? ਕਿਉਂ ਨਹੀਂ ਦੁਬਾਰਾ ਖਦੂਰ ਸਾਹਿਬ ਵਰਗੇ ਸਾਡੇ ਪਿੰਡ ਬਣ ਸਕਦੇ? ਕਿਉਂ ਨਹੀਂ ਦੁਬਾਰਾ ਕਰਤਾਰਪੁਰ ਬਣ ਸਕਦਾ? ਜੇ ਇੱਕ ਪੱਕਾ ਚੇਲਾ ਜਿਹੜਾ ਹੈ ਉਹ ਸਿੱਖ ਕੇ ਸਮਝ ਕੇ ਅੱਗੇ ਜਾ ਕੇ ਉਵੇਂ ਜਿਵੇਂ ਬਣਾ ਦਿੰਦਾ ਹੈ ਤੇ ਆਪਾਂ ਕਿਉਂ ਨਹੀਂ ਬਣਾ ਸਕਦੇ? ਦੂਜਾ ਖਦੂਰ ਸਾਹਿਬ ਕਿਉਂ ਨਹੀਂ ਬਣਿਆ ਜਿੱਥੇ ਜਾਤ ਦਾ ਕੋਈ ਪੁੱਛਦਾ, ਜਿੱਥੇ ਕੋਈ ਬਰਾਦਰੀ ਨਾ ਪੁੱਛਦਾ? ਗੁਰੂ ਭਾਈ ਲਹਿਣੇ ਵਾਲਾ ਪੈਸ਼ਨ ਸੀ ਨਾ ਜਿਹੜਾ, ਭਾਈ ਲਹਿਣੇ ਦੇ ਵਿੱਚ ਜ਼ਿੰਮੇਵਾਰੀ ਸੀ ਜਿਹੜੀ, ਭਾਈ ਲਹਿਣਾ ਜੀ ਇਦਾਂ ਸੁਣਿਓ, ਭਾਈ ਲਹਿਣਾ ਜੀ ਇਦਾਂ ਸਮਝਦੇ ਸੀ ਵੀ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਕਰਤਾਰਪੁਰ ਵਰਗਾ ਦੂਜੀ ਜਗ੍ਹਾ ਬਣਾ ਕੇ ਵਿਖਾਵਾਂ। ਆਪਾਂ ਜਿੰਨੇ ਸਿੱਖ ਹਾਂ, ਜਿੱਦਣ ਆਪਾਂ ਇਹ ਸਮਝਣ ਲੱਗ ਗਏ ਨਾ ਵੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਭਾਈ ਲਹਿਣੇ ਬਣ ਕੇ ਵਿਖਾਈਏ ਗੁਰੂ ਨਾਨਕ ਨੂੰ, ਉਦਣ ਅਸੀਂ ਪ੍ਰਵਾਨ ਹੋਵਾਂਗੇ ਉਹਨਾਂ 'ਚ। ਹੁਣ ਅਸੀਂ ਕੀ ਹੈ, ਹੁਣ ਅਸੀਂ ਗੁਰੂ ਨਾਨਕ ਅਸੀਂ ਗੁਰੂ ਦਾ ਬਾਣਾ ਵਰਤਿਆ ਪਰ ਜਿਹੜੀ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ। ਭਾਈ ਲਹਿਣਾ ਜੀ ਦੀ ਜ਼ਿੰਮੇਵਾਰੀ ਬੜੀ ਵੱਡੀ ਸੀ, ਉਹਨਾਂ ਨੇ ਨਿਭਾਈ ਸੀ। ਜਿਹੜੀ ਜ਼ਿੰਮੇਵਾਰੀ ਮਿਲਦੀ ਸੀ ਉਹ ਜ਼ਿੰਮੇਵਾਰੀ ਨੂੰ ਨਿਭਾਇਆ ਜਾਂਦਾ ਸੀ। ਸਾਡੇ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਈ ਗੱਲ ਨਹੀਂ, ਅਸੀਂ ਤੇ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਲੋਕ ਹਾਂ, ਅਸੀਂ ਭੱਜਣ ਵਾਲੇ ਹਾਂ ਜੀ ਸਾਰੇ। ਸਾਡੇ ਵਰਗੇ ਪਤਾ ਕੀ ਕਹਿਣਗੇ, ਉਹ ਕਿਹੜਾ ਮੰਨਦਾ ਜੀ ਇੱਥੇ ਦੁਨੀਆ ਕਿਤੇ ਸੁਧਰਨ ਵਾਲੀ ਹੈ? ਲੈ ਏਦਾਂ ਨਹੀਂ ਕੰਮ ਚੱਲਦਾ ਹੁੰਦਾ, ਏਦਾਂ ਨਹੀਂ ਕੰਮ ਚੱਲਦਾ ਹੁੰਦਾ। ਜਿਹੜਾ ਤੇਰੇ ਸਿਰ ਤੇ ਜ਼ਿੰਮੇਵਾਰੀ ਹੈ ਉਹਨੂੰ ਸਮਝ, ਜਿਵੇਂ ਗੱਲ ਤੇਰੇ ਪਕੜ ਚ ਆਉਂਦੀ ਹੈ ਅੱਗੇ ਸਮਝਾ। ਚਲੋ ਇਸ ਟੌਪਿਕ ਤੇ ਫਿਰ ਗੱਲ ਕਰਾਂਗੇ, ਸਮਾਂ ਕਾਫੀ ਹੋ ਗਿਆ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਗੁਰੂ ਜੀ ਜਾਣਗੇ ਫਿਰ ਚੱਲਾਂਗੇ, ਕਾਲ ਨਾ ਕਰਿਓ ਜੀ। ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਚਾਲਾ ਪਾਵਾਂਗੇ। ਕੱਲ ਨੂੰ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਪੰਡਾਲ ਦੇ ਕੋਲ ਹੀ ਗੁਰਦੁਆਰਾ ਸਾਹਿਬ, ਇੱਥੇ ਨੇੜੇ ਹੀ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਅੰਮ੍ਰਿਤ ਦਾ ਬਾਟਾ ਮਤਲਬ ਐਡਮਿਸ਼ਨ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾ। ਕੱਲ ਕੁਝ ਵੀਰ ਸਹਿਜ ਪਾਠ ਦੀਆਂ ਪੋਥੀਆਂ ਲੈ ਕੇ ਆਉਣਗੇ, ਜਿਨ੍ਹਾਂ ਨੇ ਸਹਿਜ ਪਾਠ ਦੀਆਂ ਪੋਥੀਆਂ ਲੈਣੀਆਂ ਨੇ ਉਹ ਲੈ ਲੈਣ, ਪਰ ਉਹ ਆਪਣੇ ਆਈ ਕਾਰਡ ਵਗੈਰਾ ਜ਼ਰੂਰ ਵਿਖਾ ਦੇਣ, ਦੇ ਦੇਣ, ਦੱਸ ਦੇਣ ਉਹਨਾਂ ਨੂੰ, ਕਿਉਂਕਿ ਕੋਈ ਬੰਦਾ ਪੋਥੀਆਂ ਲੈ ਜਾਵੇ ਮੁੜ ਕੇ ਬੇਅਦਬੀ ਕਰਦੇ ਕਿਸੇ ਪਿੰਡ 'ਚ ਲਿਜਾ ਕੇ ਫਿਰ ਮੁਸ਼ਕਲ ਹੋ ਜਾਂਦੀ। ਸੋ ਭਾਈ ਜਿਹੜੇ ਜਿਹੜੇ ਸਹਿਜ ਪਾਠ ਕਰੋਗੇ ਉਹ ਕਿਰਪਾ ਕਰਕੇ ਜਿੰਨੀਆਂ ਪੋਥੀਆਂ ਲੈ ਕੇ ਆਉਣਗੇ ਉਹ ਲੈ ਲਿਓ, ਤੇ ਨਹੀਂ ਤੇ ਤੁਸੀਂ ਆਪਣੇ ਐਡਰੈਸ ਲਿਖਾਇਓ, ਤੁਹਾਡੇ ਘਰ ਪਹੁੰਚ ਜਾਣਗੀਆਂ। ਕੋਈ ਪੈਸਾ ਨਹੀਂ ਪਰ ਪੜ੍ਹਿਓ, ਸਹਿਜ ਪਾਠ ਕਰੋ, ਬਾਣੀ ਨਾਲ ਜੁੜੋ। ਭਾਈ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ, ਚਾਨਣ ਕਰ ਦੇਣਗੇ ਚਾਨਣ। ਆ ਆਪਾਂ ਤੇ ਇੱਕ ਸ਼ਬਦ ਪੜ੍ਹਦੇ ਆ, ਇੱਥੇ ਤੇ ਹਜ਼ਾਰਾਂ ਸ਼ਬਦ ਨੇ, ਕਿੰਨੇ ਕਨਸੈਪਟ ਨੇ ਗੁਰੂ ਜੀ ਨੇ ਖੋਲ੍ਹੇ ਆ, ਜਿਹੜੇ ਦਿਮਾਗ ਖੋਲ ਦੇਣਗੇ, ਅੱਖਾਂ ਖੋਲ ਦੇਣਗੇ ਸਾਡੀਆਂ। ਕਿਤੇ ਗੁਰਬਾਣੀ ਨੂੰ ਪੜ੍ਹ ਕੇ ਵੇਖੋ। ਤਾਂ ਕਰਕੇ ਮੇਰੇ ਉਹ ਵੀਰੋ, ਮੇਰੀ ਉਹ ਭੈਣੋ, ਸਹਿਜ ਪਾਠ ਕਰੀਏ ਆਪਾਂ, ਬਾਣੀ ਨਾਲ ਆਪ ਜੁੜੀਏ, ਆਪ ਖੋਲੋ ਅੱਖਾਂ, ਪਤਾ ਲੱਗੇ। ਹੁਣ ਮੈਨੂੰ ਜਰਾ ਜਵਾਬ ਦਿਓ, ਇਹ ਬਾਣੀ ਨਾਲੋਂ ਤੋੜਨਾ ਕਿ ਬਾਣੀ ਨਾਲ ਜੋੜਨਾ? ਬੋਲੋ ਜੀ, ਬਾਣੀ ਨਾਲੋਂ ਤੋੜ ਰਹੇ ਹਾਂ ਕਿ ਜੋੜ ਰਹੇ ਹਾਂ? ਅੱਜ ਕੱਲ੍ਹ ਕਹਿੰਦੇ ਬਾਣੀ ਨਾਲੋਂ ਤੋੜੀ ਜਾਂਦੇ ਨੇ, ਦੱਸੋ। ਥਾਂ ਥਾਂ ਤੇ ਇੱਦਾਂ ਹੀ ਬੋਲਦੇ ਫਿਰਦੇ ਜੀ, ਪ੍ਰਚਾਰ ਕਰਦੇ ਫਿਰਦੇ, ਇਹ ਬਾਣੀ ਤੇ ਤੋੜਦੇ ਆ, ਛੰਕੇ ਕਰਦੇ ਨੇ। ਛੰਕੇ ਕੀ ਹੈ? ਹੁਣ ਬਾਹਮਣ ਤੇ ਬੰਦਾ ਜਿਹੜਾ ਕਹੇ ਵੀ ਗਊ ਉੱਥੇ ਪਹੁੰਚੂਗੀ, ਫਿਰ ਆਪਾਂ ਸਵਾਲ ਤੇ ਕਰ ਹੀ ਸਕਦੇ ਹਾਂ ਨਾ ਵੀ ਐਂ ਕਿਵੇਂ ਪਹੁੰਚੂ ਆਖੋ ਸਤਨਾਮ। ਤੇ ਜੇ ਅਗਲਾ ਕਹੇ ਵੀ ਸਵਾਲ ਕਰਦੇ ਆ, ਸ਼ੰਕੇ ਕਰਦੇ, ਕਾਹਦਾ ਸਵਾਲ ਹੈ ਬਈ, ਇਹ ਸੱਚ ਹੈ, ਪੁੱਛਣਾ ਚਾਹੀਦਾ, ਸੱਚ ਹੈ ਪੁੱਛਣਾ ਚਾਹੀਦਾ ਭਾਈ। ਹੁਣ ਜੇ ਤੁਹਾਡਾ ਟੀਚਰ ਕੋਈ ਕਹੇ ਨੌਜਵਾਨ ਨੂੰ, ਵੀਰੋ ਪੜ੍ਹੇ ਲਿਖੇ ਹੋ ਜਿਹੜੇ, ਪ੍ਰੋਫੈਸਰ ਆ ਕੇ ਕਹੇ ਧਰਤੀ ਗੋਲ ਹੈ, ਆਪਾਂ ਕਹਾਂਗੇ ਠੀਕ ਹੈ ਜੀ। ਜੇ ਕਹੇ ਧਰਤੀ ਚਪਟੀ ਹੈ ਤੇ ਆਪਾਂ ਕਹਾਂਗੇ ਝੂਠ ਬੋਲਦਾ ਯਾਰ, ਹੁਣ ਤੇ ਸਾਹਮਣੇ ਹੈ ਸਾਰਾ ਕੁਝ, ਹੁਣ ਆਹ ਕਿਵੇਂ ਹੋ ਸਕਦਾ? ਤੁਹਾਨੂੰ ਕੋਈ ਬੰਦਾ ਕਹੇ ਲੁਧਿਆਣੇ ਮੈਂ ਇੱਕ ਘੰਟੇ 'ਚ ਪਹੁੰਚ ਗਿਆ, ਆਪਾਂ ਕਹਾਂਗੇ ਬਿਲਕੁਲ ਠੀਕ, ਜਮਾਂ ਹੀ ਸਹੀ। ਤੇ ਜਗਲਾ ਕਹੇ ਅੱਧੇ ਘੰਟੇ 'ਚ ਪਹੁੰਚ ਗਿਆ, ਆਪਾਂ ਕਹਾਂਗੇ ਚੱਲ ਬਹੁਤ ਤੇਜ਼ ਭਜਾ ਕੇ ਲੱਗਿਆ ਹੋਣਾ। ਤੇ ਜੇ ਸਾਨੂੰ ਕੋਈ ਬੰਦਾ ਕਹੇ ਵੀ 12:25 ਤੇ ਮੈਂ ਇੱਥੇ ਸੀ 12:30 ਤੇ ਮੈਂ ਲੁਧਿਆਣੇ ਸੀ ਆਪਾਂ ਕਹਾਂਗੇ ਕਿਉਂ ਛੱਡਦਾ ਹੈ ਆਖੋ ਸਤਨਾਮ ਵੀ ਯਾਰ ਗੱਪ ਮਾਰਦਾ ਹੈ ਆ ਗੱਪ ਹੈ ਤੇਰਾ ਹੁਣ ਜਦੋਂ ਆਪਾਂ ਐ ਕਹਿੰਦੇ ਆ ਵੀ ਆ ਗੱਪ ਮਾਰਦੇ ਹੋ ਆ ਝੂਠ ਬੋਲਦੇ ਹੋ ਫੇਰ ਇਹ ਰੌਲਾ ਪਾ ਲੈਂਦੇ ਆ ਹਾਏ ਸ਼ੰਕੇ ਕਰਤੇ ਵੀ ਤੁਸੀਂ ਜੋ ਮਰਜ਼ੀ ਸੁਣਾਓ ਅਸੀਂ ਪੁੱਛ ਨਹੀਂ ਸਕਦੇ ਤੁਹਾਤੋਂ ਤੁਸੀਂ ਠੇਕਾ ਲਿਆ ਵੀ ਅਸੀਂ ਜੋ ਮਰਜ਼ੀ ਬੋਲੀਏ ਕੋਈ ਸਾਡਾ ਬੰਦਾ ਕੋਈ ਸਾਨੂੰ ਸਵਾਲ ਨਾ ਪੁੱਛੇ ਕੀ ਗੱਲ ਬਈ ਜਦੋਂ ਤੁਸੀਂ ਤੁਸੀਂ ਜੋ ਮਰਜ਼ੀ ਕਹੀ ਜਾਓਗੇ ਇਸ ਕਰਕੇ ਬੇਨਤੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਗੁਰਬਾਣੀ ਦੇ ਆਧਾਰ ਤੇ ਅਸੀਂ ਸਵਾਲ ਪੁੱਛਦੇ ਆ ਉਦੋਂ ਫਿਰ ਇਹ ਰੌਲਾ ਪਾਉਂਦੇ ਆ ਵੀ ਸ਼ੰਕੇ ਪਾਉਤੇ ਵਹਿਮ ਪਾਤੇ ਲੋਕਾਂ ਨੂੰ ਤੋੜਤਾ ਬਾਣੀ ਨਾਲੋਂ ਨਾ ਜੀ ਨਾ ਸਾਨੂੰ ਤੇ ਸਿੱਧਾ ਦਿਸਦਾ ਹੈ ਟੁੱਟ ਨਹੀਂ ਰਹੇ ਬੱਚੇ ਬਾਣੀ ਨਾਲ ਜੁੜ ਰਹੇ ਮੇਰੇ ਬਹੁਤ ਵੀਰ ਜੁੜ ਰਹੇ ਭੈਣਾਂ ਜੁੜ ਰਹੀਆਂ ਮੇਰੀਆਂ ਬਹੁਤ ਭੈਣਾਂ ਇਦਾਂ ਦੀਆਂ ਨੇ ਜਿਨ੍ਹਾਂ ਨੇ ਸਹਿਜ ਪਾਠ ਸ਼ੁਰੂ ਕਰਤੇ ਕਰਦੀਆਂ ਨੇ ਆਪ ਅੱਗੇ ਨਹੀਂ ਸੀ ਕਦੇ ਕੀਤਾ ਹੁਣ ਕਰਦੀਆਂ ਨੇ ਬਹੁਤ ਮੇਰੇ ਵੀਰ ਪਾਠ ਕਰਨ ਲੱਗ ਗਏ ਬਹੁਤ ਬੰਦਿਆਂ ਨੇ ਮੋਬਾਈਲ ਵਿੱਚੋਂ ਗੰਦੇ ਗੀਤ ਡਿਲੀਟ ਕਰਤੇ ਮਾੜੇ ਗੀਤ ਡਿਲੀਟ ਕਰਕੇ ਗੁਰਬਾਣੀ ਦੀਆਂ ਐਪ ਐਪਲੀਕੇਸ਼ਨਸ ਲੋਡ ਕੀਤੀਆਂ ਜਿਨ੍ਹਾਂ ਨੇ ਬਾਣੀ ਪੜ੍ਹਦੇ ਆ ਉਹਦੇ ਤੋਂ ਹੁਕਮਨਾਮਾ ਵੇਖਦੇ ਆ ਰੋਜ਼ ਕੀ ਆਉਂਦਾ ਅਰਥ ਕੀ ਹੈ ਬਾਣੀ ਦੇ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇਹ ਕਹਿੰਦੇ ਤੋੜਦੇ ਐ ਜੁੜ ਰਹੇ ਨੇ ਲੋਕ ਬਹੁਤ ਸੋ ਇਸ ਕਰਕੇ ਬੇਨਤੀ ਨੂੰ ਸਮਝਿਓ ਆਪ ਬਾਣੀ ਪੜ੍ਹੋ ਸੁਣੋ ਸਮਝੋ ਬਾਕੀ ਦੀਆਂ ਬੇਨਤੀਆਂ ਕੱਲ ਕਰਾਂਗੇ ਇਤਿਹਾਸ ਤੇ ਕੋਈ ਚਲੋ ਨਹੀਂ ਵਿਚਾਰ ਸਕੇ ਜਿੰਨਾ ਕੁ ਸਮਾਂ ਲੱਗਿਆ ਬਹੁਤ ਟਕਾ ਨਾਲ ਸਵਾ ਦੋ ਘੰਟੇ ਤੁਸੀਂ ਬੈਠੇ ਰਹੇ ਹੋ ਤੇ ਮੇਰੀ ਇੱਕ ਬੇਨਤੀ ਹੋਰ ਸੁਣੋ ਮੈਂ ਅੱਜ 7:30 ਵਜੇ ਆ ਗਿਆ ਸੀ ਦੀਵਾਨ ਸ਼ੁਰੂ ਕੀਤਾ 8 ਵਜੇ ਕਿਉਂਕਿ ਸੰਗਤ ਤੇ 7:30 ਵਜੇ ਤੇ ਬਿਲਕੁਲ ਹੀ ਸੰਗਤ ਨਹੀਂ ਸੀ ਆਈ ਕੱਲ ਦਾ ਦੀਵਾਨ ਆਪਾਂ 7:30 ਸ਼ੁਰੂ ਕਰਾਂਗੇ ਚੇਤਾ ਰੱਖਿਓ 7 ਵਜੇ ਜਥਾ ਸ਼ੁਰੂ ਕਰੇਗਾ 7:30 ਮੈਂ ਸ਼ੁਰੂ ਕਰਨਾ ਇਸ ਕਰਕੇ ਇਹ ਬੇਨਤੀ ਨੂੰ ਧਿਆਨ 'ਚ ਰੱਖਿਓ ਵੇਲੇ ਨਾਲ ਆਇਓ ਕੰਮ ਵੇਲੇ ਨਾਲ ਨਿਬੇੜ ਲਿਓ ਟਰਾਲੀਆਂ ਜਿੱਥੋਂ ਵੀ ਆਉਣਾ ਸੰਗਤ ਨੇ ਆਪੋ ਆਪਣੇ ਵਹੀਕਲਾਂ ਤੇ ਆਉਣਾ ਹੈ 7:30 ਵਜੇ ਤੋਂ ਪਹਿਲਾਂ ਪਹਿਲਾਂ ਆਇਓ ਤਾਂ ਜੋ 10 ਵਜੇ ਭੋਗ ਪੈ ਸਕੇ ਜ਼ਿਆਦਾ ਕਵੇਲਾ ਨਾ ਹੋਵੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ ਜੀ ਕਾਲ ਨਾ ਕਰਿਓ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਸਾਰੇ ਪਿੱਛੇ ਪਿੱਛੇ ਸਾਰੀ ਸੰਗਤ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਹੇ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜੇ ਰਹਿ ਗਏ ਮੱਥਾ ਟੇਕ ਲਓ ਬਈ ਜਿਹੜੇ ਰਹਿ ਗਏ ਨਮਸਕਾਰ ਕਰ ਲਓ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਬ ਸਿੱਖੀ ਮਨ ਵਧੀਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸਭ ਕੋ ਤੰਗਾ ਦੋ ਹਰੀ ਕੇ ਰਾਮ ਜੀ ਜੀ ਵਸਾਇਆ
ਰਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਜੇ ਮਨ ਮੇਰਿਆ ਤੂੰ ਹਰ ਨਾਮੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ
ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਾਰਨਾ
ਰੰਗਲਾ ਸਮਰੱਥ ਸਵਾਮੀ ਜੋ ਕਿਉਂ ਮਨ ਹੋ ਵਸਾਰੇ
ਕਹਿ ਨਾਨਕ ਮਾਨੋ ਤੇਰੇ ਸਦਾ ਰਹੋ ਹਰ ਵਾਰੇ
ਆਸ਼ੇ ਸਾਹਿਬ ਕਿਆ ਨਹੀਂ ਕਰਦੇ ਰੇ
ਕਰਤਾ ਤੇਰਾ ਸਭ ਵਿੱਚ ਹੈ ਜਿਸ ਦੇ ਹੈ ਸੋ ਪਾਵੇ
ਸਦਾ ਸਿਮਤ ਸੁਲਾਹਾ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਾਨੋ ਵਸਿਆ ਵਾਚੇ ਸ਼ਬਦ ਰਹੇ
ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਜਾ
ਤੇਰਾ ਆਧਾਰੋ ਸਾਧਨਾ ਮੇਰਾ ਧਾਰ ਤੇਰਾ ਜਿਨ ਭੁਗਾ ਸਭ ਗਵਾਇਆ
ਹਰ ਸਾਥ ਸੁਖ ਮਾਨਿਆ ਵਸੇ ਜਿਨ ਇੱਛਾ ਸਭ ਪੁਜਾਇਆ
ਹਰ ਸੁਭਾਨ ਪਿਤਾ ਜੀ ਨੋ ਜਿਸ ਦੀ ਆਏ ਵਡਿਆਇਆ
ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਪਾਇਆ
ਮੇਰਾ ਆਧਾਰੋ ਵਾਜੇ ਪੰਥ ਸ਼ਬਦ ਜਿਤ ਕਰ ਸੁਭਾਗੈ
ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਪੰਥ ਧੁੰਦ ਵਸ ਕੀਤੇ ਕਾਲ ਕੰਠ ਕੁਮਾਰਿਆ
ਤੁਰ ਕਰਮ ਪਾਇਆ ਤੁਧ ਦੇ ਨਾਮ ਹਰ ਕੇ ਲਾਗੇ
ਕਹਿ ਨਾਨਕ
ਜਗਤ ਮਨੋਰਥ ਪੂਰੇ
ਭਾਰਤ ਹਮ ਕਰ ਪਾਇਆ ਸਗਲ ਸੂਰੇ
ਲੋਕ ਸੰਤਾ ਤੇ ਉਤਰੇ ਸੁਣੀ ਸੱਚੀ ਮਾਂ
ਸਾਜਨ ਭਏ ਸਰ ਸੇ ਪੂਰੇ ਗੁਰ ਦੇ
ਸੁਣਦੇ ਪੁਨੀਤ ਗੁਰ ਰਹੇ ਅਪੂਰੇ
ਬਿਨ ਵਕਤ ਨਾਲ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਸ
ਇਸ ਰਾਤ ਕੋਈ ਦਾਈ ਦਾਇਆ ਜੀ ਮੈਂ ਸਭ ਜਗ
ਵਾਚੇ ਧਰਮ ਹਦੂਰ
ਹਰਮੀਆਂ ਤੋਂ ਆਪਣੀ ਦੂਰ
ਜਿਨੀ ਨਾਮ ਸਿਆਲ
ਨਾਨਕ ਦੇ ਮੁਖੀ ਉਜਲੇ ਖੇਤੀ ਸੁੱਖੀ ਨਾਲ
ਜਿਨੀ ਨਾਮ ਸਿਆਲ
ਨਾਨਕ ਦੇ ਮੁਖੀ ਉਜਲੇ ਖੇਤੀ ਸੁੱਖੀ ਨਾਲ
ਨਾਮ ਤੇ ਆਇਆ ਗਏ ਸਕਤ ਕਾ
ਨਾਨਕ ਦੇ ਮੁਖੀ ਉਜਲੇ ਖੇਤੀ ਸੁਖੀ ਨਾਲ
ਬੇਨਤੀ ਹੈ ਬਈ ਰਸ਼ ਦੇ ਰਸ਼ ਵਿੱਚ ਨਾ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਕਈ ਵਾਰੀ ਮੋਬਾਈਲ ਚੋਰੀ ਕਰਨ ਵਾਲੇ ਤੁਹਾਡੇ ਪਰਸ ਜਿਹੜੇ ਮੱਥਾ ਟੇਕ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਪਣੇ ਫੋਨ ਵਗੈਰਾ ਤੇ ਪਰਸ ਸਾਂਭ ਕੇ ਰੱਖਿਓ ਭੈਣਾਂ ਨੂੰ ਵੀ ਬੇਨਤੀ ਹੈ ਬਈ ਖਿਆਲ ਰੱਖਿਓ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਵੇਲੇ ਨਾਲ ਦਰਸ਼ਨ ਦੇਣੇ ਕੱਲ੍ਹ ਦੇ ਦੀਵਾਨ ਵਿੱਚ ਲੇਟ ਨਾ ਕਰਿਓ ਇਹ ਵਾਰ ਵਾਰ ਬੇਨਤੀ ਹੈ ਅਨੰਤ ਜਿਨੀ ਨਾਮ ਤੇ ਆਇਆ ਨਾਮ ਤੇ ਆਇਆ ਗਏ ਸਕਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਏ ਐਹਨ ਸੋ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੁਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋੜਨ ਕੋ ਥਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।